ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ ਤੁਹਾਡੀ ਸੇਵਾ ਦੇ ਵਿੱਚ 104.6 ਪਲੈਨਟ ਐਫਐਮ ਦੇ ਉੱਤੇ। ਸੋ ਅੱਜ 3:50 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ ਲੈ ਕੇ ਹਾਜ਼ਰ ਜੀ 2 ਘੰਟੇ ਦੇ ਲਈ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ। ਸੋ ਸਭ ਤੋਂ ਪਹਿਲਾਂ ਪੰਜਾਬ ਚੱਲਦੇ ਹਾਂ, ਪੰਜਾਬ ਤੋਂ ਪਾਲੀ ਰਾਏਪੁਰ ਤੋਂ ਵੀ ਸੁਣਦੇ ਹਾਂ ਪੰਜਾਬ ਦੀ ਖਬਰਸਾਰ, ਫਿਰ ਸਥਾਨਕ ਖਬਰਾਂ ਵੀ ਕੋਸ਼ਿਸ਼ ਕਰਾਂਗੇ ਰੇਡੀਓ ਸਪਾਈਸ ਦੇ ਸਹਿਯੋਗ ਦੇ ਨਾਲ ਤੁਹਾਡੀ ਸੇਵਾ 'ਚ ਪੇਸ਼ ਕਰੀਏ। ਤੋ ਲਓ ਚੱਲਦੇ ਹਾਂ ਜੀ ਪੰਜਾਬ ਤੋਂ ਪਾਲੀ ਰਾਏਪੁਰ।
ਸਤਿ ਸ਼੍ਰੀ ਅਕਾਲ ਦੋਸਤੋ, ਨੱਚਦਾ ਪੰਜਾਬ ਰੇਡੀਓ ਦੇ ਸਰੋਤਿਆਂ ਨੂੰ ਤੇ ਮੈਂ ਹਾਂ ਪੰਜਾਬ ਤੋਂ ਪਾਲੀ ਰਾਏਪੁਰ। 31 ਜੁਲਾਈ ਦਿਨ ਮੰਗਲਵਾਰ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ, ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਨ ਸਮੇਤ ਕਈ ਅਹਿਮ ਫੈਸਲੇ। ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾ ਜਬਰ ਜਨਾਹ ਮਾਮਲੇ ਚੋਂ ਬਰੀ, ਪੀੜਤ ਔਰਤ ਦੇ ਮੁਕਰਨ ਨਾਲ ਆਇਆ ਸੀ ਕੇਸ ਵਿਚ ਨਵਾਂ ਮੋੜ। ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ CBI ਦੇ ਹਵਾਲੇ। ਸੁਖਪਾਲ ਖਹਿਰਾ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਨਿਰਾਸ਼ਾ, ਹਰਪਾਲ ਸਿੰਘ ਚੀਮਾ ਨੂੰ ਵਿਧਾਇਕ ਦਲ ਦਾ ਨੇਤਾ ਥਾਪਣ ਤੇ ਲੱਗੀ ਮੋਹਰ। ਮੰਤਰੀ ਮੰਡਲ ਦੀ ਬੈਠਕ ਦੇ ਵਿਚ ਪੰਚਾਇਤੀ ਚੋਣਾਂ ਦੇ ਵਿਚ ਸਰਪੰਚਾਂ ਲਈ ਜ਼ਿਲ੍ਹਾ ਪੱਧਰੀ ਰਾਖਵਾਂ ਕਰਨ ਨੂੰ ਮਿਲੀ ਮਨਜ਼ੂਰੀ। ਅਮਰੀਕਾ ਦੇ ਵਿਚ ਭਾਰਤੀ ਮੂਲ ਦੀ ਸੀਮਾ ਨੰਦਾ ਬਣੀ ਡੈਮੋਕਰੇਟਿਕ ਪਾਰਟੀ ਦੀ CEO। ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਸੁਨਾਮ ਦੇ ਵਿਚ ਰਾਜ ਪੱਧਰੀ ਸਮਾਗਮ ਅੱਜ। ਤੇ ਮਹਿਲਾ ਹਾਕੀ ਵਿਸ਼ਵ ਕੱਪ ਵਿਚ ਅੱਜ ਕੁਆਟਰ ਫਾਈਨਲ ਲਈ ਭਾਰਤ ਤੇ ਇਟਲੀ ਦੀ ਹੋਵੇਗੀ ਟੱਕਰ। ਤੇ ਹੁਣ ਖਬਰਾਂ ਦਾ ਵਿਸਤਾਰ। ਕੱਲ ਚੰਡੀਗੜ੍ਹ ਦੇ ਵਿਚ ਹੋਈ ਪੰਜਾਬ ਮੰਤਰੀ ਮੰਡਲ ਦੀ ਇਕ ਅਹਿਮ ਬੈਠਕ ਦੇ ਵਿਚ ਸੂਬੇ ਦੀਆਂ 13,000 ਦੇ ਕਰੀਬ ਨਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਨਵੀਂ ਨੀਤੀ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਕੰਮ ਵਾਸਤੇ ਕਲੋਨਾਈਜ਼ਰਾਂ ਨੂੰ 1 ਸਾਲ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਨ੍ਹਾਂ ਉਤੇ ਦਰਜ ਹੋਏ ਫੌਜਦਾਰੀ ਕੇਸ ਰੈਗੂਲਾਈਜੇਸ਼ਨ ਫੀਸ ਭਰਨ ਤੇ ਖਤਮ ਕਰ ਦਿੱਤੇ ਜਾਣਗੇ। ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਬਣਾਈ ਨਵੀਂ ਪਾਲਿਸੀ ਤੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨਾ ਖੁਸ਼ ਦਿਖਾਈ ਦੇ ਰਹੇ ਨੇ, ਕਿਉਂਕਿ ਉਨ੍ਹਾਂ ਦੇ ਸੁਝਾਵਾਂ ਨੂੰ ਇਕ ਤਰ੍ਹਾਂ ਨਾਲ ਰੱਦ ਕਰ ਦਿੱਤਾ ਗਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਗਿਆ ਕਿ ਵਨ ਟਾਈਮ ਸੈਟਲਮੈਂਟ ਸਕੀਮ ਦੇ ਤਹਿਤ 1 ਸਾਲ ਦੇ ਅੰਦਰ ਅੰਦਰ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਵਾਉਣ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਅਨੁਸੂਚਿਤ ਜਾਤੀ ਵਰਗ ਦੇ ਮੁਲਾਜ਼ਮਾਂ ਨੂੰ ਗਰੁੱਪ ਏ ਅਤੇ ਬੀ ਦੀਆਂ ਸੇਵਾਵਾਂ ਦੇ ਵਿਚ 14% ਅਤੇ ਗਰੁੱਪ ਸੀ ਅਤੇ ਡੀ ਵਿਚ 20% ਰਾਖਵੇਂ ਕਰਨ ਦਾ ਕੋਟਾ ਬਹਾਲ ਕਰਨ ਦੀ ਮਨਜੂਰੀ ਵੀ ਦਿੱਤੀ ਹੈ। ਪੰਜਾਬ ਵਜ਼ਾਰਤ ਨੇ SAS ਨਗਰ ਮੋਹਾਲੀ ਦੀ ITCT ਵਿਚ ਵਿਸ਼ਵ ਪੱਧਰੀ ਤਕਨਾਲੋਜੀ ਯੂਨੀਵਰਸਿਟੀ ਸਥਾਪਿਤ ਕਰਨ ਲਈ 40 ਏਕੜ ਜ਼ਮੀਨ ਅਲਾਟ ਕਰਨ ਸਬੰਧੀ ਵੀ ਸਹਿਮਤੀ ਦਿੱਤੀ ਹੈ। ਜਬਰ ਜਨਾਹ ਕੇਸ ਦੇ ਵਿਚ ਫਸੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾ ਦੇ ਲਈ ਕੱਲ੍ਹ ਸੋਮਵਾਰ ਦਾ ਦਿਨ ਬੜੀ ਵੱਡੀ ਰਾਹਤ ਲੈ ਕੇ ਆਇਆ, ਜਦੋਂ ਉਨ੍ਹਾਂ ਨੂੰ ਗੁਰਦਾਸਪੁਰ ਦੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਜਬਰ ਜਨਾਹ ਦੇ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ। ਅਦਾਲਤ ਨੇ ਸਰਕਾਰੀ ਧਿਰ ਵੱਲੋਂ ਦੋਸ਼ ਸਾਬਤ ਨਾ ਕਰ ਸਕਣ ਦਾ ਲਾਭ ਦਿੰਦਿਆਂ ਲੰਗਾਹ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਇੱਥੇ ਦੱਸ ਦਈਏ ਕਿ ਜਬਰ ਜਨਾਹ ਦੇ ਇਸ ਮਾਮਲੇ ਵਿਚ ਬੀਤੀ 28 ਫਰਵਰੀ ਨੂੰ ਪੀੜਤ ਔਰਤ ਅਦਾਲਤ ਵਿਚ ਆਪਣੇ ਬਿਆਨਾਂ ਤੋਂ ਮੁੱਕਰ ਗਈ ਸੀ। ਉਸਨੇ ਕਿਹਾ ਸੀ ਕਿ ਪੁਲਿਸ ਵੱਲੋਂ ਜ਼ਬਰਦਸਤੀ ਇਹ ਕੰਮ ਕਰਵਾਇਆ ਗਿਆ ਹੈ ਤੇ ਵਾਇਰਲ ਵੀਡੀਓ ਵੀ ਫਰਜ਼ੀ ਹੈ। ਔਰਤ ਦੇ ਮੁਕਰਨ ਤੇ ਕੇਸ ਕਮਜ਼ੋਰ ਪੈ ਜਾਣ ਕਾਰਨ ਲੰਗਾਹ ਨੂੰ ਪੂਰਾ ਫਾਇਦਾ ਮਿਲਿਆ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਲੰਗਾਹ ਨੇ ਆਖਿਆ ਹੈ ਕਿ ਇਹ ਕੇਸ ਝੂਠਾ ਸੀ ਅਤੇ ਸਮਾਂ ਆਉਣ ਤੇ ਸਭ ਨੂੰ ਇਸਦਾ ਹੁਣ ਢੁਕਵਾਂ ਜਵਾਬ ਦਿੱਤਾ ਜਾਵੇਗਾ। ਬਰਗਾੜੀ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਵਿਚ ਵਾਪਰੇ ਗੋਲੀਕਾਂਡ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਹੁਣ CBI ਨੂੰ ਸੌਂਪ ਦਿੱਤੀ ਗਈ ਹੈ। ਸਰਕਾਰ ਨੇ ਇਹ ਜਾਂਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਪੇਸ਼ ਰਿਪੋਰਟ ਦੇ ਪਹਿਲੇ ਭਾਗ ਵਿਚ ਵੱਡੇ ਪੁਲਿਸ ਅਧਿਕਾਰੀਆਂ ਤੇ ਉਂਗਲ ਉੱਠਣ ਕਾਰਨ CBI ਨੂੰ ਸੌਂਪੀ ਹੈ। ਦੂਜਾ ਕਾਰਨ ਅਕਾਲੀ ਦਲ ਵੱਲੋਂ ਜਾਂਚ ਕਮਿਸ਼ਨ ਦੇ ਕਾਂਗਰਸੀ ਹੋਣ ਦਾ ਦੋਸ਼ ਲਗਾਉਣਾ ਵੀ ਕਿਹਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕੱਲ੍ਹ ਚੰਡੀਗੜ੍ਹ ਦੇ ਵਿਚ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਂਚ CBI ਨੂੰ ਸੌਂਪਣ ਦਾ ਐਲਾਨ ਕੀਤਾ ਹੈ ਤੇ ਕਿਹਾ ਕਿ ਇਸ ਸਬੰਧੀ ਪੀੜਤਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਦਸਿਆ ਕਿ ਕਮਿਸ਼ਨ ਵੱਲੋਂ ਦੋਵੇਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 75-75 ਲੱਖ ਰੁਪਏ ਦੇਣ ਦੀ ਸਿਫਾਰਿਸ਼ ਕੀਤੀ ਸੀ, ਜਿਸ ਨੂੰ ਸਰਕਾਰ ਨੇ ਵਧਾ ਕੇ 1-1 ਕਰੋੜ ਰੁਪਏ ਕਰ ਦਿੱਤਾ ਹੈ। ਇਸੇ ਤਰ੍ਹਾਂ ਜ਼ਖਮੀ ਬੇਅੰਤ ਸਿੰਘ ਦੇ ਲਈ ਕਮਿਸ਼ਨ ਵੱਲੋਂ ਸਿਫਾਰਿਸ਼ 35 ਲੱਖ ਦੀ ਥਾਂ ਸਰਕਾਰ ਹੁਣ 50 ਲੱਖ ਰੁਪਏ ਮੁਆਵਜ਼ਾ ਦੇਵੇਗੀ ਅਤੇ ਪਰਿਵਾਰਾਂ ਦੇ 1-1 ਜੀ ਨੂੰ ਸਰਕਾਰੀ ਨੌਕਰੀ ਵੀ ਮਿਲੇਗੀ। ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਕਮਿਸ਼ਨ ਦੀ 182 ਪੰਨਿਆਂ ਦੀ ਰਿਪੋਰਟ ਨਾਲ ਹਜ਼ਾਰਾਂ ਪੰਨਿਆਂ ਦੇ ਸਬੂਤ ਵੀ ਨੱਥੀ ਕੀਤੇ ਗਏ ਨੇ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਵੱਲੋਂ ਕੱਲ੍ਹ ਸ਼ਾਮ ਦਿੱਲੀ ਵਿਖੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਨਿਯੁਕਤ ਕਰਨ ਦੇ ਫੈਸਲੇ ਤੇ ਸਰਬਸੰਮਤੀ ਨਾਲ ਮੋਹਰ ਲਗਾ ਦਿੱਤੀ ਗਈ ਹੈ। ਕੱਲ੍ਹ ਦਿੱਲੀ ਵਿਖੇ ਇਹ ਜ਼ਰੂਰੀ ਬੈਠਕ ਕੇਜਰੀਵਾਲ ਦੀ ਰਿਹਾਇਸ਼ ਤੇ ਹੋਈ, ਜਿਹਦੇ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਾਬਕਾ ਇੰਚਾਰਜ ਅਤੇ ਰਾਜ ਸਭਾ ਮੈਂਬਰ ਵੀ ਹਾਜ਼ਰ ਸਨ। ਮੀਟਿੰਗ ਵਿਚ ਇਹ ਵੀ ਫੈਸਲਾ ਹੋਇਆ ਕਿ ਖਹਿਰਾ ਵੱਲੋਂ 2 ਅਗਸਤ ਨੂੰ ਬਠਿੰਡਾ ਵਿਖੇ ਸੱਦੀ ਗਈ ਕਨਵੈਨਸ਼ਨ ਨਾਲ ਪਾਰਟੀ ਦਾ ਕੋਈ ਵੀ ਸਬੰਧ ਨਹੀਂ ਹੋਵੇਗਾ ਤੇ ਇਹ ਕਨਵੈਨਸ਼ਨ ਪੰਜਾਬ ਦੇ ਮੁੱਦਿਆਂ ਲਈ ਨਹੀਂ ਬਲਕਿ ਖਹਿਰਾ ਦੀ ਕੁਰਸੀ ਖੁੱਸਣ ਦੇ ਵਿਰੁੱਧ ਰੋਸ ਵਜੋਂ ਪਾਰਟੀ ਵਿਰੁੱਧ ਕੀਤੀ ਜਾ ਰਹੀ ਹੈ। ਕਿਹਾ ਗਿਆ ਹੈ ਕਿ ਇਸ ਕਨਵੈਨਸ਼ਨ ਵਿਚ ਪਾਰਟੀ ਦਾ ਕੋਈ ਵੀ ਆਗੂ ਹਾਜ਼ਰੀ ਨਹੀਂ ਭਰੇਗਾ। ਦੂਜੇ ਪਾਸੇ ਬਠਿੰਡਾ ਦੇ ਸਰਕਟ ਹਾਊਸ ਵਿਖੇ ਕੱਲ੍ਹ ਪਾਰਟੀ ਵਿਧਾਇਕ ਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ 2 ਅਗਸਤ ਨੂੰ ਕੀਤੀ ਜਾਣ ਵਾਲੀ ਕਨਵੈਨਸ਼ਨ ਸਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਪਾਰਟੀ ਦੇ ਸੱਚੇ ਸਿਪਾਹੀ ਨੇ ਤੇ ਐਤਵਾਰ ਨੂੰ ਉਨ੍ਹਾਂ ਦਿੱਲੀ ਪਾਰਟੀ ਹਾਈਕਮਾਂਡ ਕੋਲ ਆਪਣਾ ਪੱਖ ਸਪਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦਾ ਬਹੁਤ ਸਤਿਕਾਰ ਕਰਦੇ ਨੇ ਪਰ ਉਨ੍ਹਾਂ ਨੂੰ ਰਿਮੋਟ ਕੰਟਰੋਲ ਰਾਜਨੀਤੀ ਬਿਲਕੁਲ ਵੀ ਪਸੰਦ ਨਹੀਂ ਹੈ, ਜਿਵੇਂ ਕਿ ਉਨ੍ਹਾਂ ਨੂੰ ਵੀ ਬਾਕੀਆਂ ਵਾਂਗ ਸਿਰਫ ਇੱਕ ਟਵੀਟ ਕਰਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 2 ਅਗਸਤ ਨੂੰ ਪਾਰਟੀ ਵਰਕਰਾਂ ਦੀ ਰਾਏ ਦੇ ਨਾਲ ਅਗਲਾ ਪ੍ਰੋਗਰਾਮ ਉਲੀਕਣਗੇ। ਹਾਲ ਦੀ ਘੜੀ ਉਨ੍ਹਾਂ ਆਪਣੇ ਨਾਲ 8 ਵਿਧਾਇਕ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ 8 ਵਿਧਾਇਕ ਨੇ ਪਰ ਜਲਦ ਹੀ ਉਨ੍ਹਾਂ ਦੀ ਗਿਣਤੀ 15 ਵੀ ਹੋ ਸਕਦੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਰਾਏ ਦੇ ਉੱਤੇ ਗੌਰ ਕਰਦਿਆਂ ਪੰਜਾਬ ਮੰਤਰੀ ਮੰਡਲ ਨੇ ਸਰਪੰਚਾਂ ਲਈ ਬਲਾਕ ਪੱਧਰੀ ਰਾਖਵਾਂ ਕਰਨ ਦੇ ਮੌਜੂਦਾ ਅਮਲ ਦੀ ਥਾਂ ਤੇ ਜ਼ਿਲ੍ਹਾ ਪੱਧਰੀ ਰਾਖਵਾਂ ਕਰਨ ਮੁੜ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਕੱਲ੍ਹ ਮੰਤਰੀ ਮੰਡਲ ਦੀ ਬੈਠਕ ਦੌਰਾਨ ਲਿਆ ਗਿਆ ਹੈ। ਵਜ਼ਾਰਤ ਨੇ ਰੂਲ 1994 ਦੇ ਵਿਚ ਸੋਧ ਨੂੰ ਮਨਜੂਰੀ ਦੇ ਦਿੱਤੀ ਹੈ ਤਾਂ ਕਿ ਸਰਪੰਚਾਂ ਦੀ ਰੋਟੇਸ਼ਨ ਪ੍ਰਕਿਰਿਆ ਬਣਾਈ ਜਾ ਸਕੇ। ਇਹ ਕਦਮ 27 ਜੂਨ 2017 ਵਿਚ ਪੰਚਾਇਤੀ ਰਾਜ ਐਕਟ ਦੀ ਧਾਰਾ 12 ਵਿਚ ਸੋਧ ਕਰਕੇ ਔਰਤਾਂ ਦਾ ਰਾਖਵਾਂ ਕਰਨ 33% ਤੋਂ ਵਧਾ ਕੇ 50% ਕਰਨ ਦੇ ਫੈਸਲੇ ਨੂੰ ਅਸਰਦਾਰ ਢੰਗ ਨਾਲ ਅਮਲ ਵਿਚ ਲਿਆਉਣ ਦੇ ਯੋਗ ਬਣਾਏਗਾ। ਅਮਰੀਕਾ ਦੇ ਵਿਚ ਭਾਰਤੀ ਮੂਲ ਦੀ ਸੀਮਾ ਨੰਦਾ ਨੇ ਵਿਰੋਧੀ ਪਾਰਟੀ ਡੈਮੋਕਰੇਟਿਕ ਨੈਸ਼ਨਲ ਪਾਰਟੀ ਦੀ CEO ਦਾ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਅਮਰੀਕਾ ਦੀ ਧਰਤੀ ਤੇ ਹਰ ਫਰੰਟ ਤੇ ਲੜਾਈ ਲੜਨ ਦੇ ਸਮਰੱਥ ਹੈ। ਇੰਗਲੈਂਡ ਦੀ ਧਰਤੀ ਤੇ 21 ਸਾਲਾਂ ਬਾਅਦ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਵਾਲੇ ਮਹਾਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ ਸੁਨਾਮ ਦੀ ਧਰਤੀ ਤੇ ਰਾਜ ਪੱਧਰੀ ਸਮਾਗਮ ਕਰਕੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸੁਨਾਮ ਦੀ ਨਵੀਂ ਅਨਾਜ ਮੰਡੀ ਵਿਖੇ ਸਮੁੱਚੇ ਪ੍ਰਬੰਧ ਕਰ ਲਏ ਗਏ ਨੇ। ਇਸ ਸਮਾਗਮ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਨੇ, ਜਦੋਂ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਬਿਜੇਂਦਰ ਸਿੰਗਲਾ ਸਮੇਤ ਅਹਿਮ ਰਾਜਨੀਤਿਕ ਸ਼ਖਸੀਅਤਾਂ ਸ਼ਿਰਕਤ ਕਰਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਮੌਕੇ ਯੂਥ ਕਾਂਗਰਸ ਦੇ ਵੱਲੋਂ ਵਾਤਾਵਰਨ ਨੂੰ ਬਚਾਉਣ ਦੇ ਮੰਤਵ ਨਾਲ ਇੱਕ ਰੁੱਖ 100 ਸੁੱਖ ਮੁਹਿੰਮ ਦੇ ਅਧੀਨ 1.5 ਲੱਖ ਦੇ ਕਰੀਬ ਪੌਦੇ ਵੀ ਇਸ ਮੌਕੇ ਵੰਡੇ ਜਾਣਗੇ। ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਦੀ ਪੁੱਤਰੀ ਅਮਨਪ੍ਰੀਤ ਕੌਰ ਸਤਿਆਲ ਨੂੰ ਦੱਖਣੀ ਆਸਟ੍ਰੇਲੀਆ ਦੇ ਵਿਚ ਜਸਟਿਸ ਆਫ਼ ਪੀਸ ਦੇ ਖਿਤਾਬ ਦੇ ਨਾਲ ਸਨਮਾਨਿਆ ਗਿਆ ਹੈ। ਉਹ ਆਸਟ੍ਰੇਲੀਆ ਦੇ ਵਿਚ ਇਸ ਸਨਮਾਨ ਨੂੰ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ। ਇਸ ਖ਼ਬਰ ਦੇ ਰੋਪੜ ਪੁੱਜਣ ਤੇ ਪਰਿਵਾਰ ਦੇ ਵਿਚ ਖੁਸ਼ੀ ਦਾ ਆਲਮ ਬਣਿਆ ਹੋਇਆ ਹੈ। ਇੱਥੇ ਦੱਸ ਦਈਏ ਕਿ 2 ਬੱਚਿਆਂ ਦੀ ਮਾਂ ਅਮਨਪ੍ਰੀਤ ਕੌਰ 2015 ਦੇ ਵਿਚ ਮਿਸੇਜ ਐਡੀਲੇਡ ਵੀ ਰਹਿ ਚੁੱਕੀ ਹੈ। ਪਾਕਿਸਤਾਨ ਦੀਆਂ ਆਮ ਚੋਣਾਂ ਦੇ ਵਿਚ ਅੱਧਾ ਅਧੂਰਾ ਜਨ ਆਦੇਸ਼ ਮਿਲਣ ਦੇ ਮਗਰੋਂ ਪਾਕਿਸਤਾਨ ਦੇ ਵਿਚ ਨਵੀਂ ਸਰਕਾਰ ਦੇ ਗਠਨ ਲਈ ਸਿਆਸੀ ਜੋੜ ਤੋੜ ਜ਼ੋਰਾਂ ਤੇ ਚੱਲ ਰਿਹਾ ਹੈ। ਇਸੇ ਦੌਰਾਨ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਤਹਿਰੀਕ ਏ ਇਨਸਾਫ਼ ਦੇ ਪ੍ਰਧਾਨ ਇਮਰਾਨ ਖਾਨ ਨੇ ਆਖਿਆ ਕਿ ਉਹ 11 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਰੇਡੀਓ ਪਾਕਿਸਤਾਨ ਨੇ ਖੁਦ ਇਮਰਾਨ ਖਾਨ ਨੂੰ ਦੇ ਹਵਾਲੇ ਨਾਲ ਕਿਹਾ ਹੈ ਕਿ ਉਹ 11 ਅਗਸਤ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਹੇ ਨੇ। ਤੇ ਹੁਣ ਖਬਰਾਂ ਖੇਡ ਸੰਸਾਰ ਤੋਂ। ਭਾਰਤੀ ਮਹਿਲਾ ਹਾਕੀ ਵਿਸ਼ਵ ਹਾਕੀ ਟੀਮ ਨੇ ਇੰਗਲੈਂਡ 'ਚ ਚੱਲ ਰਹੇ ਮਹਿਲਾ ਹਾਕੀ ਵਿਸ਼ਵ ਕੱਪ ਦੇ ਵਿਚ ਕਈ ਉਤਰਾਅ ਚੜਾਅ 'ਚੋਂ ਲੰਘਦਿਆਂ ਕੁਆਟਰ ਫਾਈਨਲ ਦੇ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੋਇਆ ਹੈ। ਇਸ ਦੇ ਚਲਦਿਆਂ ਅੱਜ ਭਾਰਤ ਦੀ ਟੱਕਰ ਕੁਆਟਰ ਫਾਈਨਲ ਦੇ ਵਿਚ ਪਹੁੰਚਣ ਲਈ ਇਟਲੀ ਦੇ ਨਾਲ ਹੋਵੇਗੀ। ਤੇ ਇਹ ਸਨ ਅੱਜ ਦੀਆਂ ਕੁਝ ਖਾਸ ਖਾਸ ਖ਼ਬਰਾਂ ਤੇ ਹੁਣ ਗੱਲ ਕਰਦੇ ਹਾਂ ਮੌਸਮ ਔਰ ਪੰਜਾਬੀ ਫਿਲਮਾਂ ਦੀ। ਜੀ ਹਾਂ ਬਿਲਕੁਲ, ਆਉਣ ਵਾਲੇ 3 ਅਗਸਤ ਸ਼ੁੱਕਰਵਾਰ ਨੂੰ ਇੱਕ ਬਿਲਕੁਲ ਨਵੀਂ ਕੋਰ ਫਿਲਮ ਜੱਗਾ ਜਿਉਂਦਾ ਰਿਲੀਜ਼ ਹੋਣ ਜਾ ਰਹੀ ਹੈ, ਜਿਹਦੇ ਵਿਚ ਦਲਜੀਤ ਕਲਸੀ, ਕਾਇਨਾਤ ਅਰੋੜਾ, ਜਸਬੀਰ ਗਿੱਲ, ਜੋਗਰਾਜ, ਜੈਕੀ ਸ਼ਰਾਫ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਅਹਿਮ ਭੂਮਿਕਾਵਾਂ ਦੇ ਵਿਚ ਨਜ਼ਰ ਆਉਣਗੇ। ਤੇ ਗੱਲ ਕਰਦੇ ਹਾਂ ਮੌਸਮ ਦੀ। ਮੌਸਮ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਪਿਛਲੇ ਇੱਕ ਹਫ਼ਤੇ ਦਾ ਜਿੱਥੇ ਸਵੇਰ ਦਾ 25 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਨੋਟ ਕੀਤਾ ਗਿਆ ਹੈ, ਉੱਥੇ ਦੁਪਹਿਰ ਦਾ ਤਾਪਮਾਨ 32 ਡਿਗਰੀ ਤੋਂ ਲੈ ਕੇ 36 ਡਿਗਰੀ ਤੱਕ ਰਿਹਾ ਹੈ। ਇਹ ਸਨ ਜੀ ਅੱਜ ਦੀਆਂ ਕੁਝ ਖਾਸ ਖਾਸ ਖ਼ਬਰਾਂ, ਮੌਸਮ ਦੀ ਜਾਣਕਾਰੀ, ਫਿਲਮਾਂ ਦੀ ਜਾਣਕਾਰੀ। ਅਗਲੇ ਹਫ਼ਤੇ ਫਿਰ ਮਿਲਾਂਗਾ ਨਵੀਆਂ ਖ਼ਬਰਾਂ ਦੇ ਨਾਲ। ਉਦੋਂ ਤੱਕ ਇਜਾਜ਼ਤ ਦਿਓ ਜੀ, ਤੁਹਾਡਾ ਆਪਣਾ ਪਾਲੀ ਰਾਏਪੁਰ ਪੰਜਾਬ ਤੋਂ ਜੀ, ਸਤਿ ਸ੍ਰੀ ਅਕਾਲ।
ਬਿਲਕੁਲ ਦੋਸਤੋ, ਸੋ ਬਹੁਤ ਬਹੁਤ ਮਿਹਰਬਾਨੀ ਪਾਲੀ ਰਾਏਪੁਰ ਹੁਣ ਵੱਲੋਂ ਖਬਰਾਂ ਸੁਣ ਰਹੇ ਸੀ, ਪੰਜਾਬ ਦੀ ਹਾਲਚਾਲ ਦੇਖ ਰਹੇ ਸੀ ਕੀ ਕੀ ਹੋ ਰਿਹਾ। ਸੋ ਸਥਾਨਕ ਖਬਰਾਂ ਵੱਲ ਵੀ ਜਾ ਮਾਰਾਂਗੇ, ਲੇਕਿਨ ਫਿਲਹਾਲ ਸਰਦਾਰ ਪਰਮਿੰਦਰ ਸਿੰਘ ਜੀ ਹਾਜ਼ਰ ਨੇ ਸਟੂਡੀਓ ਦੇ ਵਿੱਚ, ਉਹਨਾਂ ਨੂੰ ਜੀ ਆਖੇ। ਪਰਮਿੰਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਵੱਡੇ ਵੀਰ ਸਰਦਾਰ ਅਮਰੀਕ ਸਿੰਘ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜਿੱਥੇ ਤੱਕ ਵੀ ਆਵਾਜ਼ ਆ ਰਹੀ ਹੈ। ਮੰਗਲਵਾਰ ਬਾਅਦ ਦੁਪਹਿਰ ਦੀਆਂ ਮਹਿਫਲਾਂ ਦੇ ਵਿੱਚ ਪ੍ਰੋਗਰਾਮ ਨੱਚਦਾ ਪੰਜਾਬ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 5:50 ਤੱਕ ਇਹ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ, ਜਿੱਥੇ ਗੀਤ ਸੰਗੀਤ ਰਹੇਗਾ ਉੱਥੇ ਪੰਜਾਬ ਦੇ ਵਿੱਚ ਸੁਖਪਾਲ ਖਹਿਰਾ ਹੋਣਾ ਦੇ ਗੱਦੀਓਂ ਪਰੇ ਹੋ ਜਾਣ ਜਾਂ ਗੱਦੀਓਂ ਪਰੇ ਕਰ ਦਿੱਤੇ ਜਾਣ ਤੋਂ ਬਾਅਦ ਜਿਹੜਾ ਵੀ ਤਬਸਰਾ ਉਹਦੇ ਉੱਤੇ ਵੀ ਜ਼ਰੂਰ ਚਰਚਾ ਕਰਦੇ ਚੱਲਾਂਗੇ। ਇਹਨਾਂ ਪੈੜਾਂ ਦਾ ਰੇਤਾ ਚੁੱਕ ਕੇ ਮੱਥੇ ਨੂੰ ਲਾ ਲਈਏ, ਚਲੋ ਇਸੇ ਬਹਾਨੇ ਵਿਸਰਿਆਂ ਨੂੰ ਯਾਦ ਕਰ ਲਈਏ। ਰਜਿੰਦਰ ਜੀ ਦੇ ਇਸ ਖਿਆਲ ਦੇ ਨਾਲ ਸ਼ਹੀਦ ਊਧਮ ਸਿੰਘ ਸੁਨਾਮੀਏ ਨੂੰ ਯਾਦ ਕਰਦੇ ਹਾਂ ਜੀ। ਬਹੁਤ ਵੱਡੀ ਕੁਰਬਾਨੀ ਔਰ ਬੜੇ ਸੈਕੂਲਰ ਅੰਦਾਜ਼ ਦੇ ਵਿੱਚ ਉਸਦੀ ਜੀਵਨ ਸ਼ੈਲੀ ਜਿਸ ਨੂੰ ਯਾਦ ਕਰਨਾ ਬਣਦਾ। ਔਰ ਜਿਵੇਂ ਪਾਲੀ ਰਾਏਪੁਰ ਹੋਣਾ ਨੇ ਜ਼ਿਕਰ ਕੀਤਾ, 78ਵਾਂ ਸ਼ਹੀਦੀ ਦਿਵਸ ਹੈ ਜੀ ਉਹਨਾਂ ਦਾ। ਸੁਨਾਮ ਦੇ ਵਿੱਚ ਪੈਦਾ ਹੋਏ ਇਸ ਗਦਰੀ ਯੋਧੇ ਨੂੰ 31 ਜੁਲਾਈ 1940 ਨੂੰ ਇੰਗਲੈਂਡ ਦੀ ਪੈਂਟਨ ਵਿਲੇ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਉਹਦੇ ਬਾਰੇ ਬਹੁਤ ਸਾਰੀਆਂ ਅਲੱਗ ਅਲੱਗ ਕਥਾਵਾਂ ਨੇ, ਲੇਕਿਨ ਮੋਟੇ ਤੌਰ 'ਤੇ ਜੇ ਅਸੀਂ ਯਾਦ ਕਰੀਏ ਤੇ 13 ਅਪ੍ਰੈਲ 1919 ਨੂੰ ਬਹੁਤੇ ਲੋਕਾਂ ਨੇ ਮਰਨਾ ਹੈ ਕਿ ਉੱਥੋਂ ਦੇ ਜਿਹੜਾ ਕਾਂਡ ਹੋਇਆ ਸੀ ਉਹਦੇ ਮੱਦੇਨਜ਼ਰ ਉਹਨਾਂ ਨੇ ਬਦਲਾ ਲੈਣ ਦੇ ਲਈ ਫਿਰ ਦਿਲ ਦੇ ਵਿੱਚ ਜਿਹੜੀ ਅੱਗ ਹੈ ਉਸ ਨੂੰ ਸਾਂਭੀ ਰੱਖਿਆ ਔਰ ਉਸ ਅੱਗ ਨੂੰ ਫਿਰ ਉਹਨਾਂ ਨੇ ਆਖਿਰਕਾਰ ਵੈਰੀ ਤੋਂ ਬਦਲਾ ਲਿਆ ਔਰ ਉਸ ਬਦਲੇ ਦੀਆਂ ਕਹਾਣੀਆਂ ਅੱਜ ਤੱਕ ਪੈਂਦੀਆਂ ਨੇ। ਉਹਨਾਂ ਦੀ ਜ਼ਿੰਦਗੀ ਦੇ ਉੱਤੇ ਕਾਫੀ ਸਾਰੀਆਂ ਪੰਜਾਬੀ ਫਿਲਮਾਂ ਵੀ ਬਣੀਆਂ, ਜਿਨ੍ਹਾਂ ਵਿੱਚੋਂ ਇੱਕ ਫਿਲਮ ਸ਼ਹੀਦ ਆਜ਼ਮ ਸ਼ਹੀਦ ਊਧਮ ਸਿੰਘ ਬਣੀ ਸੀ। ਗੁਰਦਾਸ ਮਾਨ ਹੋਣਾ ਦੇ ਉੱਤੇ ਪਿਕਚਰਾਈਜ਼ ਕੀਤਾ ਤੇ ਉਹਨਾਂ ਦੇ ਵੱਲੋਂ ਹੀ ਗਾਇਆ ਗਿਆ ਗੀਤ ਜਿਹੜਾ ਉਸ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ।
ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲ ਖੇਡ ਇਸ਼ਕ ਦੀ ਬਾਜ਼ੀ, ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲ ਖੇਡ ਇਸ਼ਕ ਦੀ ਬਾਜ਼ੀ। ਫੁੱਲ ਨੇ ਪੁਜਾਰੀਆਂ ਲਈ ਆਸ਼ਕਾਂ ਲਈ ਕੰਡਨੀ ਕੰਡਿਆਂ ਨੂੰ ਡਰ ਮੁਰਝਾਉਣ ਦਾ, ਪੈਰਾਂ ਵਿੱਚ ਬੰਨ ਕੇ ਜਨੂੰਨ ਦੀਆਂ ਝਾਂਜਰਾਂ ਵੇਖਣਾ ਤਮਾਸ਼ਾ ਯਾਰੀ ਲਾਉਣ ਦਾ, ਅਸੀਂ ਮਿਰਜ਼ੇ ਦੇ ਵੀਰ ਸਾਡੇ ਵੱਖਰੇ ਨਤੀਰ ਸਾਡੀ ਵੱਖਰੀ ਅਤੀਰਾਂ ਦਾ ਸੀ।
ਅਵੇਲੇਬਲ ਔਨ ਆਈਟਿਊਨਸ।
ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲ ਖੇਡ ਇਸ਼ਕ ਦੀ ਬਾਜ਼ੀ, ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲ ਖੇਡ ਇਸ਼ਕ ਦੀ ਬਾਜ਼ੀ। ਸਿੱਖੀਆਂ ਨਿਭਾਉਣੀਆਂ ਵੀ ਸਿੱਖ ਲਾਂਗੇ ਰੰਗ ਤੇ ਬਸੰਤੀ ਮਾਏ ਰੰਗ ਨੀ, ਪੈਰਾਂ ਥੱਲੇ ਸੂਲਾ ਸਾਡੇ ਸਿਰਾਂ ਉੱਤੇ ਸੂਲੀਆਂ, ਮੌਤ ਨਾਲ ਖੇਡਦੇ ਮਲੰਗ ਨੀ, ਸਾਡੇ ਇਸ਼ਕ ਹਕੀਕੀ ਨੂੰ, ਇਸ਼ਕ ਹਕੀਕੀ ਨੂੰ ਸਮਝ ਨਾ ਲੈਣਾ ਇਸ਼ਕ ਮਦਾਦੀ, ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲ ਖੇਡ ਇਸ਼ਕ ਦੀ ਬਾਜ਼ੀ, ਆਸ਼ਕ ਬਣਿਆ ਏ ਚੱਲ ਦਿਲ ਖੇਡ ਇਸ਼ਕ ਦੀ ਬਾਜ਼ੀ।
ਜੇ
ਜੇ ਤੂੰ ਆਸ਼ਕ ਬਣਿਆ ਏ ਚਲਦੀ ਲਖੇੜ ਇਸ਼ਕ ਦੀ ਬਾਦੀ ਜੇ ਤੂੰ ਆਸ਼ਕ ਬਣਿਆ ਏ ਚਲਦੀ ਲਖੇੜ ਇਸ਼ਕ ਦੀ ਬਾਦੀ ਆਸ਼ੇ ਮਾਤਰਾ ਮਾਤਰਮ ਬੰਦੇ ਮਾਤਰਮ ਬੰਦੇ ਮਾਤਰ ਤੂੰ ਆਸ਼ੇ
ਰਵਾਇਤੀ ਸਵਾਦ ਅਤੇ ਨਵੇਂ ਅੰਦਾਜ਼ ਦਾ ਦੂਸਰਾ ਨਾਮ ਐਨਜ਼ੈਡ ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ ਇੰਨਾ ਹੀ ਨਹੀਂ ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਨੰਬਰ 166 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿਖੇ ਐਨਜ਼ੈਡ ਇੰਡੀਅਨ ਫਲੇਮ ਜਾਂ ਫਿਰ ਫੋਨ ਕਰੋ 266-9127 ਇਸ ਤਿਉਹਾਰਾਂ ਦੀ ਰੁੱਤੇ ਇੱਕੋ ਨਾਮ ਐਨਜ਼ੈਡ ਇੰਡੀਅਨ ਫਲੇਮ ਮੈਨਰੇਵਾ
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਂਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਜਾਂ ਫਿਰ ਲੌਗਇਨ ਕਰੋ www.bollywoodbhangra.nz
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 021-025-3983
ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋਏਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-081-36364 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-99-44-58 ਤੇ ਵਿਰਸਾ ਅਕੈਡਮੀ
ਦੋਸਤੋ ਸੋਗੀ ਸੰਗੀਤ ਦੀਆਂ ਫਰਮਾਇਸ਼ਾਂ ਵੀ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਜ਼ਰੂਰ ਪੇਸ਼ ਕਰਾਂਗੇ ਮੌਸਮ ਦੀ ਜਾਣਕਾਰੀ ਇਸ ਪ੍ਰਕਾਰ ਹੈ ਦੋਸਤੋ ਫਰਾਈਡੇ ਨੂੰ ਲੱਗਦਾ ਹੈ ਕਿ ਥੋੜੀ ਕਿਰਮਣ ਹੋਏਗੀ 40-40% ਮਾਫ ਕਰਨਾ ਚਾਂਸ ਨੇ ਕਿ ਜਿਹੜੀ ਬਾਰਿਸ਼ ਹੈ ਹੋਏਗੀ ਸੋ ਇਸੇ ਤਰ੍ਹਾਂ ਹੀ ਐਤਵਾਰ ਵਾਲੇ ਦਿਨ ਵੀ ਸੋਚਿਆ ਜਾ ਰਿਹਾ ਕਿ ਥੋੜ੍ਹੀ ਬਾਰਿਸ਼ ਬੂੰਦਾਬਾਂਦੀ ਜਿਹੜੀ ਹੁੰਦੀ ਰਹੇਗੀ ਲੇਕਿਨ ਕੱਲ੍ਹ ਨੂੰ ਅਤੇ ਵੀਰਵਾਰ ਨੂੰ ਮੌਸਮ ਥੋੜ੍ਹਾ ਸਾਫ਼ ਰਹੇਗਾ ਥੋੜ੍ਹੀ ਬੱਦਲਬਾਜ਼ੀ ਜ਼ਰੂਰ ਰਹੇਗੀ ਲੇਕਿਨ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ ਸੋ ਸ਼ੁੱਕਰਵਾਰ ਨੂੰ ਅਤੇ ਐਤਵਾਰ ਵਾਲੇ ਦਿਨ ਸੋਚਿਆ ਜਾ ਰਿਹਾ ਕਿ ਬਾਰਿਸ਼ ਜਿਹੜੀ ਆ ਉਹ ਫਿਰ ਹੁੰਦੀ ਰਹੇਗੀ ਖੈਰ ਹੋਰ ਵੀ ਅਪਡੇਟ ਜਿਹੜੀਆਂ ਨੇ ਜਾਣਕਾਰੀਆਂ ਤੁਹਾਡੇ ਲਈ ਅਸੀਂ ਜ਼ਰੂਰ ਪੇਸ਼ ਕਰਦੇ ਚੱਲਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਨਾਲ ਨਾਲ ਹੋਰ ਕਾਫ਼ੀ ਨਵੇਂ ਗੀਤ ਹਰਵਿੰਦਰ ਜੀ ਪਹੁੰਚੇ ਨੇ
ਭੱਜਣਾ ਵਾਲੇ ਸ਼ੌਂਕੀ ਨੂੰ ਬਹੁਤ ਦੁਨੀਆਂ ਸ਼ਿੱਦਤ ਨਾਲ ਯਾਦ ਕਰਦੀ ਹੈ ਜੀ
ਜੀ
ਔਰ ਭਾਵੇਂ ਕਿ ਉਹ ਸਾਰਾ ਇਲਾਕਾ ਜਿਹੜਾ ਸਾਡੇ ਵਾਲਾ ਉਹ ਫੁੱਟਬਾਲ ਦੇ ਲਈ ਜਾਣਿਆ ਜਾਂਦਾ ਜਿਵੇਂ ਸੰਸਾਰਪੁਰ ਨੂੰ ਹਾਕੀ ਦੀ ਪਨੀਰੀ ਕਹਿੰਦੇ ਆ ਇੱਧਰ ਮਾਲਪੁਰ ਤੇ ਨਵੇਂ ਸ਼ਹਿਰ ਦਾ ਜਿਹੜਾ ਇੱਧਰਲਾ ਪਾਸਾ ਨਾਲ ਨਾਲ ਟੱਚ ਹੁੰਦਾ ਉਹ ਸਾਰਾ ਪਰਲੇ ਪਾਸੇ ਨੂੰ ਕੋਟਫਤੂਹੀਆ ਨੂੰ ਜਾਂਦੇ ਆ ਹੁਣ ਤਾਂ ਖੈਰ ਫਗਵਾੜੇ ਇਲਾਕੇ ਦੇ ਵਿੱਚ ਜਗਤਪੁਰ ਜੱਟਾਂ ਦੇ ਵਿੱਚ ਬਹੁਤ ਵਧੀਆ ਅਕੈਡਮੀ ਜਿਹੜੀ ਸੌਕਰ ਦੀ ਉਹ ਕਾਇਮ ਹੋ ਚੁੱਕੀ ਹੈ ਸੋ ਉਹ ਜਿਹੜੀ ਬੈਲਟ ਹੈ ਉਹਦੇ ਵਿੱਚ ਬੜਾ ਫਖਰ ਮਹਿਸੂਸ ਹੁੰਦਾ ਜਦੋਂ ਅਸਲ ਵਿੱਚ ਪੜ੍ਹਾਈ ਪੱਖੋਂ ਬਿਲਕੁਲ ਕੋਰੇ ਢਾਡੀ ਅਮਰ ਸਿੰਘ ਸ਼ੌਂਕੀ ਨੇ ਜੋ ਜੋ ਗੱਲਾਂ ਕਹਿ ਤੀਆਂ ਜੋ ਜੋ ਗਾ ਦਿੱਤੀਆਂ ਆਪਣੇ ਆਪ 'ਚ ਬੜੀਆਂ ਬਾ ਕਮਾਲ ਸੀ ਔਰ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਜਿਹੜੀ ਪੰਜਾਬ ਦੀ ਲੋਕ ਗਾਥਾਵਾਂ ਆ ਉਹਨਾਂ ਨੂੰ ਆਪਣੇ ਲਫ਼ਜ਼ਾਂ ਦੇ ਵਿੱਚ ਪਰੋਇਆ ਰਾਣੀ ਸੁੰਦਰਾਂ ਬੇਨਤੀ ਕਰਦੀ
ਜੀ
ਪੂਰਨ ਦੀ ਬਾਂਹ ਫੜ ਕੇ ਯਾਰੀ ਜੱਟ ਦੀ ਫਿਲਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਜਿੱਥੇ ਵਰਿੰਦਰ ਤੇ ਉਧਰੋਂ ਮੇਹਰ ਮਿੱਤਰ ਆਪਣੀ ਗਰਲਫ੍ਰੈਂਡ ਦੇ ਨਾਲ ਅਕਸਰ ਮਾਘੀ ਵਾਲੇ ਮੇਲੇ ਚ
ਫਿਲਮਾਇਆ ਗਿਆ ਸੀ
ਅਖਬਾਰ ਦੇ ਉੱਤੇ ਜਲੇਬੀਆਂ ਰੱਖ ਕੇ
ਬਿਲਕੁਲ
ਆ ਰਿਹਾ ਹਾਂਜੀ ਸੋ ਉਹ ਸ਼ੌਂਕੀ ਸਾਹਿਬ ਦੀ ਓਰੀਜਨਲ ਆਵਾਜ਼ ਸੀ ਸੋ ਉਹ ਵੀ ਆਪਾਂ ਕਈ ਵਾਰ ਪੇਸ਼ ਕੀਤਾ ਲੇਕਿਨ ਉਸੇ ਅੰਦਾਜ਼ ਨੂੰ ਉਹਨਾਂ ਦੇ ਪਿੰਡ ਵਿਆਹਿਆ ਜੀ ਮਰਮੋਹਣ ਵਾਰਸ
ਜੀ
ਸੋ
ਪ੍ਰਭਾਵਿਤ
ਬਹੁਤ ਹੈ ਜੀ ਇਸੇ ਕਰਕੇ ਬੇਟੇ ਦਾ ਨਾਮ ਵੀ ਅਮਰ ਹੀ ਰੱਖਿਆ ਅਮਰ ਹੀਰ ਆ ਬੇਟੇ ਦਾ ਨਾਮ ਤੇ ਅੱਗੋਂ ਹੁਣ ਹੋ ਗਿਆ ਉਹ ਵੀ 21-22 ਸਾਲ ਦਾ ਤੇ ਮਰਮੋਹਣ ਵਾਰਸ ਨੇ ਇੱਕ ਪੰਜਾਬੀ ਕਲਾਸੀਕਲ ਜਿਹੜਾ ਅੰਦਾਜ਼ ਆ ਲੋਕ ਗਾਥਾਵਾਂ ਦਾ ਉਹਦੇ ਵਿੱਚ ਰਾਣੀ ਸੁੰਦਰਾਂ ਸੰਦੀਪ ਸ਼ਰਮਾ ਨੇ ਇਹਨੂੰ ਫਿਲਮਾਂਕਣ ਕੀਤਾ ਜੀ ਇਹਦਾ ਤੇ ਸਰਤਾਰ ਹੁਣਾਂ ਨੇ ਸੰਗੀਤ ਨਾਲ ਸੁਰਬੱਧ ਕੀਤਾ ਲਓ ਸੁਣੋ ਤੇ ਆਵਾਜ਼ ਦੀ ਜਿਹੜੀ ਖਾਸ ਤੌਰ ਤੇ ਕੁਆਲਿਟੀ ਆ ਉਹ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਵਾਕਈ ਇੱਕ ਬੜੀ ਗੁੱਝੀ ਬੜੀ ਮੰਝੀ ਹੋਈ ਆਵਾਜ਼ ਜਿਹੜੀ ਹੈ ਜਿਹੜੀ ਲੋਕ ਗਾਥਾਵਾਂ ਦੇ ਲਈ ਚਾਹੀਦੀ ਹੈ ਉਹੀ ਆਵਾਜ਼ ਜਿਹੜੀ ਹੈ ਖਾਸ ਤੌਰ ਤੇ ਇਹਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਹੈ ਹੁਣ ਕਿੰਨੇ ਕੁ ਸਫਲ ਰਹੇ ਮਰਮੋਹਣ ਹੋਣੀ ਇਹ ਤੁਸੀਂ ਦੱਸਣਾ 815-815-8100 ਸਾਡਾ ਫੋਨ ਨੰਬਰ ਹੈ
ਰਾਣੀ ਸੁੰਦਰਾ ਬੇਨਤੀ ਕਰਦੀ ਜੀ ਰਾਣੀ ਸੁੰਦਰਾ
ਖੂਬਸੂਰਤ ਆਵਾਜ਼ ਵਾਕਈ ਜਸਵੰਤ ਸਿੰਘ ਭਵਰਾ ਹੋਣਾ ਤੋਂ ਸਿੱਖੇ ਹੋਏ ਸ਼ਗਿਰਦ ਜੀ ਸੁਰਿੰਦਰ ਛਿੰਦਾ ਹੋਣਾ ਦੇ ਗੁਰ ਭਾਈ ਆ ਜੀ ਮੁੰਡੇ ਇਹ ਸੋ ਆਵਾਜ਼ ਤੋਂ ਪਤਾ ਲੱਗ ਜਾਂਦਾ ਖੈਰ ਉੱਧਰ ਨਾਲ ਨਾਲ ਸ਼ਾਇਰੀ ਦੀ ਜਿਹੜੀ ਸਰਸਾਰ ਹੈ ਹੋਣੀ ਸ਼ੁਰੂ ਹੋ ਗਈ ਜੀ ਬਿੰਦਰ ਧਨਵਾ ਹੋਣਾ ਨੇ ਗੱਲਬਾਤ ਕੀਤੀ ਹੈ ਵੀ ਰਾਤ ਦੇ ਗੱਲ ਅਲੱਗ ਮਿਲ ਰਹੀ ਸਵੇਰ ਹੈ ਹਾਲੇ ਫੁੱਲਾਂ ਦੇ ਖਿੜਨ ਚ ਥੋੜੀ ਕੁ ਦੇਰ ਹੈ ਕਿਸ ਰੰਗੇ ਸੂਰਜ ਨੇ ਰਾਤ ਦਾ ਮੁੱਖ ਕੱਜਣਾ ਹਰ ਪਾਸੇ ਹੋ ਜਾਣਾ ਦੂਰ ਇਕਦਮ ਹਨੇਰ ਹੈ ਹਾਲੇ ਉਹ ਵੀ ਛੁਪੇ ਤੱਕ ਰਹੇ ਆਲਣਿਆਂ ਚੋਂ ਗੀਤ ਗਾਉਣੇ ਜਿੱਥੇ ਉਹਨਾਂ ਉਹ ਖਾਲੀ ਹਾਲੇ ਬਨੇਰ ਹੈ ਚਮਕ ਰਹੇ ਜੋ ਅੰਬਰ ਦੀ ਬੁੱਕਲ ਚ ਚੰਨ ਤਾਰੇ ਵਿਛੜ ਕੇ ਮਿਲਦੇ ਰਾਤ ਤਾਈ ਇਹ ਸਮੇਂ ਦਾ ਹੇਰ ਫੇਰ ਹੈ ਪਾਸਾ ਬਦਲ ਰਹੀ ਧਰਤੀ ਸਹਿਜੇ ਸਹਿਜੇ ਪਾਸਾ ਬਦਲ ਰਹੀ ਧਰਤੀ ਸਹਿਜੇ ਸਹਿਜੇ ਜਿਸ ਤਰਫ਼ ਸਾਡਾ ਦਿਨ ਚੜ੍ਹਨਾ ਹਾਲੇ ਉਧਰ ਬਗਾਨੀ ਸਵੇਰ ਹੈ
ਕਿਆ ਬਾਤ ਹੈ
ਫਰਕ ਬਹੁਤ ਹੈ ਜੀ
ਜੀ ਜੀ
ਫਰਕ ਬੜੇ ਨੇ
ਬੜੇ
ਸੋਹਣੀਆਂ ਨੀ ਤੇਰੇ ਮੇਰੇ ਹਾਲਾਤਾਂ ਦੇ
ਜੀ
ਭਪਿੰਦਰ ਤਰਾ ਜੀ ਬਹੁਤ ਸੋਹਣਾ ਲਿਖਿਆ ਤੁਸੀਂ ਬਹੁਤ ਵਧੀਆ ਤੇ ਬਾਈ ਗੋਲਡੀ ਧਾਲੀਵਾਲ ਹੋਣਾ ਨੇ ਵੀ ਸੱਪ ਕੱਢਿਆ ਜੀ
ਅੱਛਾ ਜੀ
ਪਟਾਰੀ ਚੌਂਕ ਤੇ
ਨਾਲੇ ਆਉਂਦੇ
ਉਹ ਵੀ
ਜੀ
ਉਹਨਾਂ ਨੇ ਵੀ ਦਿਨ ਰਾਤ ਦੇ ਉੱਤੇ ਲਿਖਿਆ ਵੀ ਮੈਨੂੰ ਲੱਗਦਾ ਆਪਸ ਚ
ਗੱਲ ਤਾਂ ਨਹੀਂ ਕੋਈ
ਸੇਪ ਲੱਗ ਗਈ ਜੀ ਇਹਨਾਂ ਦੀ ਕਿਤੇ
ਜੀ
ਗੋਲਡੀ ਧਾਲੀਵਾਲ ਨੇ ਕਹਿੰਦੇ ਵੀ ਰਾਤਾਂ ਸੌਣ ਲਈ ਹੁੰਦੀਆਂ ਨੇ ਮੇਰੀਆਂ ਰੋਣ ਲਈ ਹੁੰਦੀਆਂ ਨੇ
ਕਿਆ ਬਾਤ
ਇਕੱਲਾ ਹੁੰਦਾ ਨਾ ਬੰਦਾ ਰੋਣਾ ਰੋਣਾ ਫਿਰ ਜਰਾ ਅਕਲਾਪੇ ਚ ਜਰਾ ਜ਼ਿਆਦਾ ਸਹਾਈ ਹੋ ਜਾਂਦਾ ਰਾਤਾਂ ਸੌਣ ਲਈ ਹੁੰਦੀਆਂ ਨੇ ਮੇਰੀਆਂ ਰੋਣ ਲਈ ਹੁੰਦੀਆਂ ਨੇ ਦਿਲ ਚੱਲਿਆ ਤੈਨੂੰ ਕਿੰਜ ਸਮਝਾਵਾਂ ਰੀਝਾਂ ਮੋਣ ਲਈ ਹੁੰਦੀਆਂ ਨੇ ਮੇਰੀ ਮੰਜ਼ਿਲ ਨੂੰ ਸਮਝਾਓ ਮੰਜ਼ਿਲਾਂ ਪਾਉਣ ਲਈ ਹੁੰਦੀਆਂ ਨੇ ਭੁੱਲਿਆ ਰਾਵਾਂ ਰੋਲਣ ਲਈ ਨਹੀਂ ਮੁੜ ਘਰ ਆਉਣ ਲਈ ਹੁੰਦੀਆਂ ਨੇ ਆਸਾਂ ਕਿਸ ਲਈ ਹੁੰਦੀਆਂ ਨੇ ਜੀ ਇਹ ਪਛਤਾਉਣ ਲਈ ਹੁੰਦੀਆਂ ਨੇ ਅੱਛਾ ਦੱਸੋ ਖੁਸ਼ੀਆਂ ਸਧਰਾਂ ਜੱਗ ਦੇ ਖੋਣ ਲਈ ਹੁੰਦੀਆਂ ਨੇ ਤੇ ਮੁਹੱਬਤਾਂ ਕਿਉਂ ਹੁੰਦੀਆਂ ਨੇ ਬਸ ਰਵਾਉਣ ਲਈ ਹੁੰਦੀਆਂ ਨੇ ਗਮੀਆਂ ਖੁਸ਼ੀਆਂ ਦੀ ਪਰਵਾਹ ਨਹੀਂ ਸਭ ਗੁੰਮ ਹੋਣ ਲਈ ਹੁੰਦੀਆਂ ਨੇ ਰਾਤੀ ਖਾਬ ਚ ਸ਼ਿਵ ਕਹਿੰਦਾ ਸੀ ਰਾਤੀ ਖਾਬ ਚ ਸ਼ਿਵ ਕਹਿੰਦਾ ਸੀ ਪੀੜਾਂ ਗਾਉਣ ਲਈ ਹੁੰਦੀਆਂ ਨੇ ਬਹੁਤ ਖੂਬਸੂਰਤ
ਪੀੜਾਂ ਦਾ ਪਰਾਗਾ ਪੁੰਨਦੇ
ਕਿਆ ਬਾਤ ਆ ਗੋਡੀ ਧਾਲੀਵਾਲ ਜੀ ਬਹੁਤ ਸੋਹਣਾ ਲਿਖਿਆ ਦੋਵੇਂ ਇਸੇ ਤਰ੍ਹਾਂ ਸ਼ਾਨਦਾਰ ਲਿਖਦੇ ਰਹੋ ਤੇ ਅਸੀਂ ਜਿੰਨੇ ਕੁ ਜੋਗੇ ਹੈਗੇ ਹਾਂ ਅਸੀਂ ਜ਼ਰੂਰ ਆਪਣੇ ਮਿੱਤਰ ਪਿਆਰਿਆਂ ਦੇ ਲਈ ਇਹਨਾਂ ਨੂੰ ਪੇਸ਼ ਕਰਦੇ ਰਹੀਏ ਸੋ ਹੋਰ ਵੀ ਕਾਫੀ ਅੰਦਾਜ਼ ਨੇ ਜਿਹਨਾਂ ਨੂੰ ਤੁਹਾਡੇ ਤੱਕ ਪੇਸ਼ ਕਰਨਾ ਫਿਲਮ ਆ ਰਹੀ ਹੈ ਜੀ ਅਸ਼ਕੇ ਇਸ ਦਾ ਟ੍ਰੇਲਰ ਜਿਹੜਾ ਉਹਦਾ ਆਡੀਓ ਵੀ ਅਸੀਂ ਤੁਹਾਡੇ ਲਈ ਜ਼ਰੂਰ ਪੇਸ਼ ਕਰਦੇ ਚੱਲਾਂਗੇ ਥੋੜੇ ਕੁ ਪਲਾਂ ਬਾਅਦ ਅੱਜ ਰਾਤ ਤੋਂ ਇਹ ਫਿਲਮ ਜਿਹੜੀ ਹੈ ਉਹ ਨਿਊਜ਼ੀਲੈਂਡ ਦੇ ਵਿੱਚ ਦਿਖਾਈ ਜਾਣੀ ਹੈ ਇਵੈਂਟ ਸਿਨੇਮਾਜ਼ ਦੇ ਵਿੱਚ ਵੈਸੇ ਬਾਕੀ ਦੁਨੀਆਂ ਦੇ ਵਿੱਚ 27 July ਤੋਂ ਸ਼ੁਰੂ ਹੋ ਗਏ ਕਹਿੰਦੇ ਮੁਲਕ ਬਹੁਤ ਦੂਰ ਪੈਂਦਾ ਜੀ ਪਹੁੰਚਦੇ ਪਹੁੰਚਦੇ ਦੇਰ ਹੋ ਗਈ
ਟਾਈਮ ਲੱਗਦਾ ਜੀ
ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਸੋ ਇਹਦੇ ਵਿੱਚ ਜਿਹੜੇ ਭੰਗੜੇ ਵਾਲੇ ਮੁੰਡੇ ਆ ਜੀ ਤੁਹਾਡੇ ਵਰਗੇ ਇਹ ਉਹਨਾਂ ਦੀ ਗੱਲਬਾਤ ਜਿਹੜੀ ਆ ਇਹਦੇ ਵਿੱਚ ਕੀਤੀ ਗਈ ਆ
ਜਲੰਧਰ ਦੇ ਮੁੰਡਿਆਂ ਦੀ ਜੀ
ਹਾਂਜੀ ਖਾਲਸਾ ਕਾਲਜ
ਅੰਮ੍ਰਿਤਸਰ
ਖਾਲਸਾ ਕਾਲਜ
ਅੰਮ੍ਰਿਤਸਰ
ਹਾਂਜੀ ਕਿਉਂਕਿ ਰਵਾਇਤੀ ਜਿਹੜਾ ਅੰਦਾਜ਼ ਉਹਨਾਂ ਦਾ ਅਮਰਿੰਦਰ ਹੋਣੀ ਵੀ ਕਿਉਂਕਿ ਉੱਤਰ
ਆਪ ਖੁਦ ਭੰਗੜੇ ਦੇ ਹਾਂਜੀ
ਮਾਰ ਸਿੰਘ ਗੁਰਸ਼ਬਦ ਹੋਣੀ ਕਾਫੀ ਵਧੀਆ ਰੋਲ ਦੇ ਵਿੱਚ ਕਰ ਰਹੇ ਜਸਵਿੰਦਰ ਪੱਲਾ ਹੋਣੀ ਸੋ ਕਾਫੀ ਨਵੇਂ ਮੁੰਡੇ ਇਹਦੇ ਵਿੱਚ ਜਿਹੜੇ ਆ ਇਹਨਾਂ ਨੇ ਭੰਗੜੇ ਚੜੇ ਨਿਪੁੰਨ ਨੇ ਖਾਸ ਤੌਰ ਤੇ ਉਹ ਚਿਹਰੇ ਲੈ ਗਏ ਬੜੀ ਮਿਹਨਤ ਨਾਲ ਇਹ ਫਿਲਮ ਬਣੀ ਹੈ ਵੱਖਰਾ ਕਨਸੈਪਟ ਹੈ ਸੋ ਫਿਲਮ ਦਾ ਨਾਮ ਹੈ ਜੀ ਅਸ਼ਕੇ ਉਹਦੇ ਵਿੱਚ ਇੱਕ ਗੀਤ ਜਿਹੜਾ ਉਹ ਤੁਹਾਡੇ ਲਈ ਹਾਜ਼ਰ ਕਰਦੇ ਹਾਂ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ 8158100 ਕਿਆ ਸੀ ਤੌਰ ਤੇ ਤੁਸੀਂ ਫੋਨ ਕਰ ਸਕਦੇ ਹੋ ਇਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਦੇ ਹਾਂ ਵੀ ਕਪੂਰਥਲੇ ਵਾਲੇ ਜੱਟ ਖਹਿਰੇ ਨਾਲ ਹੋਇਆ ਕੀ
ਚਲੋ ਦੇਖਦੇ ਹਾਂ ਫਿਰ
ਉਸ ਤੋਂ ਬਾਅਦ
ਜੱਟਾ ਕਿਵੇਂ ਭੁੱਲੇਗਾ ਰਕਾਨ ਨੂੰ ਜਾਣਦੀਆਂ ਤੈਨੂੰ ਵੇ ਮੈਂ ਵੱਡੇ ਖੱਬੀ ਖਾਨ ਨੂੰ ਜੱਟਾ ਕਿਵੇਂ ਭੁੱਲੇਗਾ ਰਕਾਨ ਨੂੰ ਜਾਣਦੀਆਂ ਤੈਨੂੰ ਵੇ ਮੈਂ ਵੱਡੇ ਖੱਬੀ ਖਾਨ ਨੂੰ ਤੈਨੂੰ ਪਹਿਣਗੇ ਭੁਲੇਖੇ ਮੇਰੇ ਯੈਲੋ ਸੂਟ ਦੇਵੇ ਸਰੋਂ ਦੇਆ ਫੁੱਲਾਂ ਚੋਂ ਯਾਰਾਂ ਨੂੰ ਕਲਾਸਾਂ ਨਾ ਬੈਠ ਕੰਟੀ
ਚੇਤੇ ਆਉਂਦੇ ਨੇ ਗਾਣਾ ਵੀ ਉਸ ਤਰ੍ਹਾਂ ਦਾ ਸੀ ਸੋ ਪੰਜਾਬ ਦੀ ਗੱਲਬਾਤ ਜਿਹੜੀ ਹੈ ਖਹਿਰਾ ਸਾਹਿਬ ਹੋਣ ਨਾਲ ਕੀ ਹੋਇਆ ਉਸ ਦੀ ਜਾਣਕਾਰੀ ਜਿਹੜੀ ਆਪਾਂ ਜ਼ਰੂਰ
ਜੀ ਆਪਣੇ ਆਪ 'ਚ ਬੜਾ ਇਹ ਅਜੀਬ ਵਰਤਾਰਾ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਇਹਦੇ ਉੱਤੇ ਬੜੀ ਬਰੀਕ ਨਜ਼ਰ ਖਾਸ ਤੌਰ 'ਤੇ ਰਾਜਨੀਤਿਕ ਮਾਹਰ ਜਿਹੜੇ ਨੇ ਰੱਖ ਰਹੇ ਨੇ ਵਿਦੇਸ਼ਾਂ ਦੇ ਵਿੱਚ ਜਿਹੜਾ ਪੱਤਰਕਾਰ ਭਾਈਚਾਰਾ ਉਹ ਵੀ ਇਸ ਨੂੰ ਬਹੁਤ ਗੌਰ ਨਾਲ ਦੇਖ ਰਿਹਾ ਲੇਕਿਨ ਵਿਦੇਸ਼ਾਂ ਤੋਂ ਵੱਡੀ ਹਮਾਇਤ ਇਸ ਪਾਰਟੀ ਨੂੰ ਹਾਸਲ ਹੋਈ ਸੀ ਔਰ ਇਸ ਹਮਾਇਤ ਦੇ ਵਿੱਚ ਸਾਡੀ ਇੱਕ ਭੈਣ ਖੁਸ਼ਮੀਤ ਸਿੱਧੂ ਜਿਸ ਨੇ ਉੱਥੇ ਜਾ ਕੇ ਵੀ ਗਰਾਊਂਡ ਲੈਵਲ ਦੇ ਉੱਤੇ ਵੀ ਬਹੁਤ ਕਾਰਜ ਕੀਤੇ ਮੈਨੂੰ ਲੱਗਿਆ ਵੀ ਆਪਾਂ ਨੂੰ ਖੁਸ਼ਮੀਤ ਸਿੱਧੂ ਉਹਨਾਂ ਦੇ ਨਾਲ ਗੱਲਾਂ ਬਾਤਾਂ
ਕਰਕੇ
ਇਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਖੁਸ਼ਮੀਤ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਪਹਿਲਾਂ ਤਾਂ ਜੀ ਆਇਆਂ ਨੂੰ
ਸਤਿ ਸ਼੍ਰੀ ਅਕਾਲ ਭਾਜੀ ਐਂਡ ਰੇਡੀਓ ਸਪਾਈਸ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ
ਅੱਛਾ ਖੁਸ਼ਮੀਤ ਤੁਸੀਂ ਔਕਲੈਂਡ ਤੋਂ ਜਿੰਨੀ ਮਰਜ਼ੀ ਦੂਰ ਚਲੇ ਜਾਓ ਅਸੀਂ ਤੁਹਾਨੂੰ ਖਿੱਚ ਧੂ ਕੇ ਔਕਲੈਂਡ ਦੇ ਲੋਕਾਂ ਦੇ ਰੂਬਰੂ ਕਰ ਹੀ ਦੇਣਾ ਜਿਹੜੀ ਗੱਲ ਆਮ ਆਦਮੀ ਪਾਰਟੀ ਦੀ ਪੰਜਾਬ ਲੈਵਲ ਦੇ ਉੱਤੇ ਬਹੁਤ ਤਗੜੀ ਦਹਾੜ ਮਾਰਨ ਵਾਲਾ ਲੀਡਰ ਹੈ ਸੁਖਪਾਲ ਖਹਿਰਾ ਔਰ ਤੁਸੀਂ ਅਸੀਂ ਸਾਰੇ ਜਾਣਦੇ ਹਾਂ ਰਾਣੇ ਗੁਰਜੀਤ ਵਰਗੇ ਧਰੰਤਰ ਬੰਦੇ ਨੂੰ ਚਾਰੋਂ ਖਾਨੇ ਚਿੱਤ ਕਰਕੇ ਅਗਲੇ ਨੇ ਸਿੱਟਿਆ ਇਸ ਦੇ ਬਾਵਜੂਦ ਵੀ ਉਹਨੂੰ ਕ੍ਰੈਡਿਟ ਦੇਣ ਦੀ ਬਜਾਏ ਕਿਤੇ ਵੀ ਹਾਈ ਕਮਾਂਡ ਨਾਲੋਂ ਕਾਫ਼ੀ ਅਲੱਗ ਥਲੱਗ ਰਹੇ ਉਹ ਔਰ ਜਿਹਦਾ ਸਿੱਟਾ ਹੁਣ ਇਹ ਨਿਕਲਿਆ ਵੀ ਕਿਤੇ ਨਾ ਕਿਤੇ ਜਿਹੜੀ ਪਿੱਛੇ ਰਾਜਨੀਤੀ ਚੱਲਦੀ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ ਉਹਦੀ ਸਕ੍ਰਿਪਟ ਦੇ ਵਿੱਚ ਸ਼ਾਇਦ ਪਹਿਲਾਂ ਹੀ ਲਿਖ ਦਿੱਤਾ ਗਿਆ ਵੀ ਪਹਿਲਾਂ ਖਹਿਰੇ ਨੂੰ ਪਾਸੇ ਕਰੋ ਇਦਾਂ ਹੋਈ ਜੀ
ਹਾਂਜੀ ਤੁਸੀਂ ਕਾਫੀ ਹੱਦ ਤੱਕ ਮਤਲਬ ਬਿਲਕੁਲ ਮੇਰੇ ਖਿਆਲ ਦੇ ਵਿੱਚ ਸਹੀ ਕਹਿ ਰਹੇ ਹੋ ਬਿਕਾਜ਼ ਸੁਖਪਾਲ ਖਹਿਰਾ ਜੀ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਬਹੁਤ ਇੱਕ ਵਧੀਆ ਇੱਕ ਧੜੱਲੇਦਾਰ ਲੀਡਰ ਹੈ ਤੇ ਪੰਜਾਬ ਦੇ ਲੋਕ ਇਸੇ ਤਰ੍ਹਾਂ ਦੇ ਲੀਡਰਾਂ ਨੂੰ ਹੀ ਪਸੰਦ ਕਰਦੇ ਆ ਉਹਦੇ ਜਿਵੇਂ ਉਹਨਾਂ ਨੂੰ ਲੀਡਰ ਆਫ ਓਪੋਜੀਸ਼ਨ ਦੀ ਦਾ ਰੋਲ ਦਿੱਤਾ ਗਿਆ ਸੀਗਾ ਪਾਰਟੀ ਵੱਲੋਂ ਮੈਨੂੰ ਨਹੀਂ ਲੱਗਦਾ ਉਹਦੇ ਵੱਲੋਂ ਕੋਈ ਵੀ ਉਸ ਰੋਲ ਨੂੰ ਨਿਭਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਰਹੀ ਹੋਵੇ ਕਿਉਂਕਿ ਇੱਕ ਅਰਸੇ ਬਾਅਦ ਹੀ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣ ਲੱਗ ਪਿਆ ਸੀਗਾ ਕਿ ਇੱਕ ਓਪੋਜੀਸ਼ਨ ਪਾਰਟੀ ਦਾ ਕੀ ਰੋਲ ਹੁੰਦਾ ਤੇ ਇੱਕ ਲੀਡਰ ਆਫ ਓਪੋਜੀਸ਼ਨ ਜਿਹੜਾ ਹੈਗਾ ਉਹ ਕਿੰਨੇ ਵਧੀਆ ਤਰੀਕੇ ਨਾਲ ਲੀਡਰ ਆਫ ਓਪੋਜੀਸ਼ਨ ਵੀ ਕੋਈ ਚੀਜ਼ ਹੈ
ਹਾਂਜੀ
ਤੇ ਹਾਂਜੀ ਔਰ ਸੁਖਪਾਲ ਸਿੰਘ ਖਹਿਰਾ ਨੇ ਇਹ ਚੀਜ਼ ਲੋਕਾਂ ਦੇ ਸਾਹਮਣੇ ਲਿਆਂਦੀ ਕਿ ਜੇ ਇੱਕ ਲੀਡਰ ਆਫ ਓਪੋਜੀਸ਼ਨ ਚਾਹਵੇ ਤਾਂ ਉਹ ਕੀ ਨਹੀਂ ਕਰ ਸਕਦਾ ਗਾ ਜਿਵੇਂ ਕਿ ਤੁਸੀਂ ਦੇਖੋ ਉਹਨਾਂ ਦੇ ਐਫਰਟਸ ਦੇ ਸਦਕਾ ਹੀ ਜਿਵੇਂ ਤੁਸੀਂ ਕਿਹਾ ਕਿ ਰਾਣਾ ਗੁਰਜੀਤ ਨੂੰ ਤੱਕ ਨੂੰ ਕੈਬਨਿਟ ਤੋਂ ਬਾਹਰ ਹੋਣਾ ਪਿਆ ਤਾਂ ਇਸ ਤੋਂ ਵਧੀਆ ਹੋਰ ਲੀਡਰ ਪੰਜਾਬ ਨੂੰ ਕਿਹੜਾ ਮਿਲ ਸਕਦਾ ਤਾਂ ਇਹ ਕਾਫੀ ਮੇਰੇ ਖਿਆਲ ਦੇ ਵਿੱਚ ਇਵਨ ਕਿ ਅਸੀਂ ਵੀ ਨਿਊਜ਼ੀਲੈਂਡ ਦੇ ਵਿੱਚ ਜਿੰਨੇ ਵੀ ਅਹੁਦੇਦਾਰਾਂ ਜਾਂ ਸਾਡੇ ਵਲੰਟੀਅਰਸ ਆ ਸਪੋਰਟਰਸ ਆ ਸਾਰੇ ਹੀ ਇਹ ਸੋਚਦੇ ਆ ਤੇ ਇਸ ਗੱਲ ਤੋਂ ਬਹੁਤ ਮਤਲਬ ਨਿਰਾਸ਼ ਹੈ ਕਿ ਜਿਸ ਤਰ੍ਹਾਂ ਦਾ ਰਵੱਈਆ ਪਾਰਟੀ ਸੁਖਪਾਲ ਖਹਿਰਾ ਨਾਲ ਅਪਣਾ ਰਹੀ ਹੈ
ਅੱਛਾ ਮੇਰੇ ਇੱਕ ਬੜੇ ਪਰਮ ਮਿੱਤਰ ਨੇ ਪਰਮਵੀਰ ਬਾਠ ਜਲੰਧਰ ਤੋਂ
ਹਾਂਜੀ
ਉਹਨਾਂ ਨੇ 10 ਮਿੰਟ ਪਹਿਲਾਂ ਕਿਹਾ ਵੀ ਹੁਣੇ ਪਾਰਟੀ ਦਫਾੜ ਹੋਣ ਲੱਗੀ ਹੈ ਜੇ ਪੰਜਾਬ ਲੈਵਲ ਤੇ ਦੇਖਦੇ ਹਾਂ ਖਾਸ ਤੌਰ ਤੇ 2 ਅਗਸਤ ਦਾ ਜਿਹੜਾ ਘਟਨਾ ਚੱਕਰ ਆ ਉਹਨੇ ਫਾਈਨਲੀ ਇਹਦੇ ਵਿੱਚ ਜਿਹੜਾ ਪਾੜ ਪਾ ਦੇਣਾ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਲੇਟੈਸਟ ਘਟਨਾ ਚੱਕਰ ਆ
ਜੇ ਤੁਸੀਂ ਮੇਰੇ ਪਰਸਨਲੀ ਵਿਊਜ਼ ਪੁੱਛੋ ਤਾਂ ਮਤਲਬ ਦੇਖੋ ਆਪਾਂ ਬਹੁਤ ਲੰਬੇ ਟਾਈਮ ਤੋਂ ਇਸ ਪਾਰਟੀ ਦੇ ਨਾਲ ਜੁੜੇ ਹੋਏ ਆ ਤੇ ਇੱਕ ਜਿਹੜੀ ਚੇਂਜ ਵਾਲੀ ਸੋਚ ਆ ਉਹ ਲੈ ਕੇ ਆਏ ਸੀਗੇ ਔਰ ਮੇਨਲੀ ਆਪਣਾ ਬੀਂਗ ਆ ਪੰਜਾਬੀ ਪੰਜਾਬ ਦੀ ਖਾਤਰ ਹੀ ਜੁੜੇ ਹੋਏ ਆ ਪਾਰਟੀ ਨਾਲ ਤੇ ਜਦੋਂ ਇੰਨਾ ਟਾਈਮ ਦਈਏ ਤਾਂ ਇਸ ਤਰ੍ਹਾਂ ਦਾ ਕੋਈ ਇੰਟੈਂਸ਼ਨ ਨਹੀਂ ਹੁੰਦੀਆਂ ਕਿਉਂਕਿ ਪਾਰਟੀ ਕਿਸੇ ਤਰੀਕੇ ਨਾਲ ਟੁੱਟੇ ਤੇ ਮੈਂ ਹਾਂਜੀ ਅਸੀਂ ਤਾਂ ਖੁਦ ਨਹੀਂ ਚਾਹਵਾਂਗੇ ਕਿ ਪਾਰਟੀ ਦੇ ਵਿੱਚ ਇਸ ਤਰ੍ਹਾਂ ਕੋਈ ਦੋ ਫੜ ਵਾਲਾ ਕੁਛ ਆਵੇ ਕੋਈ ਇਸ ਤਰ੍ਹਾਂ ਦਾ ਜਾਂ
ਖੜੇ ਨੇ 2 ਅਗਸਤ ਦੀ ਜਿਹੜੀ ਕਨਵੈਨਸ਼ਨ ਹੈ ਉਹ ਟਰਨਿੰਗ ਪੁਆਇੰਟ ਹੋਵੇਗੀ ਇਹਦੇ ਚ ਕੋਈ ਸ਼ੱਕ ਨੀ ਇਸ ਤੋਂ ਬਾਅਦ ਜੇ ਕਿਤੇ ਨਾ ਕਿਤੇ ਲੋਕਾਂ ਦੇ ਦਰਦ ਦੀ ਗੱਲ ਕਰੀਏ ਲੋਕਾਂ ਦੇ ਗੁੱਸੇ ਦੀ ਗੱਲ ਕਰੀਏ ਉਹਦੇ ਮੱਦੇਨਜ਼ਰ ਬਹੁਤ ਬਾਹਰ ਰਹਿੰਦੇ ਵਲੰਟੀਅਰਸ ਨੇ ਜਿਨ੍ਹਾਂ ਨੇ ਕਿਨਾਰਾ ਕਰ ਲਿਆ ਪਾਰਟੀ ਤੋਂ ਸੋਹਣਾ ਹਾਲਾਤਾਂ ਦੇ ਵਿੱਚ ਮਨੀਸ਼ ਸਿਸੋਦੀਆ ਕੀ ਤੁਹਾਨੂੰ ਲੱਗਦਾ ਵੀ ਦੁਬਾਰਾ ਰਿਵਿਊ ਕਰ ਲੈਣਗੇ ਖਾਸ ਤੌਰ ਤੇ ਜਿਹੜੀ ਮੀਟਿੰਗ ਹੈ ਉਸ ਤੋਂ ਬਾਅਦ ਕੋਈ ਚਾਂਸ ਲੱਗੇ ਨਹੀਂ ਕਿਉਂਕਿ ਚਲੋ ਮੰਨ ਲਿਆ ਪੰਜਾਬ 250 ਕਿਲੋਮੀਟਰ ਹੈ ਜੀ ਦਿੱਲੀ ਤੋਂ ਵੈਸੇ ਤਾਂ ਜ਼ਿਆਦਾ ਆ ਲੇਕਿਨ 2.5 ਕਿਲੋਮੀਟਰ ਦੀ ਦੂਰੀ ਤੇ ਪਾਰਟੀ ਹਾਈ ਕਮਾਂਡ ਦੇ ਕਰਤਾ ਧਰਤਾ ਬੈਠੇ ਸੀਗੇ ਤੇ ਉਹਨਾਂ ਨੇ ਆ ਕੇ ਮੀਟਿੰਗ ਚ ਇੰਟਰਵਿਊ ਨਹੀਂ ਕੀਤਾ ਇਹ ਆਪਣੇ ਆਪ ਚ ਬਹੁਤ ਹੈਰਾਨੀ ਵਾਲੀ ਗੱਲ ਰਹੀ ਤੁਸੀਂ ਕਿਵੇਂ ਦੇਖਦੇ ਹੋ ਇਸ ਡਿਕਟੇਟਰਸ਼ਿਪ ਦੇ ਤੌਰ ਤੇ ਦੇਖਦੇ ਹੋ ਪਾਰਟੀ ਹਾਈ ਕਮਾਂਡ ਨੂੰ
ਦੇਖੋ ਜਿਵੇਂ ਟਵੀਟ ਕਰਕੇ ਇੱਕ ਵੀ ਇੱਕ ਲੀਡਰ ਆਫ ਓਪੋਜੀਸ਼ਨ ਨੂੰ ਲਾ ਦਿੱਤਾ ਜਾਣਾ ਇੱਕ ਬਹੁਤ ਹੀ ਮੰਦਭਾਗੀ ਜੀ ਗੱਲ ਆ ਤੇ ਇਟਸ ਨਾਟ ਅ ਗੁੱਡ ਵੀ ਤੁਸੀਂ ਇੰਨੇ ਪਾਰਟੀ ਹਾਈ ਕਮਾਨ ਹਰ ਇੱਕ ਪਾਰਟੀ ਦੇ ਵਿੱਚ ਇੱਕ ਡੈਮੋਕ੍ਰੇਸੀ ਹੁੰਦੀ ਹੈ ਮੇਰੇ ਖਿਆਲ ਦੇ ਵਿੱਚ ਮਨੀਸ਼ ਸਿਸੋਦੀਆ ਜੀ ਨੂੰ ਚਾਹੀਦਾ ਸੀਗਾ ਕਿੰਨੇ ਆਪਣੇ 18 MLA ਹੈ ਪੰਜਾਬ ਦੇ ਵਿੱਚ 18 MLA ਦੀ ਮੀਟਿੰਗ ਸਾਦੇ ਹਾਂਜੀ ਤੇ ਜੋ ਮੀਟਿੰਗ ਦੇ ਵਿੱਚ ਰਾਏ ਹੁੰਦੀ ਮੈਨੂੰ ਨੀ ਲੱਗਦਾ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਵੀ ਕਿਹੜੀ ਇਹਦੇ ਤੋਂ ਪ੍ਰੋਬਲਮ ਹੋਣੀ ਸੀ ਔਰ ਇਸ ਟਾਈਮ ਜੋ ਮੈਂ ਸੋਚਦੀ ਹਾਂ ਖਹਿਰਾ ਸਾਹਿਬ ਦੀ ਲੜਾਈ ਇਹ ਨੀ ਗੀ ਕਿ ਉਹਨਾਂ ਨੂੰ ਲੀਡਰ ਆਫ ਓਪੋਜੀਸ਼ਨ ਤੋਂ ਉਤਾਰ ਦਿੱਤਾ ਮਤਲਬ ਉਹਨਾਂ ਨੂੰ ਇਸ ਰੋਲ ਤੇ ਰਹਿਣਾ ਚਾਹੀਦਾ ਕਿਉਂਕਿ ਜੇ ਤੁਸੀਂ ਖਹਿਰਾ ਸਾਹਿਬ ਦਾ ਪਾਸਟ ਰਿਕਾਰਡ ਵੀ ਦੇਖੋ ਤਾਂ ਉਹ ਇੱਕ ਹਾਰਿਆ ਹੋਇਆ ਉਮੀਦਵਾਰ ਸੀ ਔਰ ਉਹ ਕੱਲਾ ਜਿਵੇਂ ਤੁਸੀਂ ਕਹਿ ਲਓ ਉਹ ਕੱਲਾ ਇੱਕ ਓਪੋਜੀਸ਼ਨ ਦਾ ਰੋਲ ਅਦਾ ਕਰ ਰਿਹਾ ਸੀ ਪੰਜਾਬ ਦੇ ਵਿੱਚ ਤਾਂ ਇੱਕ ਉਹਨੂੰ ਉਹਦੀ ਆਵਾਜ਼ ਨੂੰ ਜਿਹੜਾ ਇਵੇਂ ਨੀ ਰੋਕਿਆ ਜਾ ਸਕਦਾ ਹਨਾ
ਅੱਛਾ ਇੱਕ ਚੀਜ਼ ਹੋਰ ਆ ਜਿਹੜੇ ਖਹਿਰੇ ਤੇ ਸਿੱਧੂ ਆ ਇਹ ਇਸ ਗੱਲ ਨੂੰ ਮੰਨਦੇ ਆ ਵੀ ਜਿਹੜਾ ਦਲਿਤ ਪੱਤਾ ਆਮ ਆਦਮੀ ਪਾਰਟੀ ਖੇਡ ਰਹੀ ਆ ਇਹ ਵਾਜਬ ਆ
ਜੀ ਇਹ ਤਾਂ ਕੋਈ ਵੀ ਨਹੀਂ ਇਹ ਤਾਂ ਮੈਂ ਤੁਹਾਨੂੰ ਦੱਸਿਆ ਤਾਂ ਨੌਨਸੈਂਸ ਚੀਜ਼ ਲੱਗਦੀ ਹੈ ਕਿਉਂਕਿ ਇਹ ਇੱਕ ਟਾਈਮ ਆਪਣੇ ਸਾਡੇ ਲੀਡਰ ਸਾਹਿਬ ਕਹਿ ਰਹੇ ਆ ਕਿ ਹਮ ਜਾਤ ਪਾਤ ਕੀ ਰਾਜਨੀਤੀ ਨਹੀਂ ਕਰੇਂਗੇ ਔਰ ਇਹੀ ਇੱਕ ਕੁਛ ਕਾਰਨ ਸੀਗੇ ਕਿ ਬਹੁਤ ਸਾਰੇ ਦੁਨੀਆ ਭਰ ਤੋਂ ਜਿਹੜੇ ਲੋਕ ਇਹਨਾਂ ਦੇ ਨਾਲ ਜੁੜੇ ਸੀਗੇ ਕਿ ਪਹਿਲੀ ਵਾਰੀ ਇੱਕ ਭਾਰਤ ਦੇ ਵਿੱਚ ਨਵੀਂ ਰਾਜਨੀਤਿਕ ਪਾਰਟੀ ਆਈ ਹੈ ਕਿਉਂਕਿ ਜਿਹੜੀ ਇੱਕ ਹਟ ਕੇ ਗੱਲ ਕਰ ਰਹੀ ਹੈ
ਠੀਕ ਹੈ ਬਿਲਕੁਲ ਬਿਲਕੁਲ ਬੀਬੀ ਹੁਣ ਬੀਬੀ ਮਾਣੂਕੇ ਨੂੰ ਦੇਖਦੇ ਆ ਤੁਸੀਂ ਖੁਸ਼ਮੀਤ ਕਾਫੀ ਕਲੋਜ਼ ਆ ਜਿੰਨੇ ਉਮੀਦਵਾਰ ਉੱਥੋਂ ਖੜੇ ਵੀ ਹੋਏ ਉਹਨਾਂ ਵਿੱਚੋਂ ਕਈ ਜਿੱਤੇ ਵੀ ਮੈਂ ਨਿੱਜੀ ਤੌਰ ਤੇ ਜਾਣਦਾ ਵੀ ਤੁਸੀਂ ਉਹਨਾਂ ਦੇ ਕਾਫੀ ਲਾਗੇ ਹੋ ਹੁਣ ਬੀਬੀ ਮਾਣੂਕੇ ਦਲਿਤ ਭਾਈਚਾਰੇ ਚੋਂ ਆਉਂਦੇ ਆ ਉਹਨਾਂ ਨੂੰ ਬੜਾ ਵਧੀਆ ਅਹੁਦਾ ਦਿੱਤਾ ਹੋਇਆ ਉਧਰੋਂ ਰੂਬੀ ਹੁਣੀ ਵੀ ਦਲਿਤ ਵਰਗ ਚੋਂ ਆਉਂਦੇ ਨੇ ਉਹਨਾਂ ਨੂੰ ਵੀ ਵਧੀਆ ਅਹੁਦੇ ਦੇ ਕੇ ਨਿਵਾਜਿਆ ਗਿਆ ਮੈਨੂੰ ਨੀ ਲੱਗਦਾ ਕੋਈ ਏਦਾਂ ਦੀ ਪ੍ਰੋਬਲਮ ਹੈਗੀ ਆ ਵੈਸੇ ਜੇ ਵਾਕਿਆ ਤੁਸੀਂ ਏਦਾਂ ਦੇ ਅਹੁਦੇ ਦੇ ਕੇ ਨਿਵਾਜਣਾ ਦਲਿਤ ਵਰਗ ਨੂੰ ਤਾਂ ਮਾਫ਼ ਕਰਨਾ ਤੁਸੀਂ ਦਿੱਲੀ ਦੇ ਵਿੱਚ ਕਿਉਂ ਨੀ ਨਿਵਾਜਿਆ ਉੱਥੇ ਸਾਰੇ ਬਾਣੀਆਂ ਇਕੱਠੇ ਕੀਤੇ
ਹੋ ਇਹੀ ਕੁਐਸਚਨ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੂੰ ਇੰਟਰਵਿਊ ਦੇ ਵਿੱਚ ਵੀ ਕਿਹਾ ਕਿ ਅਗਰ ਆਪਾਂ ਵਾਕਿਆ ਹੀ ਆਪਣੀ ਇਹ ਸੋਚ ਹੈ ਕਿ ਹੁਣ ਆਪਾਂ ਦਲਿਤ ਭਾਈਚਾਰੇ ਨੂੰ ਇੱਕ ਸਨਮਾਨ ਦੇਣਾ, ਤਾਂ ਆਪਾਂ ਇਹੀ ਆਪਾਂ ਦਿੱਲੀ ਦੇ ਵਿੱਚ ਉਹ ਰਿਪਲੇਸਮੈਂਟ ਕਰ ਸਕਦੇ ਹਾਂ
ਆਪਾਂ
ਪਾਰਟੀ ਪ੍ਰਧਾਨ ਕਿਸੇ ਦਲਿਤ
ਵਰਗ ਦੇ ਬੰਦੇ ਨੂੰ
ਹਾਂਜੀ ਬਦਲ ਸਕਦੇ ਹੋ। ਬਾਕੀ ਮੈਨੂੰ ਨੀ ਲੱਗਦਾ ਜੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਦੇ ਰਾਜਨੀਤੀ ਹੋਈ ਹੈ ਕਿ ਦਲਿਤ ਵਰਗ ਜਿਹੜਾ ਆਪਦਾ ਅਲੱਗ ਲੀਡਰ ਚਾਹੁੰਦਾ ਹੋਵੇ। ਆਪਾਂ ਨੂੰ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਘੱਟ ਹੈ ਕਿ ਯਾ ਨਹੀਂ ਤਾਂ ਬੀ ਐਸ ਪੀ ਕਾਮਯਾਬ ਹੋ ਜਾਂਦੀ। ਹਾਂਜੀ ਤੇ ਯਾ ਇਸ ਚੀਜ਼ਾਂ ਗੱਲਾਂ ਵਾਲੀਆਂ ਮਾਇਨੇ ਨੀ ਰੱਖਦੀਆਂ ਗਾ, ਬਟ ਦਿੱਲੀ ਮਤਲਬ ਡਿਸਅਪੋਇੰਟਿੰਗ ਹੈ ਕਿ ਸਾਡੇ ਜਿਹੜੇ ਮੇਨ ਲੀਡਰ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਕਿ ਅਸੀਂ ਦਲਿਤ ਬੰਦੇ ਨੂੰ ਮੂਹਰੇ ਲੈ ਕੇ ਆ ਰਹੇ ਹਾਂ। ਅੱਛਾ ਬਾਕੀ ਜੇ ਦਲਿਤ ਹੀ ਅਹੁਦੇਦਾਰ ਲਾਉਣਾ ਸੀਗਾ ਤੇ ਇੱਕ ਬੰਦਾ ਜਿਹੜਾ ਬਹੁਤ ਬਾਖੂਬੀ ਰੋਲ ਨਿਭਾ ਰਿਹਾ ਕਿ ਪਾਰਟੀ ਨੂੰ ਸਟਰੋਂਗ ਕਰ ਰਿਹਾ ਪੰਜਾਬ ਦੇ ਵਿੱਚ, ਉਸੇ ਨੂੰ ਹਟਾਉਣਾ ਥੋੜੀ ਜ਼ਰੂਰੀ ਸੀ। ਡਿਪਟੀ ਲੀਡਰ ਆਫ ਓਪੋਜੀਸ਼ਨ ਜਿਵੇਂ ਕਿ ਤੁਸੀਂ ਕਿਹਾ ਆਲਰੇਡੀ ਹੈਗੇ ਆ ਬੀਬੀ ਮਾਨੂ ਕੇ, ਉਹ ਆਪਣਾ ਕੰਮ ਕਰ ਰਹੇ ਆ, ਔਰ ਪਾਰਟੀ ਪ੍ਰਧਾਨ ਦੀ ਜਿਹੜੀ ਪੋਸਟ ਆ ਉਹ ਖਾਲੀ ਪਈ ਆ, ਕਿਸੇ ਦਲਿਤ ਬੰਦੇ ਨੂੰ ਲਗਾਓ।
ਅੱਛਾ ਖੁਸ਼ਮੀਤ ਅੱਗੇ ਕੀ ਹੋ ਸਕਦਾ ਹੈ, 2 ਅਗਸਤ ਤੋਂ ਬਾਅਦ ਕੀ ਸੰਭਾਵਨਾ ਬਣ ਸਕਦੀ ਹੈ, ਕਿਉਂਕਿ ਮੋਟੇ ਤੌਰ ਤੇ ਜੇ ਅਸੀਂ ਕਹੀਏ ਤੇ ਅਸੂਲ ਪਰ ਆਂ ਚਾਹੇ ਤੋ ਟਕਰਾਣਾ ਜ਼ਰੂਰੀ ਹੈ, ਜ਼ਿੰਦਾ ਹੋ ਤੋ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ। ਇਹ ਜਿਹੜੀ ਹੋਂਦ ਆ ਪਾਰਟੀ ਵਰਕਰਸ ਦੀ ਵਲੰਟੀਅਰ ਦੀ, ਇਹ ਆਪਣਾ ਪ੍ਰਭਾਵ ਪਾਊਗੀ 2 ਅਗਸਤ ਤੋਂ ਬਾਅਦ, ਇਹਦੇ ਸਿੱਟੇ ਜਿਹੜੇ ਉਹ ਸਾਹਮਣੇ ਆਉਣਗੇ?
ਮੈਂ ਕਿਸੇ ਪੋਜ਼ਿਟਿਵ ਰਿਜ਼ਲਟਸ ਦੀ ਹੀ ਉਮੀਦ ਕਰਦੀ ਆ, ਔਰ ਇਸ ਤਰ੍ਹਾਂ ਦੀਆਂ ਕੋਈ ਇੰਟੈਂਸ਼ਨਸ ਨਹੀਂ ਹੈ ਕਿ ਪਾਰਟੀ ਟੁੱਟੇ ਨਾ ਹੀ। ਆਪਾਂ ਤਾਂ ਮਤਲਬ ਪਾਰਟੀ ਦੇ ਭਲੇ ਦੀ ਅਰਦਾਸ ਹੀ ਕਰਦੇ ਆ ਹਮੇਸ਼ਾ, ਔਰ ਉਸੇ ਲਈ ਐਫਰਟਸ ਕਰਦੇ ਆ, ਤੇ ਮੈਨੂੰ ਕੋਈ ਖਹਿਰਾ ਸਾਹਿਬ ਤੋਂ ਵੀ ਇਸ ਤਰ੍ਹਾਂ ਦੀ ਉਮੀਦ ਨਹੀਂ ਹੈ ਕਿ ਉਹ ਇਸ ਤਰ੍ਹਾਂ ਦਾ ਕੋਈ ਐਕਸ਼ਨ ਲੈਣਗੇ। ਹਾਂਜੀ
ਬਹੁਤ ਵਧੀਆ ਗੱਲ ਆ ਜੀ, ਸਟੇ ਪੋਜ਼ਿਟਿਵ, ਕਿਉਂਕਿ ਸਾਰਥਕਤਾ ਜਿਹੜੀ ਹੈ ਉਹ ਜ਼ਿੰਦਗੀ ਦੇ ਕਿਸੇ ਵੀ ਖੇਤਰ 'ਚ ਰਹੋ, ਕਿਸੇ ਵੀ ਖੇਤਰ 'ਚ ਤੁਸੀਂ ਵਿਚਰੋ, ਸਾਰਥਕਤਾ ਰਹਿਣੀ ਜ਼ਰੂਰੀ ਹੈ। ਲੇਕਿਨ ਗਰਾਊਂਡ ਰਿਐਲਿਟੀ ਜਿਹੜੀ ਹੈ ਉਹ ਇਹੀ ਹੈ ਕਿ ਕਾਫੀ ਹੱਦ ਤੱਕ ਹਾਲਾਤ ਜਿਹੜੇ ਆ ਉਹ ਵਿਗੜ ਚੁੱਕੇ ਆ। ਜਿਹੜੇ ਵਲੰਟੀਅਰਸ ਨੇ ਉਹ ਵੀ ਆਪਸ 'ਚ ਇੱਕ ਦੂਜੇ ਨੂੰ ਮੈਂ ਦੇਖ ਰਿਹਾ ਸੋਸ਼ਲ ਮੀਡੀਆ 'ਤੇ ਕਾਫੀ ਮਿਹਣੋ ਮਿਹਣੀ ਹੋ ਰਹੇ ਆ। ਇਹ ਗੱਲ ਵੱਖਰੀ ਹੈ ਕਿ ਚਲੋ ਸਾਡੇ ਇੱਥੇ ਮਾਹੌਲ ਫਿਰ ਵੀ ਠੀਕ ਹੈ ਔਰ ਇੱਦਾਂ ਹੀ ਰਹੇ, ਵੀ ਸ਼ੁਡ ਕੀਪ ਇਟ ਦਿਸ ਵੇ। ਔਰ ਖੁਸ਼ਮੀਤ ਬਹੁਤ ਚੰਗਾ ਲੱਗਾ, ਤੁਸੀਂ ਆਪਣਾ ਸਮਾਂ ਦਿੱਤਾ ਔਰ ਆਪਣੀ ਸਮਰੱਥਾ ਮੁਤਾਬਕ ਇਸ ਦੇ ਵਿੱਚ ਕੰਟਰੀਬਿਊਟ ਕੀਤਾ। ਲੇਕਿਨ ਬਹੁਤ ਆਮ ਲੋਕਾਂ ਦਾ ਕੰਸਰਨ ਹੈ ਇਹ ਕਿ ਖਹਿਰਾ ਸਾਹਿਬ ਨਾਲ ਆਖਿਰਕਾਰ ਹੋਇਆ ਕੀ। ਸੋ ਦੇਖਦੇ ਆਉਂਦੇ ਸਮਿਆਂ ਦੇ ਵਿੱਚ, ਡਿਵੈਲਪਿੰਗ ਸਟੋਰੀ ਹੈ, 2 ਅਗਸਤ ਨੂੰ ਜ਼ਿਆਦਾ ਪਰਤਾਂ ਚੁੱਕੀਆਂ ਜਾਣਗੀਆਂ।
ਜੋ ਮੈਨੂੰ ਲੱਗਦਾ ਜੀ ਉਹ ਥੋੜਾ ਜਿਹਾ ਐਡ ਕਰਨਾ ਚਾਹੂੰਗੀ ਕਿ ਕੋਈ ਸੁਖਪਾਲ ਖਹਿਰਾ ਦੀ ਵੀ ਹੁਣ ਕੋਈ ਡਿਮਾਂਡ ਨਹੀਂ ਹੈ ਕਿ ਉਹਨਾਂ ਨੂੰ ਲੀਡਰ ਆਫ, ਲੜਾਈ ਇਹ ਨਹੀਂ ਹੈ ਕਿ ਲੀਡਰ ਆਫ ਓਪੋਜੀਸ਼ਨ ਤੋਂ ਲਾ ਦਿੱਤਾ, ਲੜਾਈ ਇਹ ਹੈ ਕਿ ਡੈਮੋਕ੍ਰੇਟਿਕ ਵੇ ਹੋਣਾ ਚਾਹੀਦਾ ਸੀਗਾ ਉਹਦਾ, ਸੋ ਦੈਟ ਆਲ ਓਵਰ ਦਾ ਵਰਲਡ ਵੀ ਅਸੀਂ ਲੋਕ ਦੇਖੋ। ਤੁਸੀਂ 2014 ਤੱਕ ਕੇਜਰੀਵਾਲ ਜੀ ਨੇ ਜਿੰਨੇ ਵੀ ਫੈਸਲੇ ਲਏ 15 ਤੱਕ ਹਮੇਸ਼ਾ ਲੋਕਾਂ ਨੂੰ ਉਹਨਾਂ ਉਹਦੇ ਵਿੱਚ ਇਨਵੋਲਵ ਕਰਦੇ ਸੀਗੇ ਤੇ ਲੋਕਾਂ ਨੂੰ ਵੀ ਉਹ ਚੀਜ਼ ਚੰਗੀ ਲੱਗਦੀ
ਸੀ।
ਬਟ ਅਚਾਨਕ ਮਤਲਬ ਇਹ ਕੋਈ ਤਰੀਕਾ ਨਹੀਂ ਹੈ, ਟਵੀਟ ਕਰਕੇ ਤੁਸੀਂ ਇੱਕ ਲੀਡਰ ਦੀ ਬੇਇੱਜ਼ਤੀ ਕਰ ਰਹੇ ਹੋ,
ਬਿਲਕੁਲ
ਤੁਹਾਨੂੰ ਇਸ ਅਹੁਦੇ ਤੋਂ ਹੁਣ ਬਰਖਾਸਤ ਕਰ ਦਿੱਤਾ ਜਾਂਦਾ। ਸੋ ਮੰਗ ਜਿਹੜੀ ਹੈ ਲੋਕਾਂ ਦੀ ਉਹੀ ਹੈ ਕਿ ਇੱਕ ਡੈਮੋਕ੍ਰੇਟਿਕ ਵੇ ਹੋਣਾ ਚਾਹੀਦਾ
ਕਿ
ਤੁਸੀਂ ਮੀਟਿੰਗ ਕਰਦੇ ਤੁਸੀਂ ਕਹਿ ਦਿੰਦੇ। ਮੈਨੂੰ ਨੀ ਲੱਗਦਾ ਸੁਖਪਾਲ ਸਿੰਘ ਖਹਿਰਾ ਦਾ ਕੱਦ ਬਹੁਤ ਉੱਚਾ, ਉਹਨਾਂ ਨੂੰ ਕੋਈ ਇਸ ਚੀਜ਼ ਤੋਂ ਪ੍ਰੋਬਲਮ ਹੋਣੀ ਸੀਗੀ ਕਿ ਅਸੀਂ ਪਾਰਟੀ ਦੇ ਅਗਰ ਭਲੇ ਲਈ ਆਹ ਐਕਸ਼ਨ ਲੈ ਰਹੇ ਹਾਂ ਤਾਂ ਸਾਨੂੰ ਕਬੂਲ ਹੈ।
ਥੈਂਕ ਯੂ ਕਸ਼ਮੀਰ ਤੁਹਾਡੇ ਸਮੇਂ ਦੇ ਲਈ। ਆਉਂਦੇ ਸਮਿਆਂ ਦੇ ਵਿੱਚ ਵੀ ਅਸੀਂ ਹੋਰ ਚੰਗੇ ਦੀ ਆਸ ਕਰਦੇ ਹਾਂ, ਕਿਉਂਕਿ ਐਟ ਦਾ ਐਂਡ ਆਫ ਦਾ ਡੇ ਚਾਹੇ ਖੁਸ਼ਮੀਤ ਹੈ ਚਾਹੇ ਅਮਰੀਕ ਚਾਹੇ ਪਰਮਿੰਦਰ, ਆਸਾਂ ਇੱਕੋ ਹੀ ਆ ਵੀ ਪੰਜਾਬ ਦਾ ਜ਼ਿਕਰ ਤੇ ਫਿਕਰ ਜਿਹੜਾ ਹੈ ਉਹ ਬਿਲਕੁਲ ਸਾਰਥਕ ਢੰਗ ਦੇ ਨਾਲ ਹੋਣਾ ਚਾਹੀਦਾ ਔਰ ਪੰਜਾਬ ਦਾ ਭਲਾ ਹੋਣਾ ਚਾਹੀਦਾ।
ਧੰਨਵਾਦ, ਥੈਂਕ ਯੂ ਜੀ ਮੈਨੂੰ ਟਾਈਮ ਦੇਣ ਲਈ,
ਬਹੁਤ ਮਿਹਰਬਾਨੀ,
ਧੰਨਵਾਦ। ਸੋ ਇਹ ਖੁਸ਼ਮੀਤ ਸਿੱਧੂ ਸਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ, ਕਾਫੀ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ। ਉਧਰ ਵਾਰਿਸ ਸ਼ਾਹ ਉਹਨਾਂ ਨੇ ਲਿਖਿਆ ਸੀ ਵੀ ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ, ਏਡੇ ਪਿੱਟਣੇ ਨਾ ਸਹੀੜੀਏ ਜੀ, ਜੇਕਰ ਉਤਰੀਏ ਨਾ ਯਾਰ ਦੇ ਨਾਲ ਪੂਰੇ, ਏਡੇ ਪਿੱਟਣੇ ਨਾ ਸਹੀੜੀਏ ਜੀ, ਵਾਰਿਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਾ ਹੀ ਛੇੜੀਏ ਜੀ। ਸੋ ਬੜਾ ਕੁਛ ਅੰਦਰ ਲੁਕਿਆ ਪਿਆ, ਗੱਠਜੋੜ ਦੀ ਰਾਜਨੀਤੀ ਜਿਹੜੀ ਹੈ ਉਹ ਸ਼ਾਇਦ ਇਸ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਜਿਹੜੀ ਪਾਰਟੀ ਇੱਕ ਵੱਡੀ ਆਸ ਲੈ ਕੇ ਉਭਰੀ ਸੀ, ਪਹਿਲਾਂ ਰਾਮੋਵਾਲੀਆ ਸਾਹਿਬ,
ਪਰ ਇਸ ਤੋਂ ਬਾਅਦ
ਮਨਪ੍ਰੀਤ ਬਾਦਲ
ਜੀ,
ਤੇ ਹੁਣ ਲੋਕਾਂ ਦੀ ਜਿਹੜੀ ਬਣੀ ਬਣਾਈ ਆਸ ਸੀ ਉਹਨੂੰ ਢਹਿ ਢੇਰੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਰ ਰਹੀ ਹੈ, ਪਤਾ ਨੀ, ਲੱਗਦਾ ਨੀ ਵੀ ਇਹ ਜਿਹੜੇ ਬਾਣੀ ਆ ਸ਼ਾਇਦ ਰਾਜਨੀਤੀ ਤੋਂ ਕਾਫੀ ਪਰੇ ਆ ਜਾਂ ਮਚਲਿਆ।
ਬਿਲਕੁਲ, ਹੁਣ ਫਿਰ ਸਥਿਤੀ ਕੀ ਤੁਹਾਡਾ ਹਿਸਾਬ ਦੇ ਨਾਲ, ਵੀ ਜੇ ਮੰਨ ਲਓ ਇਹ ਆਮ ਆਦਮੀ ਪਾਰਟੀ ਨਾਲ ਇਹ ਜਿਹੜੇ ਨੁਮਾਇੰਦੇ ਨਹੀਂ ਜੁੜਦੇ, ਫਿਰ ਇੱਕ ਹੋਰ ਬਦਲਾਅ ਆਏਗਾ?
ਬਦਲਾਅ ਏਦਾਂ ਨਾ ਜੀ, ਕਿਉਂਕਿ ਅਮਰਿੰਦਰ ਹੁਣੀ ਕਦੇ ਵੀ ਇਹ ਅਫੋਰਡ ਨਹੀਂ ਕਰ ਸਕਣਗੇ ਵੀ ਤੀਜਾ ਬਦਲ ਜਿਹੜਾ ਪੰਜਾਬ ਦੇ ਰਾਜ ਭਾਗ ਤੇ ਬਿਰਾਜਮਾਨ ਹੋਵੇ, ਭਾਵੇਂ ਕਿ ਕਹਿੰਦੇ ਉਹ ਇਹੀ ਆ ਵੀ ਮੇਰੀ ਆਖਰੀ ਵਾਰੀ ਆ, ਲੇਕਿਨ ਉਹ ਹਰ ਹਾਲਤ ਦੇ ਵਿਚ ਜਿਹੜੀ ਦੂਜੀ ਧਿਰ ਆ ਉਹ ਉਹਨੂੰ ਹੀ ਰਾਜ ਭਾਗ ਦਾ ਮੋਰਚਾ ਦੇਣਗੇ ਔਰ ਚਾਹੁਣਗੇ ਇਹੀ ਉਹ ਜ਼ਿੰਦਗੀ ਦੇ ਇਸ ਦੌਰ ਦੇ ਵਿਚ ਕਿ ਬਾਦਲ ਸਾਹਿਬ ਜਿਹੜੇ ਆ ਉਹਨਾਂ ਦੀ ਕਿਸਮਤ ਜਿਹੜੀ ਦੁਬਾਰਾ ਜਾਗ
ਸਕਦੀ
ਹੈ। ਜਿਹੜੇ ਜਿਹੜੇ ਪ੍ਰਦੇਸ਼ਾਂ ਦੇ ਵਿਚ ਵਹਿੰਗੇ ਆ ਚਾਹੇ ਕਾਂਗਰਸ ਦੇ ਚਾਹੇ ਅਕਾਲੀ ਦਲ ਦੇ ਉਹ ਹੁਣ ਪੱਟਾਂ ਨੂੰ ਤੇਲ ਲਾ ਲੈਣ।
ਕਿਆ ਬਾਤ,
ਲਓ ਫਿਰ ਗੀਤ ਸੰਗੀਤ ਸੁਣਦੇ ਆ। ਤੁਹਾਡੇ ਕੋਲ ਵੀ ਕੋਈ ਦੋਸਤੋ ਐਸੀ ਜਾਣਕਾਰੀ ਹੈ ਤਾਂ ਫਿਰ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਜੀ।
ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਮੰਗਲਵਾਰ 31 ਜੁਲਾਈ 2018 ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਾਉਣ ਮਹੀਨੇ ਦੀ 16 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਇਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ ਅਤੇ ਕੈਨੇਡਾ ਦੇ ਫਰੰਟਲਾਈਨ ਰੇਡੀਓ ਦੇ ਇਲਾਵਾ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਖਬਰਾਂ ਦੇ ਵਿਚ ਬੀਤੇ ਕਈ ਮਹੀਨਿਆਂ ਤੋਂ ਚਰਚਾ ਦੇ ਵਿਚ ਰਹੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਵਿਚ ਉਸ ਵਕਤ ਇੱਕ ਨਵਾਂ ਮੋੜ ਆ ਗਿਆ ਜਦੋਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਨੇ ਇਸ ਰਿਪੋਰਟ ਦੇ ਪਹਿਲੇ ਭਾਗ ਨੂੰ ਜੋ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੁਆਰਾ ਪੇਸ਼ ਕੀਤੀ ਗਈ ਹੈ ਇਸ ਨੂੰ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਪੇਸ਼ ਕਰਨ ਅਤੇ ਚਰਚਾ ਕਰਨ ਦੀ ਬਜਾਏ ਸੀ ਬੀ ਆਈ ਨੂੰ ਸੌਂਪਣ ਦੀ ਗੱਲ ਆਖ ਦਿੱਤੀ। ਹਾਲਾਂਕਿ ਇਸ ਜਾਂਚ ਨੂੰ ਸੀ ਬੀ ਆਈ ਕੋਲ ਜਾਣ ਦਾ ਮਤਲਬ ਇਸ ਨੂੰ ਠੰਡੇ ਬਸਤੇ ਵਿਚ ਪਾ ਦੇਣਾ ਹੀ ਸਮਝਿਆ ਜਾ ਰਿਹਾ ਹੈ। ਲੇਕਿਨ ਮਾਣਯੋਗ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਨਵੇਂ ਬਿਆਨ ਜਾਰੀ ਕੀਤੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੋਲੀਕਾਂਡ ਦੇ ਵਿਚ ਮੌਤ ਦੀ ਗੋਦ ਵਿਚ ਜਾਂਚ ਉੱਤੇ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਹੁਣਾਂ ਨੂੰ ਕਰਮਵਾਰ 1 ਕਰੋੜ ਪ੍ਰਤੀ ਵਿਅਕਤੀ ਮੁਆਵਜ਼ਾ ਦਿੱਤਾ ਜਾਵੇਗਾ ਜਦੋਂ ਕਿ ਇਸ ਸਾਰੇ ਕਾਂਡ ਦੇ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਭਾਵੇਂ ਕਿ ਇਸ ਮਾਮਲੇ ਵਿਚ ਕੋਈ ਬਹੁਤੀ ਸੁਰਖੀ ਅੱਜ ਅਖਬਾਰਾਂ ਨੇ ਨਹੀਂ ਬਟੋਰੀ, ਲੇਕਿਨ ਫਿਰ ਵੀ ਪੰਥਕ ਹਲਕਿਆਂ ਦੇ ਵਿਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਕਾਂਗਰਸ ਸ਼ਾਇਦ ਇਸ ਤਰ੍ਹਾਂ ਦੇ ਪੰਥਕ ਮੁੱਦਿਆਂ ਨੂੰ ਕੈਪਚਰ ਕਰਨਾ ਚਾਹੁੰਦੀ ਹੈ। ਉਹਦੇ ਨਾਲ ਨਾਲ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਪੰਚਕੂਲਾ ਮਾਮਲੇ ਦੇ ਵਿਚ ਹਿੰਸਾ ਭੜਕਾਉਣ ਦੇ ਜਿਹੜੇ ਜਿਹੜੇ ਵੀ ਕੇਸ ਦਰਜ ਹੋਏ ਸਨ ਉਹਨਾਂ ਦੇ ਚਲਦਿਆਂ ਪੰਚਕੂਲਾ ਦੀ ਮਾਣਯੋਗ ਅਦਾਲਤ ਨੇ 6 ਮੁਲਜ਼ਮ ਬਰੀ ਕਰ ਦਿੱਤੇ ਨੇ ਕਿਉਂਕਿ ਕੋਈ ਵੀ ਪ੍ਰਤੱਖ ਸਬੂਤ ਇਹਨਾਂ ਮਾਮਲਿਆਂ ਵਿਚ ਇਹਨਾਂ ਮੁਲਜ਼ਮਾਂ ਉੱਤੇ ਦਰਜ ਨਹੀਂ ਕੀਤੇ ਜਾ ਸਕੇ। ਉਧਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਨਾਬ ਸੁੱਚਾ ਸਿੰਘ ਲੰਗਾਹ ਨੂੰ ਆਖਿਰਕਾਰ ਮਾਣਯੋਗ ਅਦਾਲਤ ਨੇ ਬਰੀ ਕਰ ਦਿੱਤਾ ਹੈ। ਤੇ ਇਧਰ ਇਹ ਵੀ ਪਤਾ ਲੱਗਿਆ ਪੰਜਾਬ ਸਰਕਾਰ ਨੇ ਮੋਹਾਲੀ ਇਲਾਕੇ ਵਿਚ 40 ਏਕੜ ਜ਼ਮੀਨ ਸਾਇੰਸ ਯੂਨੀਵਰਸਿਟੀ ਵਾਸਤੇ ਦੇਣ ਦਾ ਵਾਅਦਾ ਕੀਤਾ ਹੈ। ਸੋ ਆਉਣ ਵਾਲੇ ਸਮਿਆਂ ਦੇ ਵਿਚ ਟੈਕਨੋਲੋਜੀ ਅਤੇ ਸਾਇੰਸ ਉੱਤੇ ਬੇਸਡ ਕਿੱਤਾ ਮੁਖੀ ਕੋਰਸਾਂ ਨੂੰ ਪੰਜਾਬ ਦੇ ਵਿਚ ਪਹਿਲ ਦੇ ਆਧਾਰ ਤੇ ਪੜ੍ਹਾਇਆ ਜਾਵੇਗਾ। ਤੇ ਉਧਰ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਯਾਨੀ ਕੇਜਰੀਵਾਲ ਸਿਸੋਦੀਆ ਅਤੇ ਉਹਨਾਂ ਦਾ ਹੁਣ ਪੂਰਾ ਪੂਰਾ ਪੇਚਾ ਪੈ ਗਿਆ ਬੈਂਸ ਭਰਾਵਾਂ ਦੇ ਨਾਲ। ਅਸਲ ਵਿਚ ਬੈਂਸ ਭਰਾਵਾਂ ਨੇ ਜਦੋਂ ਸੋਸ਼ਲ ਮੀਡੀਆ ਉੱਤੇ ਇਸ ਗੱਲ ਦੀ ਚਰਚਾ ਕੀਤੀ ਕਿ ਨਵੇਂ ਚੁਣੇ ਗਏ ਆਪ ਪੰਜਾਬ ਦੇ ਜਾਂ ਵਿਧਾਨ ਸਭਾ ਦੇ ਮੁਖੀ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਪੂ ਦੱਸਿਆ ਸੀ, ਜਿਸ ਦੇ ਬਾਰੇ ਦੂਸਰੇ ਪਾਸੇ ਆਪਣੇ ਕਾਊਂਟਰ ਬਿਆਨ ਦੇ ਵਿਚ ਜਨਾਬ ਕੇਜਰੀਵਾਲ ਨੇ ਸੋਸ਼ਲ ਮੀਡੀਆ ਉੱਤੇ ਹੀ ਇਸ ਦਾ ਜਵਾਬ ਦਿੰਦਿਆਂ ਆਖਿਆ ਕਿ ਇਹ ਦਲਿਤ ਭਾਈਚਾਰੇ ਦੇ ਖਿਲਾਫ਼ ਬੈਂਸ ਭਰਾਵਾਂ ਦੀ ਨਫ਼ਰਤ ਦੀ ਗੱਲ ਹੈ ਅਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਮੁੱਚੇ ਦਲਿਤ ਭਾਈਚਾਰੇ ਤੋਂ ਮਾਫ਼ੀ ਮੰਗਣ, ਜਦੋਂ ਕਿ ਖਹਿਰਾ ਨੇ ਬੈਂਸ ਭਰਾਵਾਂ ਦੀ ਪਿੱਠ ਥਾਪੜ ਦਿੱਤੀ ਹੈ। ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ 2 ਅਗਸਤ ਨੂੰ ਰੁੱਸੇ ਹੋਏ ਖਹਿਰਾ ਸਾਹਿਬ ਤੇ ਉਹਨਾਂ ਦੇ ਹੱਕ ਵਿਚ ਨਿਤਰੇ 9 ਵਿਧਾਇਕ ਆਪਣੀ ਕਨਵੈਨਸ਼ਨ ਕਰਨ ਦੇ ਲਈ ਬਜ਼ਿੱਦ ਨੇ। ਤੇ ਉਧਰ ਪੰਜਾਬ ਦੇ ਉਧਰ ਰਹਿ ਗਏ ਹਿੱਸੇ ਲੈਂਦੇ ਪੰਜਾਬ ਦੀ ਜੇਕਰ ਗੱਲ ਕਰੀਏ ਤੇ ਪਾਕਿਸਤਾਨ ਦੇ ਵਿਚ ਇਲੈਕਸ਼ਨ ਤੋਂ ਬਾਅਦ ਵੱਡੀ ਧਿਰ ਵਜੋਂ ਉਭਰੇ ਤਹਿਰੀਕੇ ਇਨਸਾਫ਼ ਦੇ ਆਗੂ ਭਾਵੇਂ ਕਿ ਬਹੁਮਤ ਲੈਣ ਦੇ ਵਿਚ ਸਫ਼ਲ ਨਹੀਂ ਰਹੇ, ਲੇਕਿਨ ਫਿਰ ਵੀ ਪਾਕਿਸਤਾਨ ਦੇ ਆਜ਼ਾਦੀ ਦਿਵਸ 14 ਅਗਸਤ ਤੋਂ ਪਹਿਲਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ 11 ਅਗਸਤ ਨੂੰ ਸਹੁੰ ਚੁਕਾਉਣ ਦੇ ਯੋਜਨਾ ਦੀ ਗੱਲ ਸਾਹਮਣੇ ਆ ਰਹੀ ਹੈ। ਤੇ ਇਧਰ ਪੰਜਾਬ ਦੇ ਵਿਚ ਗੈਂਗਸਟਰਸ ਦੇ ਮਾਮਲੇ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੇ। ਪੰਜਾਬ ਤੇ ਹਰਿਆਣਾ ਦੇ ਵਿਚ ਸੰਯੁਕਤ ਕਾਰਵਾਈ ਕਰਦਿਆਂ ਪੁਲਿਸ ਨੇ ਦਵਿੰਦਰ ਬੰਬੀਹਾ ਗੈਂਗ ਦੇ 11 ਗੈਂਗਸਟਰਸ ਅਰੈਸਟ ਕੀਤੇ ਨੇ, ਜਿਨ੍ਹਾਂ ਦੇ ਉੱਤੇ ਪੁਲਿਸ ਦੇ ਮੁਤਾਬਕ 60 ਤੋਂ 65 ਮਾਮਲੇ ਦਰਜ ਨੇ। ਹਾਲਾਂਕਿ ਇਸ ਮਾਮਲੇ ਵਿਚ ਕੋਈ ਜ਼ਿਆਦਾ ਡਿਟੇਲ ਸਾਹਮਣੇ ਨਹੀਂ ਆਈਆਂ, ਲੇਕਿਨ ਪਰਮੀਸ਼ ਵਰਮਾ ਉੱਤੇ ਫਾਇਰਿੰਗ ਦੇ ਦੌਰਾਨ ਵਰਤੀ ਗਈ ਗੱਡੀ ਨੂੰ ਵੀ ਇਸ ਗ੍ਰਿਫਤਾਰੀਆਂ ਦੇ ਦੌਰਾਨ ਪੁਲਿਸ ਦੁਆਰਾ ਬਰਾਮਦ ਕਰ ਲਿਆ ਗਿਆ। ਤੇ ਸ਼ਾਇਰੀ ਦੀ ਗੱਲ ਕਰੀਏ ਤੇ ਰਾਣੀ ਤੱਤ ਲਿਖਣ ਵਾਲੇ ਹਰਮਨਜੀਤ ਨੇ ਬਹੁਤ ਖੂਬਸੂਰਤ ਲਿਖਿਆ, ਬੈਠੀ ਨਨਕਾਣੇ ਪੱਗ ਹੌਲੀ ਹੌਲੀ ਰੁਮ ਕੇ, ਬੈਠੀ ਨਨਕਾਣੇ ਪੱਗ ਹੌਲੀ ਹੌਲੀ ਰੁਮ ਕੇ ਤੇ ਪਹੁੰਚ ਕੇ ਭਗਾਣੀ ਚ ਤੂਫਾਨ ਬਣ ਜਾਂਦੀ ਹੈ।
ਰਵਿੰਦਰ ਦੇ ਇਜਾਜ਼ਤ ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ। ਇੰਨਾ ਹੀ ਨਹੀਂ ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਨੰਬਰ 166 ਗ੍ਰੇਟ ਸਾਊਥ ਰੋਡ ਮੈਦਰੇਵਾ ਦੇ ਵਿਖੇ ਐਨਜ਼ੈਡ ਇੰਡੀਅਨ ਫਲੇਮ ਜਾਂ ਫਿਰ ਫੋਨ ਕਰੋ 266-9127।
ਇਸ ਤਿਉਹਾਰਾਂ ਦੇ ਉੱਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਥਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 092-12-9563।
ਸਟਾਈਲ ਐਨਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
ਜਾਂ ਫਿਰ ਲੌਗਇਨ ਕਰੋ www.bollywoodbhangra.nz।
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz।
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ, ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ।
ਪਰਦੇਸੀ ਵਾਸਤਿਆਂ, ਤੁਹਾਡੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ, ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋਏਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਵਜੇ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ, ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-9944-58 ਤੇ। ਵਿਰਸਾ ਅਕੈਡਮੀ।
ਚਲੋ ਫਿਰ ਦੋਸਤੋ, ਗੀਤ ਸੰਗੀਤ ਪੰਮੀ ਬਾਈ ਜੀ, ਤੁਹਾਡਾ ਵੀ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਯਾਦ ਕਰਨ ਦੇ ਲਈ। ਤੇ ਚਲੋ ਫਿਰ ਇੱਕ ਨਵੀਂ ਅੰਦਾਜ਼ ਦੇ ਵਿੱਚ ਹੰਸਰਾਜ ਹੰਸ ਹੁਣਾਂ ਦਾ ਗੀਤ ਸੁਣਦੇ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਤੋਂ।
ਦਿਲ ਟੁੱਟ ਗਿਆ ਹਾਰ ਗਏ ਉਹਦੀ ਲਿਖਿਆ ਵਾਂਗ ਸਦਾਈਆਂ ਤੇ ਰਹਿਣਾ ਕਿਉਂ ਰੱਬਾ ਸਾਡੇ ਲਿਖੀ ਲਿਖਿਆ ਵਾਂਗ ਸਦਾਈਆਂ ਤੇ ਰਹਿਣਾ ਕਿਉਂ ਰੱਬਾ ਸਾਡੇ ਲਿਖੀ ਲਿਖਿਆ ਵਾਂਗ ਸਦਾਈਆਂ ਤੇ ਰਹਿਣਾ ਉਹਦੇ ਹੱਥ ਦੀਆਂ ਲੰਮੀਆਂ ਲਿਖਤਾਂ ਸਾਂਭ ਸਾਂਭ ਕੇ ਰੱਖੀਆਂ ਪਤਾ ਨਹੀਂ ਕਿਉਂ ਅੱਜ ਵੀ ਲੱਭਦੀਆਂ ਰਹਿਣ ਅੱਖੀਆਂ ਦਿਲ ਤਾਂ ਜਾਂਦਾ ਅੱਜ ਵੀ ਲਿਖਿਆ ਵਾਂਗ ਸਦਾਈਆਂ ਤੇ ਰਹਿਣਾ ਕਿਉਂ ਰੱਬਾ ਸਾਡੇ ਲਿਖੀ ਲਿਖਿਆ ਵਾਂਗ ਸਦਾਈਆਂ ਤੇ ਰਹਿਣਾ ਕਿਉਂ ਰੱਬਾ ਸਾਡੇ ਲਿਖੀ ਲਿਖਿਆ ਵਾਂਗ ਸਦਾਈਆਂ ਤੇ ਰਹਿਣਾ
ਪਿੰਡ ਸ਼ਫੀਪੁਰ ਦਾਖਾ ਨਾ ਗਾਖਲਾ
ਜੀ
ਤਹਿਸੀਲ ਜਲੰਧਰ
ਪਿਓ ਪੁੱਤਰ ਜੀ
ਜ਼ਿਲ੍ਹਾ ਜਲੰਧਰ ਤੇ ਸਰਦਾਰ ਅਰਜਨ ਸਿੰਘ ਦਾ ਪੁੱਤ ਹੰਸਰਾਜ ਹੰਸ ਤੇ ਪੋਤਾ ਯੁਵਰਾਜ ਹੰਸ ਦੋਨੇ ਗਾਣਾ ਗਾ ਗਿਆ ਜੀ ਪੂਰਨ ਸ਼ਾਹ ਕੋਟੀ ਦੇ ਚੇਲੇ ਦੋਨੇ ਤੇ ਵਿਜੇ ਧੰਮੀ ਸਾਹਿਬ ਨੇ ਲਿਖਿਆ ਜੀ ਬਹੁਤ ਵਧੀਆ ਲਿਖਦੇ ਰਹੇ ਨੇ ਲਾਲੀ ਨੈਣਾ ਚ ਰੜਕਦੀ ਛੱਡ ਗਏ ਸੁਪਨੇ ਸੰਧੂਰੀ ਰੰਗ ਦੇ ਹੰਸਰਾਜ ਹੰਸ ਉਹਨਾਂ ਨੇ ਉਸ ਗੀਤ ਨੂੰ ਵੀ ਗਾਇਆ ਸੀ ਵਿਜੇ ਧੰਮੀ ਬਹੁਤ ਅੱਛੇ ਬਹੁਤ ਕਲਾਸ ਬੜੀ ਵਧੀਆ ਜਿਹੜੀ ਪੰਜਾਬੀ ਦੇ ਮਾਖਿਓ ਮਿੱਠੇ ਬੋਲ ਉਹਨਾਂ ਦੀ ਕਲਮ ਨੇ ਉੱਕਰੇ ਨੇ ਸੋ ਕੁਝ ਹੋਰ ਅੰਦਾਜ਼ ਤੁਹਾਡੇ ਲਈ ਵੀ ਅਸੀਂ ਹਾਜ਼ਰ ਕਰਦੇ ਚੱਲਾਂਗੇ ਫਿਰੋਜ਼ ਖਾਨ ਉਹਨਾਂ ਦਾ ਗੀਤ ਨਾਲ ਨਾਲ ਸ਼ਹੀਦ ਊਧਮ ਸਿੰਘ ਉਹਨਾਂ ਨੂੰ ਵੀ ਯਾਦ ਕੀਤਾ ਸਾਡੇ ਸਰੋਤਿਆਂ ਨੇ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜੀ
ਬਿਲਕੁਲ
ਤੇ ਨਾਲ ਨਾਲ ਖੁਸ਼ਮੀਤ ਸਿੱਧੂ ਹੋਣੀ ਆਉਣੇ ਰਾਏ ਸਨ ਮੇਰੀ ਕੋਸ਼ਿਸ਼ ਹੈ ਵੀ ਕਾਂਗਰਸ ਤੇ ਅਕਾਲੀ ਦਲ ਦੇ ਜਿਹੜੇ ਬੁਲਾਰੇ ਨੇ ਉਹਨਾਂ ਤੋਂ ਵੀ ਪੰਜਾਬ ਦੀ ਤਾਜ਼ਾ ਤਰੀਨ ਜਿਹੜੇ ਸਮੀਕਰਨ ਹੈ ਉਹਨਾਂ ਬਾਰੇ ਜ਼ਰੂਰ ਚਰਚਾ ਜਿਹੜੀ ਅਸੀਂ ਕਰਦੇ ਚੱਲਾਂਗੇ 5 ਵਜੇ ਦੇ ਕਰੀਬ ਤੁਹਾਡੇ ਲਈ ਅਸੀਂ ਸਥਾਨਕ ਖਬਰਾਂ ਦਾ ਬੁਲੇਟਿਨ ਜ਼ਰੂਰ ਪੇਸ਼ ਕਰਦੇ ਚੱਲਾਂਗੇ ਬਹਿਰਾਲ ਸੁਖਪਾਲ ਖਹਿਰਾ ਉਹਨਾਂ ਦੇ ਅਪੋਜੀਸ਼ਨ ਲੀਡਰ ਦੀ ਜਿਹੜੀ ਕੁਰਸੀ ਹੈ ਉਸ ਖੁੱਸ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਨਵੇਂ ਰਾਜਨੀਤਿਕ ਸਮੀਕਰਨ ਨੇ ਜਿਨ੍ਹਾਂ ਨੂੰ ਲੈ ਕੇ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਜਿਹੜੇ ਸਾਡੇ ਮਿੱਤਰ ਰਾਜਨੀਤਿਕ ਪੱਧਰ ਦੇ ਉੱਤੇ ਵਧੀਆ ਜਾਣਕਾਰੀ ਰੱਖਦੇ ਨੇ ਉਹਨਾਂ ਦੀ ਬਰੀਕ ਨਜ਼ਰ ਨੂੰ ਉਹਨਾਂ ਦੇ ਖਿਆਲ ਉਹਨਾਂ ਦੇ ਓਪੀਨੀਅਨ ਨੂੰ ਤੁਹਾਡੇ ਤੱਕ ਅਸੀਂ ਜ਼ਰੂਰ ਸਾਂਝਾ ਕਰਨਾ ਚਾਹਾਂਗੇ ਸੋ ਅਕਾਲੀ ਦਲ ਬਾਦਲ ਵੱਲੋਂ ਵੀ ਸਾਡੇ ਜਿਹੜੇ ਇੱਥੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ਾਂ ਬਹੁਤ ਜਲਦ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਦੇ ਚੱਲਾਂਗੇ ਬਹਿਰਾਲ ਗੀਤ ਸੰਗੀਤ ਦਾ ਦੌਰ ਚੱਲ ਰਿਹਾ ਜੀ 8158155 ਸਾਡਾ ਫੋਨ ਨੰਬਰ ਹੈ ਹਰੇਕ ਮੰਗਲਵਾਰ ਬਾਅਦ ਦੁਪਹਿਰ ਦੀਆਂ ਮਹਿਫਲਾਂ ਦੇ ਵਿੱਚ ਜਿੱਥੇ ਅਸੀਂ ਇੱਕ ਵਾਰ ਫੇਰ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ ਇਹ ਵੀ ਦੱਸਦੇ ਜਾਈਏ ਜੇਕਰ ਤੁਸੀਂ ਕਿਸੇ ਕਾਰਨ ਇਸ ਪ੍ਰੋਗਰਾਮ ਨੂੰ ਅੱਜ ਨਹੀਂ ਸੁਣ ਸਕੇ ਜਾਂ ਹੁਣੇ ਹੁਣੇ ਆਪਣੇ ਰੇਡੀਓ ਸਵਿੱਚ ਆਨ ਕੀਤੇ ਨੇ ਤੇ www.planetaudio.org.nz/nachdapunjab ਤੇ ਜਾ ਕੇ ਦੁਬਾਰਾ ਫਿਰ ਸੁਣ ਸਕਦੇ ਹੋ ਕੁਝ ਹੋਰ ਗੀਤ ਸੰਗੀਤ ਦਾ ਦੌਰ ਤੇ ਫਿਰ ਸਥਾਨਕ ਖਬਰਾਂ
ਤੇ ਲਓ ਫਿਰ ਦੋਸਤੋ ਮਾਨਕ ਸਾਹਿਬ ਨੂੰ ਯਾਦ ਕਰਦੇ ਹਾਂ ਕਾਫੀ ਮਿੱਤਰ ਸੁਣਨਾ ਚਾਹੁੰਦੇ ਨੇ ਅੱਜ ਮਾਨਕ ਦੀ ਆਵਾਜ਼ ਦੇ ਵਿੱਚ ਨੱਚਦਾ ਪੰਜਾਬ ਪ੍ਰਾਂਤ ਦਾ ਗੀਤ
ਦੋਸਤੋ ਉਸ ਸਮੇਂ ਦੀ ਗੱਲ ਹੈ ਜਿਸ ਵੇਲੇ ਰਾਂਝਾ ਹੀਰ ਦੀ ਸ਼ੇਜ ਤੇ ਸੌ ਜਾਂਦਾ ਹੀਰ ਆ ਕੇ ਸ਼ਮਕਾਂ ਮਾਰਨ ਲੱਗਦੀ ਆ ਅੱਗੋ ਤਾਨਾ ਦਿੰਦਾ ਲੋ ਪੇਸ਼ ਕਰਨ ਲੱਗਾ ਮਾਣ ਕਰੀ ਨਾ ਜੱਟੀ ਨੀ ਸਾਨੂੰ ਬਾਗ ਬਥੇਰੇ ਸ਼ਕਤੀ ਤਖਤ ਲਾਹੌਰ ਦਾਨ ਤੇਰੀ ਸ਼ੇਰ ਨਰਨੇ
ਗੀਤਕਾਰੀ ਵੱਲ ਆਪਣਾ ਮੁੱਖ ਮੋੜਿਆ ਸੋ ਦੇਵ ਤਰੀਕੇ ਵਾਲਾ ਦੇ ਨਾਂ ਦੇ ਨਾਲ ਬਹੁਤ ਮਸ਼ਹੂਰ ਹੋਏ ਸੋ ਉਹਨਾਂ ਦੀ ਇੱਕ ਅੰਦਾਜ਼ ਨੂੰ ਮਾਨਕ ਸਾਹਿਬ ਨੇ ਆਪਣੇ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਸੋ ਦੋਸਤੋ ਪਹਿਲਾਂ ਜਿਵੇਂ ਜ਼ਿਕਰ ਚੱਲ ਰਿਹਾ ਸੀ ਅਕਾਲੀ ਦਲ ਬਾਦਲ ਵੱਲੋਂ ਜਿਹੜੇ ਉਹਨਾਂ ਦੇ ਬੁਲਾਰੇ ਨੇ ਸ਼੍ਰੀ ਉੱਤਮ ਚੰਦ ਸ਼ਰਮਾ ਜੀ ਉਹ ਸਾਡੇ ਨਾਲ ਫੋਨ ਦੇ ਉਸ ਪਾਰ ਮੌਜੂਦ ਨੇ ਸੋ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਪੰਜਾਬ ਦੇ ਬਦਲਦੇ ਹੋਏ ਰਾਜਨੀਤਿਕ ਸਮੀਕਰਨ ਨੂੰ ਲੈ ਕੇ ਟਿੱਪਣੀ ਦੇਣ ਲਈ ਵਿਸ਼ੇਸ਼ ਤੌਰ ਤੇ ਉੱਤਮ ਜੀ ਸਾਡੇ ਨਾਲ ਹਾਜ਼ਰ ਨੇ ਉੱਤਮ ਜੀ ਬਹੁਤ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਜੀ ਆਇਆਂ ਨੂੰ
ਹਾਂਜੀ ਥੈਂਕ ਯੂ ਪਰਮਿੰਦਰ ਵੀਰ ਜੀ ਤੁਹਾਡਾ ਬਹੁਤ ਤਹਿ ਦਿਲੋਂ ਸ਼ੁਕਰੀਆ ਤੁਸੀਂ ਆਪਣਾ ਟਾਈਮ ਆਪਣੇ ਕੀਮਤੀ ਸਮੇਂ ਚ ਮੈਨੂੰ ਸ਼ਾਮਿਲ ਕੀਤਾ ਜੀ
ਉੱਤਮ ਜੀ ਤੁਸੀਂ ਖਾਸ ਤੌਰ ਤੇ ਜਿਹੜਾ ਸਥਾਨਕ ਘਟਨਾ ਚੱਕਰ ਹੈ ਰਾਜਨੀਤੀ ਦਾ ਜਾਂ ਫਿਰ ਜਿੱਥੋਂ ਦਾ ਅੰਜਲ ਛੱਕ ਕੇ ਤੁਸੀਂ ਤੇ ਮੈਂ ਅਮਰੀਕ ਭਾਜੀ ਅਸੀਂ ਸਾਰੇ ਇੱਥੇ ਇਹਨਾਂ ਮੁਲਕਾਂ ਦੇ ਬਛਿੰਦੇ ਬਣ ਗਏ ਅਸੀਂ ਉਹਨੂੰ ਬਹੁਤ ਲਾਗਿਓਂ ਦੇਖਦੇ ਹਾਂ ਔਰ ਸਾਡਾ ਕੋਈ ਸ਼ੌਂਕ ਵੀ ਹੈ ਤੇ ਚਲੋ ਤੁਸੀਂ ਕਿਉਂਕਿ ਇਸ ਇੱਕ ਸਥਾਨਕ ਜਿਹੜੀ ਰੀਜਨਲ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਦੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਹੋ ਜਿਹੜੇ ਸਰੋਕਾਰ ਨੇ ਪੰਜਾਬ ਦੇ ਰਾਜਨੀਤਿਕ ਸਰੋਕਾਰ ਉਹਨਾਂ ਨੂੰ ਤੁਸੀਂ ਕਿੱਥੇ ਦੇਖਦੇ ਹੋ ਤੇ ਸੁਖਪਾਲ ਖਹਿਰਾ ਦੀ ਰਵਾਨਗੀ ਨੂੰ ਤੁਸੀਂ ਕਿਵੇਂ ਲੈਂਦੇ ਹੋ
ਹਾਂਜੀ ਭਾਜੀ ਜਿਸ ਤਰ੍ਹਾਂ ਹੁਣ ਕਿਸੇ ਵੀ ਜਿਹੜੇ ਜਗ੍ਹਾ ਦੀ ਕਿਸੇ ਦੇਸ਼ ਦੀ ਜਾਂ ਕਿਸੇ ਰਾਜ ਦੀ ਜਿਹੜੀ ਰਾਜਨੀਤੀ ਹੈ ਉਹਦੇ ਚ ਆਏ ਦਿਨ ਜਿਹੜੇ ਸਮੀਕਰਨ ਬਦਲਦੇ ਰਹਿੰਦੇ ਨੇ ਸਮੇਂ ਮੁਤਾਬਕ ਔਰ ਜਿਸ ਤਰ੍ਹਾਂ ਜਿਹੜੀ ਜਨਤਾ ਜਨਾਰਦਨ ਹੈ ਉਹ ਕਿਸ ਤਰ੍ਹਾਂ ਉਸ ਚੀਜ਼ ਨੂੰ ਲੈਂਦੀ ਹੈ ਇਹ ਇੱਕ ਬਹੁਤ ਵੱਡੇ ਵਿਸ਼ੇ ਨੇ ਜਿਨ੍ਹਾਂ ਤੇ ਹਮੇਸ਼ਾ ਹੀ ਆਪਾਂ ਗੱਲਬਾਤ ਕਰਦੇ ਹੋਏ ਉਸ ਗੱਲ ਨੂੰ ਯੂਨੋ ਅੱਗੇ ਲਿਜਾ ਸਕਦੇ ਹਾਂ ਪਰ ਅੱਜ ਦੀ ਜਿਹੜੀ ਪੰਜਾਬ ਦੀ ਮੌਜੂਦਾ ਸਥਿਤੀ ਬਣ ਗਈ ਹੈ ਬਹੁਤ ਹੀ ਚਿੰਤਾਜਨਕ ਹੈ ਕਿਉਂਕਿ ਉਹ ਇੱਕ ਤਾਂ ਤੁਸੀਂ ਦੇਖਿਆ ਹੋਣਾ ਪਿਛਲੇ ਇਲੈਕਸ਼ਨਾਂ ਤੋਂ ਬਾਅਦ ਜਾਂ ਉਹਨਾਂ ਇਲੈਕਸ਼ਨਾਂ ਦੇ ਦੌਰਾਨ ਵੀ ਕਈ ਤਰ੍ਹਾਂ ਦੇ ਅਸੂਲ ਜਿਹੜੇ ਟੁੱਟੇ ਔਰ ਕਈ ਤਰ੍ਹਾਂ ਦਾ ਜਿਹੜਾ ਆਪਣਾ ਇੱਕ ਡੈਕੋਰਮ ਹੁੰਦਾ ਸੀ ਪੰਜਾਬ ਅਤੇ ਪੰਜਾਬੀਅਤ ਦਾ ਉਹ ਉਹਦੇ ਵਿੱਚ ਬਹੁਤ ਹੀ ਵੱਡਾ ਖਲਲ ਪਿਆ ਔਰ ਉਸ ਕਰਕੇ ਇਸ ਟਾਈਮ ਆਪਣੇ ਪੰਜਾਬੀ ਭਰਾ ਉੱਤੇ ਜਿਹੜੇ ਵਾਸਤੇ ਨੇ ਬਹੁਤ ਹੀ ਉਹ ਉਹਨਾਂ ਦਾ ਜਿਹੜਾ ਆਪਣਾ ਕੌਨਫੀਡੈਂਸ ਲੈਵਲ ਹੈ ਸਰਕਾਰ 'ਚ ਉਹ ਵੀ ਡਿੱਗ ਚੁੱਕਾ ਤੇ ਇਹ ਜਿਹੜਾ ਥਰਡ ਫਰੰਟ ਉੱਠ ਕੇ ਆਇਆ ਸੀ ਇੱਕ ਇਹਨਾਂ ਦਾ ਹੋਇਆ ਸੀ ਉਹਦਾ ਜਿਸ ਤਰੀਕੇ ਨਾਲ ਪਤਨ ਹੋਇਆ ਮੈਂ ਇਹ ਸਮਝਦਾ ਕਿ ਸੁਖਪਾਲ ਖਹਿਰਾ ਜੀ ਦੇ ਉਹਨਾਂ ਨੂੰ ਓਪੋਜੀਸ਼ਨ ਲੀਡਰ ਤੋਂ ਉਤਾਰਨ ਦੇ ਨਾਲ ਹੀ ਇਹਨਾਂ ਦੇ ਪਤਨ ਦਾ ਜਿਹੜਾ ਬਸ ਅਖੀਰਲੇ ਪਲ ਜਿਹੜੇ ਨੇ ਉਹ ਨਜ਼ਰ ਆਉਂਦੇ ਦਿਖਦੇ ਪਏ ਨੇ ਸਾਰਿਆਂ ਨੂੰ
ਜੀ ਜੀ ਅੱਛਾ ਉੱਤਮ ਜੀ ਦੇਖਿਆ ਜਾਵੇ ਤਾਂ ਪੰਜਾਬ ਬਹੁਤ ਜ਼ਿਆਦਾ ਥੱਲੇ ਖਿਸਕ ਗਿਆ ਨਿਗਾਰ ਬਹੁਤ ਆ ਗਿਆ ਰਾਜਨੀਤਿਕ ਪਾਰਟੀਆਂ ਮਿਹਣੋ ਮਿਹਣੀ ਹੁੰਦੀਆਂ ਰਹੀਆਂ ਲੇਕਿਨ ਇੱਕ ਪੰਜਾਬੀ ਨੌਜਵਾਨ ਹੋਣ ਦੇ ਨਾਤੇ ਜਦੋਂ ਤੁਸੀਂ ਉਸ ਮੁਲਕ ਦੇ ਵਿੱਚੋਂ ਨਿਕਲਣ ਦਾ ਫੈਸਲਾ ਲੈਂਦੇ ਹੋ ਉਦੋਂ ਤੋਂ ਬਾਅਦ ਹੁਣ ਤੱਕ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਮੁੱਦੇ ਜਿਹੜੇ ਆ ਉਹ ਬਦਲ ਗਏ ਨੋ ਡਾਊਟ ਇਸ ਵੇਲੇ ਜੇ ਪੰਜਾਬ ਨੇ ਮੁੜ ਕੇ ਪੈਰਾਂ ਤੇ ਖੜਾ ਹੋਣਾ ਹੋਵੇ ਤਾਂ ਤੁਸੀਂ ਕੀ ਸੋਚਦੇ ਹੋ ਵੀ ਅਕਾਲੀ ਦਲ ਦੀ ਮੰਗ ਕੀ ਰਹੇਗੀ ਕੇਂਦਰ ਸਰਕਾਰ ਤੋਂ
ਭਾਜੀ ਅਕਾਲੀ ਦਲ ਪਾਰਟੀ ਪਿਛਲੇ 98 ਇਅਰਸ ਤੋਂ ਹਮੇਸ਼ਾ ਹੀ ਇੱਕੋ ਹੀ ਮੁੱਦੇ ਤੇ ਅੱਗੇ ਵੱਧਦੀ ਆ ਰਹੀ ਹੈ ਔਰ ਉਹ ਮੁੱਦਾ ਹੈਗਾ ਕਿ ਪੰਜਾਬ ਦੀ ਪ੍ਰੋਗਰੈਸ ਹਰ ਪਾਸਿਓਂ ਮੈਂ ਮੰਨਦਾ ਕਿ ਆਪਣੇ ਪੰਜਾਬ ਦੀ ਪ੍ਰੋਗਰੈਸ ਦਾ ਸਿੱਧਾ ਸਿੱਧਾ ਡਾਇਰੈਕਟ ਕਨੈਕਸ਼ਨ ਆਪਣੀ ਓਵਰਆਲ ਜਿਹੜੀ ਭਾਰਤ ਦੀ ਜਿਹੜੀ ਓਵਰਆਲ ਇਕੋਨਮਿਕ ਕੰਡੀਸ਼ਨਸ ਹੁੰਦੀਆਂ ਜਾਂ ਉਹਨਾਂ ਦੀ ਜਿਹੜੀ ਇਕਨੋਮਿਕ ਪੋਲਿਸੀਜ਼ ਹੁੰਦੀਆਂ ਉਹਦੇ ਨਾਲ ਵੀ ਨੋਟ ਓਨਲੀ ਪੰਜਾਬ ਬਲਕਿ ਬਾਕੀ ਜਿਹੜੇ ਆਪਣੇ ਸਟੇਟ ਆ ਉਹਨਾਂ ਦਾ ਵੀ ਉਹਦੇ ਨਾਲ ਜੁੜਿਆ ਹੁੰਦਾ ਪਰ ਉਹਦੇ ਬਾਵਜੂਦ ਵੀ ਪੰਜਾਬ ਹੈਜ਼ ਆਲਵੇਜ਼ ਡਨ ਵੈਰੀ ਗੁੱਡ ਕੰਪੇਅਰ ਟੂ ਅਦਰ ਸਟੇਟਸ ਉਹਦੇ ਚਲੋ ਸਾਰੇ ਡਾਟਾ ਅੱਜ ਕੱਲ੍ਹ ਤਾਂ ਇੰਟਰਨੈਟ ਦਾ ਦੌਰ ਹੈ ਸਭ ਨੂੰ ਪਤਾ ਹੀ ਹੈ ਪਰ ਅਕਾਲੀ ਦਲ ਹਮੇਸ਼ਾ ਇਹ ਸਾਬਤ ਹੁੰਦਾ ਰਿਹਾ ਕਿ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਵਾਸਤੇ ਅਕਾਲੀ ਦਲ ਹੀ ਬੈਸਟ ਪਾਰਟੀ ਹੈ
ਓਕੇ ਸੁਖਪਾਲ ਖਹਿਰਾ ਦੇ ਜਾਣ ਨੂੰ ਕਿਵੇਂ ਦੇਖਦੇ ਹੋ
ਇਹ ਇੱਕ ਇਲੈਕਸ਼ਨਾਂ ਤੋਂ ਪਹਿਲਾਂ ਜਿਸਾ ਦਿੱਲੀ ਤੋਂ ਚੱਲੀ ਇੱਕ ਹਵਾ ਸੀਗੀ ਬੇਮੌਸਮੀ ਤੇ ਉਹ ਹੁਣ ਹਵਾ ਉਹ ਪਹਿਲਾਂ ਸਲੋ ਹੋਈ ਫਿਰ ਉਹ ਹਵਾ ਦਾ ਰੁੱਖ ਬਦਲਿਆ ਤੇ ਹੁਣ ਤਾਂ ਹਵਾ ਚੱਲ ਹੀ ਨਹੀਂ ਰਹੀ
ਓ ਸੋ ਤੁਹਾਡਾ ਕਹਿਣ ਦਾ ਮਤਲਬ ਪਾਰਟੀ ਦਾ ਹੁਣ ਲੋਕਾਂ ਦੇ ਵਿੱਚ ਕੋਈ ਆਧਾਰ ਨਹੀਂ ਹੈ
ਹਾਂਜੀ ਹੁਣ ਕੋਈ ਨਹੀਂ ਹੈਗਾ ਕਿਉਂਕਿ ਇੱਥੇ ਵੀ ਆਪਣਾ ਲੋਕਲ ਲੈਵਲ ਤੇ ਆਪਣੇ ਨਿਊਜ਼ੀਲੈਂਡ 'ਚ ਵੀ ਜੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਉਹਨਾਂ ਦੀ ਵੀ ਜਿਹੜੀ ਕਾਰਗੁਜ਼ਾਰੀ ਹੈ ਉਹ ਕਿਤੇ ਹੁਣ ਨਜ਼ਰ ਨਹੀਂ ਆਉਂਦੀ ਪਈ ਔਰ ਈਵਨ ਪਰਸੋਂ ਚੌਥ ਕਾਂਗਰਸ ਦੇ ਦੋ ਯੁਵਾ ਨੇਤਾ ਆਏ ਸੀਗੇ ਭਾਰਤ ਤੋਂ ਇੱਥੇ ਤੇ ਲੋਕਲ ਚੈਪਟਰ ਆਫ ਓਵਰਸੀਜ਼ ਕਾਂਗਰਸ ਨੇ ਉਹਨਾਂ ਨੂੰ ਹੋਸਟ ਕੀਤਾ ਤੇ ਉਹ ਉੱਥੇ ਵੀ ਤੁਸੀਂ ਆਈ ਮੀਨ ਫੇਸਬੁੱਕ ਤੇ ਸਾਰਾ ਕੁਛ ਅਵੇਲੇਬਲ ਹੈ ਉੱਥੇ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਬੜੇ ਕਹਿੰਦੇ ਕਲਾਂਦੇ ਸੀਗੇ ਆਗੂ ਨਿਊਜ਼ੀਲੈਂਡ 'ਚ ਉਹ ਸਾਰੇ ਕਾਂਗਰਸ ਵਾਲਿਆਂ ਦੇ ਨਾਲ ਬੈਠੇ ਨਜ਼ਰ ਆਏ, ਹੁਣ ਉਹ ਭਾਈਚਾਰਕ ਤੌਰ ਤੇ ਬੈਠੇ ਜਾਂ ਜਿਹੜੀ ਇੱਕ ਵਿਚਾਰਧਾਰਾ ਉਹਨਾਂ ਦੀ ਬਦਲ ਗਈ ਹੈ ਇਹ ਤਾਂ ਨਹੀਂ ਕੁਛ ਕਿਹਾ ਜਾ ਸਕਦਾ, ਪਰ ਉਹ ਆਈ ਥਿੰਕ ਨੋਟ ਵੈਰੀ ਗੁੱਡ ਸਿਗਨਲਸ ਫੋਰ ਆਮ ਆਦਮੀ ਪਾਰਟੀ ਨਿਊਜ਼ੀਲੈਂਡ।
ਠੀਕ ਹੈ ਜੀ। ਅੱਛਾ, ਅਕਾਲੀ ਦਲ ਬਾਦਲ ਪੰਜਾਬ 'ਚ ਹੈ, ਅਕਾਲੀ ਦਲ ਬਾਦਲ ਦਾ ਇੱਕ ਵਿੰਗ ਜਿਹੜਾ ਉਹ ਨਿਊਜ਼ੀਲੈਂਡ ਦੇ ਵਿੱਚ ਵੀ ਹੈ, ਜੇਕਰ ਪੰਜਾਬ ਦੇ ਕਿਸੇ ਮਸਲੇ ਮਸਾਇਲ ਨੂੰ ਲੈ ਕੇ ਇੱਥੋਂ ਦੀ ਜਿਹੜੀ ਪੰਜਾਬ ਦੇ ਜੰਮਪਲ ਲੋਕ ਨੇ ਉਹਨਾਂ ਨੇ ਤੁਹਾਨੂੰ ਰਾਬਤਾ ਕਰਨਾ ਹੋਵੇ ਤੇ ਤੁਸੀਂ ਆਪਣਾ ਜੇ ਕੰਟੈਕਟ ਨੰਬਰ ਦੇਣਾ ਚਾਹੋ।
ਹਾਂਜੀ, ਮੋਸਟ ਵੈਲਕਮ ਜੀ, ਕਿਉਂਕਿ ਵੈਸੇ ਵੀ ਮੈਂ ਤੁਹਾਡੇ ਸਰੋਤਿਆਂ ਨੂੰ ਤੁਹਾਡੇ ਰੇਡੀਓ ਪਲੇਟਫਾਰਮ ਦੇ ਮਾਧਿਅਮ ਨਾਲ, ਔਰ ਪਰਮਿੰਦਰ ਵੀਰ ਜੀ ਤੁਸੀਂ ਵੱਡੇ ਭਰਾ ਦੇ ਨਾਤੇ ਮੈਂ ਤੁਹਾਡਾ ਆਦਰ ਕਰਦਾ, ਔਰ ਤੁਹਾਡੇ ਸਮਕਸ਼ ਵੀ ਮੈਂ ਰੱਖਣਾ ਚਾਹੁੰਦਾ ਕਿ ਕਈ ਵਾਰੀ ਇਹ ਪ੍ਰਸ਼ਨ ਵੀ ਉੱਠਦਾ ਹੈ ਕਿ ਅਕਾਲੀ ਦਲ ਨਿਊਜ਼ੀਲੈਂਡ ਜਾਂ ਕਾਂਗਰਸ ਨਿਊਜ਼ੀਲੈਂਡ ਇਹਨਾਂ ਦਾ ਪਰਪਸ ਕੀ ਹੈਗਾ। ਉਹ ਇਹੀ ਪਰਪਸ ਹੈ ਕਿ ਵੀ ਆਰ ਦਾ ਮਿਸਿੰਗ ਲਿੰਕ। ਜੇ ਕੋਈ ਹੁਣ ਜਿੱਦਾਂ ਆਪਣੀ ਜਨਰੇਸ਼ਨ ਹਲੇ ਇੱਥੇ ਬਹੁਤ ਹੈ ਜਿਹੜੀ ਪੰਜਾਬ 'ਚ ਜੰਮੀ ਪਲੀ ਹੈ, ਤੇ ਉਹਨਾਂ ਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਉੱਥੇ ਕੁਛ ਕਾਰਵਾਰ ਚੱਲਦੇ ਨੇ। ਤੇ ਵੈਸੇ ਵੀ ਅਸੀਂ ਪੰਜਾਬੀ ਤਾਂ ਵਰਲਡ ਫੇਮਸ ਹੈ ਕਿ ਆਪਾਂ ਆਪਣੇ ਵਿਰਸੇ ਨੂੰ ਹੈਰੀਟੇਜ ਨੂੰ ਸਭ ਤੋਂ ਜ਼ਿਆਦਾ ਸਾਂਭ ਕੇ ਰੱਖਣ 'ਚ ਅਸੀਂ ਸਕਸ਼ਮ ਵੀ ਹਾਂ, ਔਰ ਹਮੇਸ਼ਾ ਸਾਡਾ ਐਫਰਟ ਟੌਪ 'ਤੇ ਰਹਿੰਦਾ। ਤੇ ਅਸੀਂ ਉਹ ਲਿੰਕ ਹੈ ਹੁਣ ਜਿੱਦਾਂ ਪਾਰਟੀ ਲੈਵਲ 'ਤੇ ਸਾਡਾ ਉੱਥੇ ਬਿਲਕੁਲ ਉਹ ਸਨਮਾਨ ਕਰਦੇ ਨੇ, ਸਾਡਾ ਕੋਈ ਵੀ ਮੈਸੇਜ ਹੁੰਦਾ ਔਨ ਪ੍ਰਿਓਰਿਟੀ ਉਹ ਸਾਨੂੰ ਐਂਟਰਟੇਨ ਕਰਦੇ ਨੇ। ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਉੱਥੇ ਰਹਿੰਦੇ ਉਹਨਾਂ ਨੂੰ ਨਹੀਂ ਕਰਦੇ, ਉਹ ਕੀ ਹੈ ਕਿ ਉੱਥੇ ਹੁਣ ਬਹੁਤ ਜ਼ਿਆਦਾ ਵਰਕਲੋਡ ਹੈ, ਓਵਰਲੋਡ ਹੈ, ਪਰ ਸਾਡਾ ਮੈਸੇਜ ਰਹਾ ਕਿਉਂਕਿ ਉਹ ਸਮਝਦੇ ਨੇ ਕਿ ਵੀ ਇੱਥੇ ਜਿਹੜੀ ਸੰਗਤ ਹੈ ਪੰਜਾਬ ਦੀ ਉਹ ਦੂਰ ਬੈਠੀ ਹੈ, ਜ਼ਿਆਦਾ ਚਿੰਤਿਤ ਬੰਦਾ ਦੂਰੋਂ ਬੈਠਾ ਜ਼ਿਆਦਾ ਚਿੰਤਿਤ ਹੁੰਦਾ, ਕੋਲ ਅਗਲੇ ਕੋਈ ਦਫ਼ਤਰ 'ਚ ਜਾ ਕੇ ਗੱਲਬਾਤ ਕਰਦੇ ਤੇ ਉਹਨਾਂ ਨੂੰ ਹੌਸਲਾ ਮਿਲ ਜਾਂਦਾ ਕਿ ਹਾਂ ਚਲੋ ਕੋਈ ਨੀ ਤੁਹਾਡਾ ਹੋ ਜਾਣਾ ਦੋ ਚਾਰ 'ਚ ਕੰਮ, ਤੇ ਕੋਈ ਵੀ ਕਿਸੇ ਦਾ ਕੰਮ ਅੜਿਆ ਤਾਂ ਜ਼ਰੂਰ ਮੇਰਾ ਆਪਣਾ ਡਾਇਰੈਕਟ ਮੋਬਾਈਲ ਨੰਬਰ ਹੈਗਾ ਜੀ 0220-8910-11। ਮੈਂ ਰਿਪੀਟ ਕਰ ਦਿੰਦਾ 0220-8910-11। ਤੇ ਕਿਸੇ ਵੀ ਆਪਣੇ ਮਤਲਬ ਕੋਈ ਵੀ ਪੰਜਾਬ, ਠੀਕ ਹੈ ਅੱਜ ਉਹ ਸਰਕਾਰ ਉੱਥੇ ਕਿਸੇ ਦੂਜੇ ਪਾਰਟੀ ਦੀ, ਪਰ ਸਰਕਾਰ ਤੇ ਸਰਕਾਰ ਹੀ ਹੁੰਦੀ ਹੈ, ਅਸੀਂ ਜ਼ਰੂਰ ਉਹਨਾਂ ਦਾ ਸਾਰਾ ਜੋ ਵੀ ਮੈਸੇਜ ਹੈ ਕੁਛ ਅਸੀਂ ਪਹੁੰਚਾਵਾਂਗੇ, ਔਰ ਆਸ ਕਰਦਾ ਕਿ ਅਗਲੀ ਸਰਕਾਰ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਦੀ ਪਰਮਾਤਮਾ ਦਇਆ ਕਰੂਗਾ, ਤੇ ਫਿਰ ਉਦੋਂ ਤੇ ਹੋਰ ਜਲਦੀ ਔਰ ਹੋਰ ਵਧੀਆ ਤਰੀਕੇ ਨਾਲ ਸਾਰੇ ਸੰਗਤ ਲਈ ਅਸੀਂ ਕੰਮ ਕਰਾਂਗੇ, ਹੁਣ ਵੀ ਕਰ ਹੀ ਰਹੇ ਹਾਂ ਤੇ ਅੱਗੇ ਵੀ ਕਰਾਂਗੇ।
ਸ਼ੁਕਰੀਆ ਉਤਮ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਔਰ ਅੱਗੇ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਰਾਬਤੇ ਵਿੱਚ ਰਹਾਂਗੇ, ਤੁਹਾਡਾ ਇੰਨਾ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ।
ਹਾਂਜੀ, ਧੰਨਵਾਦ ਤੁਹਾਡਾ ਵੀ ਤੇ ਧੰਨਵਾਦ ਸ਼੍ਰੋਤਿਆਂ ਦਾ ਤੇ ਅਮਰੀਕ ਭਾਜੀ ਸਾਰਿਆਂ ਦਾ ਜੀ, ਥੈਂਕ ਯੂ ਸੋ ਮਚ,
ਬਹੁਤ ਮਿਹਰਬਾਨੀ, ਸ਼ੁਕਰੀਆ ਜੀ।
ਉਸ ਵੇਲੇ ਸਨ ਸ਼੍ਰੀ ਉਤਮ ਚਰਮਾ
ਜੀ ਜਿਹੜੇ ਕਿ ਕਰੂਗਾ ਜੀ
ਜੀ, ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ
ਅਫਗਾਨਾ ਜੀ
ਜੀ ਜੀ, ਸੋ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਗੱਲਾਂ ਬਾਤਾਂ ਖਾਸ ਤੌਰ ਤੇ ਪੰਜਾਬ ਦੇ ਰਾਜਨੀਤਿਕ ਸਮੀਕਰਨ ਨੂੰ ਲੈ ਕੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਪੰਜ ਵੱਜ ਚੁੱਕੇ ਨੇ, ਗੁਰਸਿਮਰਨ ਸਰਕਾਰੀਆ ਜੇਠੂਵਾਲ ਜ਼ਿਲ੍ਹਾ ਅੰਮ੍ਰਿਤਸਰ ਵਾਲਾ ਮੁੰਡਾ ਜਿਹੜਾ ਖਬਰਾਂ ਲੈ ਕੇ ਤਿਆਰ ਬਰ ਤਿਆਰ ਆ ਜੀ, ਰੇਡੀਓ ਸਪਾਈਸ ਵੱਲੋਂ ਸਥਾਨਕ ਖਬਰਾਂ ਜਿਹੜੀਆਂ
ਜੀ
ਉਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਦੀ ਹੈ। ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਪ੍ਰਦੀਪ ਨੇ ਜੀ ਮੈਸੀ ਤੋਂ ਗੱਲਾਂ ਬਾਤਾਂ, ਉਹ ਵੀ ਬਹੁਤ ਸੋਹਣੀਆਂ ਲਿਖਦੇ ਆ, ਕਰਦੇ ਵੀ ਬਹੁਤ ਸੋਹਣੀਆਂ, ਸ਼ਾਇਰੀ ਉਹਨਾਂ ਨੇ ਭੇਜੀ ਹੈ ਜੀ, ਤੇ ਨਾਲ ਨਾਲ ਲਾਮਾ ਦਿੱਤਾ, ਕਹਿੰਦੇ ਵੀ ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਕਲਾਮ ਨਹੀਂ ਲਾਇਆ, ਵੈਸੇ ਉਤਮ ਜੀ ਵੀ ਉਹਨਾਂ ਨੂੰ ਬਹੁਤ ਪਸੰਦ ਕਰਦੇ, ਸੋ ਇਹ ਸਾਡੇ ਸਾਰਿਆਂ ਦੇ ਫੇਵਰੇਟ ਹੈ। ਪ੍ਰਦੀਪ ਜੀ ਨੇ ਜਿਹੜੀ ਸ਼ਾਇਰੀ ਭੇਜੀ ਹੈ ਪਹਿਲਾਂ ਉਹ ਤੁਹਾਡੇ ਲਈ ਰੂਬਰੂ ਕਰਦੇ ਕਿ ਮੈਂ ਜਜ਼ਬਾਤ ਭੇਜਦਾ ਰਿਹਾ ਤੇ ਉਹ ਅਲਫਾਜ਼ ਹੀ ਸਮਝਦੇ ਰਹੇ, ਮੈਂ ਕਾਮਲ ਬਣਾਉਂਦਾ ਰਿਹਾ ਆਪਣੇ ਆਪ ਨੂੰ ਪਰ ਉਹ ਮੈਨੂੰ ਕਾਫਰ ਹੀ ਮੰਨਦੇ ਰਹੇ। ਇਸੇ ਤਰ੍ਹਾਂ ਦਾ ਦੂਸਰਾ ਇੱਕ ਅੰਦਾਜ਼ ਹੈ ਉਹਨਾਂ ਦਾ ਕਿ ਕੁਝ ਕੁ ਪਲਾਂ ਦੀਆਂ ਦੂਰੀਆਂ ਨੇ ਨਾ ਪੂਰਾ ਹੋਣ ਵਾਲਾ ਪਾੜਾ ਨਹੀਂ, ਤੂੰ ਮੇਰੀ ਜਿੰਦ ਜਾਨ ਤੇ ਪਿਆਰ ਏ, ਕੋਈ ਅੰਬਰੋਂ ਟੁੱਟਿਆ ਹੋਇਆ ਤਾਰਾ ਨਹੀਂ, ਜਦ ਚਾਹੇ ਮੇਲ ਕਰ ਸਕਦੇ ਸੱਜਣਾ, ਇਹ ਕੋਈ ਨਦੀਆਂ ਦੇ ਕਿਨਾਰੇ ਨਹੀਂ, ਪੱਥਰ ਉੱਪਰ ਲਕੀਰ ਵਰਗੇ ਬੋਲ ਸੱਜਣਾ, ਇਹ ਕੋਈ ਰੇਤ ਉੱਪਰ ਉਹ ਸਾਰੇ ਬਨਾਰੇ ਨਹੀਂ।
ਕਿਆ ਬਾਤ,
ਖੂਬਸੂਰਤ, ਬਹੁਤ ਵਧੀਆ ਪ੍ਰਦੀਪ ਜੀ,
ਪ੍ਰਦੀਪ ਜੀ ਮਿਹਰਬਾਨੀ। ਲਓ ਫਿਰ ਸਥਾਨਕ ਖਬਰਾਂ ਵੱਲ ਚੱਲਦੇ ਹਾਂ ਜੀ, ਨੱਚਦਾ ਪੰਜਾਬ ਪ੍ਰੋਗਰਾਮ ਤੋਂ।
ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ। ਅੱਜ 31 ਜੁਲਾਈ ਦਿਨ ਮੰਗਲਵਾਰ ਹੈ ਅਤੇ ਦੇਸੀ ਮਹੀਨੇ ਮੁਤਾਬਕ 16 ਸਾਉਣ ਹੋ ਗਈ ਹੈ ਅਤੇ ਰੇਡੀਓ ਸਪਾਈਸ ਤੋਂ ਮੈਂ ਗੁਰਸਿਮਰਨ ਮਿੰਟੂ ਲੋਕਲ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਗਿਆ ਹਾਂ। ਸਥਾਨਕ ਖਬਰਾਂ ਦੇ ਇਸ ਬੁਲੇਟਿਨ ਨੂੰ ਤੁਹਾਡੇ ਲਈ ਪ੍ਰਾਈਮ ਕੰਪਲਾਈਂਸ ਮਨਰੇਵਾ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਵਿਨਸੈਂਟ ਪੀਟਰਸ ਨੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਉੱਪਰ ਕੱਢਿਆ ਆਪਣਾ ਗੁੱਸਾ, ਸੁਣਾਈ ਖਰੀ ਖੋਟੀ। ਨਿਊਜ਼ੀਲੈਂਡ ਵਿੱਚ ਵੱਧ ਰਹੀ ਹੈ ਬੇਰੁਜ਼ਗਾਰੀ, ਭੱਤੇ ਲੈਣ ਵਾਲਿਆਂ ਦੀ ਗਿਣਤੀ, ਸਾਈਮਨ ਬ੍ਰਿਜਸ ਨੇ ਲਗਾਏ ਆਰੋਪ। ਵਾਈਕੂ ਤੋਂ ਗੁਆਚੇ 9 ਸਾਲ ਦੇ ਬੱਚੇ ਨੂੰ ਪੁਲਿਸ ਨੇ ਕੇਵਲ 1 ਘੰਟੇ ਵਿੱਚ ਲੱਭਿਆ। ਸਿਸਟਮਾ ਕੰਪਨੀ ਵਿੱਚ ਕੰਮ ਕਰਦੇ ਭਾਰਤੀ ਕਰਮਚਾਰੀਆਂ ਅਤੇ ਕੰਪਨੀ ਵਿਚਾਲੇ ਤਣੀ ਅਤੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਲੱਗਣਗੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ। ਅਤੇ ਹੁਣ ਖਬਰਾਂ ਦੇ ਵਿਸਥਾਰ। ਦੇਸ਼ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ ਮੰਤਰੀ ਵਿਨਸੈਂਟ ਪੀਟਰਸ ਨੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਹਾਵਰਡ ਦੇ ਉੱਪਰ ਆਪਣਾ ਗੁੱਸਾ ਕੱਢਿਆ ਹੈ ਅਤੇ ਪੀਟਰਸ ਨੇ ਜੌਨ ਹਾਵਰਡ ਨੂੰ ਖਰੀ ਖੋਟੀ ਸੁਣਾਈ ਹੈ। ਦਰਅਸਲ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਹਾਵਰਡ ਨੈਸ਼ਨਲ ਪਾਰਟੀ ਦੀ ਕਾਨਫਰੰਸ ਦੇ ਉਦਘਾਟਨ ਸਮੇਂ ਪਹੁੰਚੇ ਹੋਏ ਸਨ। ਉਨ੍ਹਾਂ ਨੇ ਬੀਤੀਆਂ ਚੋਣਾਂ ਦੇ ਵਿੱਚ ਨੈਸ਼ਨਲ ਪਾਰਟੀ ਦੀ ਸਰਕਾਰ ਨਾ ਬਣਨ ਕਾਰਨ ਇਸ ਨੂੰ ਮੰਦਭਾਗਾ ਦੱਸਿਆ ਸੀ ਕਿ ਪਾਰਟੀ ਚੋਣਾਂ ਜਿੱਤਣ ਦੇ ਬਾਵਜੂਦ ਵੀ ਸਰਕਾਰ ਨਹੀਂ ਬਣਾ ਸਕੀ ਸੀ, ਜੋ ਕਿ ਰਾਜਨੀਤੀ ਦੇ ਵਿੱਚ ਅਨਿਆਂ ਹੈ। ਉਨ੍ਹਾਂ ਨੇ ਇਸੇ ਕਮੈਂਟ ਨੂੰ ਵਿਨਸੈਂਟ ਪੀਟਰਸ ਹੋਰਾਂ ਨੇ ਪਸੰਦ ਨਹੀਂ ਕੀਤਾ ਅਤੇ ਉਨ੍ਹਾਂ ਨੇ ਜੌਨ ਹਾਵਰਡ ਤੇ ਆਪਣਾ ਗੁੱਸਾ ਕੱਢਦੇ ਹੋਏ ਕਿਹਾ ਕਿ ਉਹ ਜੌਨ ਹਾਵਰਡ ਨੂੰ ਓਨੈਸਟ ਜੌਨ ਦੇ ਨਾਂ ਨਾਲ ਜਾਣਦੇ ਸਨ, ਜੋ ਕਿ ਹੁਣ ਉਹ ਇਸ ਕਮੈਂਟ ਤੋਂ ਬਾਅਦ ਨਹੀਂ ਰਹੇ। ਪੀਟਰਸ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਹਾਵਰਡ ਤੇ ਹੋਰ ਵਰਦੇ ਹੋਏ ਕਿਹਾ ਕਿ ਨਿਊਜ਼ੀਲੈਂਡ ਤੋਂ ਬਾਹਰੋਂ ਆਏ ਲੋਕ ਸਾਨੂੰ ਨਾ ਦੱਸਣ ਕਿ ਅਸੀਂ ਆਪਣੇ ਦੇਸ਼ ਦੀ ਰਾਜਨੀਤੀ ਕਿਵੇਂ ਕਰਨੀ ਹੈ ਅਤੇ ਆਪਣਾ ਦੇਸ਼ ਕਿਵੇਂ ਚਲਾਉਣਾ ਹੈ। ਲੇਬਰ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇੰਜ ਲੱਗ ਰਿਹਾ ਹੈ ਜਿਵੇਂ ਵਿਹਲਣਾਂ ਦੀਆਂ ਮੌਜਾਂ ਲੱਗ ਰਹੀਆਂ ਹਨ ਅਤੇ ਹੋਰ ਵਧੇਰੇ ਲੋਕ ਬੇਰੁਜ਼ਗਾਰੀ ਭੱਤੇ ਪ੍ਰਾਪਤ ਕਰ ਰਹੇ ਹਨ ਅਤੇ ਬੇਰੁਜ਼ਗਾਰੀ ਬੈਨੀਫਿਟ ਲੈਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨੈਸ਼ਨਲ ਪਾਰਟੀ ਦੇ ਪ੍ਰਧਾਨ ਸਾਈਮਨ ਬ੍ਰਿਜਸ ਨੇ ਕੀਤਾ। ਉਨ੍ਹਾਂ ਨੇ ਸਰਕਾਰ ਨੂੰ ਦੋਸ਼ ਦਿੰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਨੇ ਬੈਨੀਫਿਟ ਲੈਣ ਵਾਲੇ ਲੋਕਾਂ ਦੇ ਉੱਪਰੋਂ ਲਗਾਈਆਂ ਜਾਂਦੀਆਂ ਰੋਕਾਂ ਨੂੰ ਹਟਾ ਦਿੱਤਾ ਹੈ, ਜਿਨ੍ਹਾਂ ਦੇ ਕਰਕੇ ਬੈਨੀਫਿਟ ਲੈਣ ਵਾਲਿਆਂ ਦੀ ਗਿਣਤੀ ਵੱਧ ਗਈ ਹੈ ਅਤੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵੀ ਵੱਧ ਗਈ ਹੈ। ਜ਼ਿਕਰਯੋਗ ਹੈ ਕਿ ਤਾਜ਼ਾ ਮਿਲੀ ਜਾਣਕਾਰੀ ਦੇ ਮੁਤਾਬਕ ਅਤੇ ਮਿਨਿਸਟਰੀ ਆਫ਼ ਸੋਸ਼ਲ ਡਿਵੈਲਪਮੈਂਟ ਦੀ ਰਿਪੋਰਟ ਦੇ ਮੁਤਾਬਕ ਇਸ ਸਮੇਂ ਦੇਸ਼ ਦੇ ਵਿੱਚ 1,22,513 ਲੋਕ ਬੇਰੁਜ਼ਗਾਰੀ ਭੱਤੇ ਪ੍ਰਾਪਤ ਕਰ ਰਹੇ ਹਨ, ਜਦਕਿ ਪਿਛਲੇ ਸਾਲ ਇਹ ਗਿਣਤੀ 1,18,776 ਸੀ। ਬੇਰੁਜ਼ਗਾਰੀ ਦੀ ਦਰ ਵੀ ਦੇਸ਼ ਦੇ ਵਿੱਚ 4.1% ਤੋਂ ਵੱਧ ਕੇ 4.2% ਹੋ ਗਈ ਹੈ। ਆਕਲੈਂਡ ਦੇ ਵਾਈਕੂ ਦੇ ਵਿੱਚ ਗੁਆਚੇ ਇੱਕ 9 ਸਾਲਾ ਬੱਚੇ ਨੂੰ ਪੁਲਿਸ ਨੇ ਈਗਲ ਹੈਲੀਕਾਪਟਰ ਦੀ ਮਦਦ ਦੇ ਨਾਲ ਕੇਵਲ 1 ਘੰਟੇ ਦੇ ਵਿੱਚ ਹੀ ਲੱਭ ਲਿਆ। ਇਹ ਘਟਨਾ ਵਾਈਕੂ ਦੇ ਵਿੱਚ ਬੀਤੀ ਸ਼ਾਮ 6:30 ਦੇ ਲਗਭਗ ਵਾਪਰੀ ਦੱਸੀ ਜਾਂਦੀ ਹੈ, ਜਦੋਂ 9 ਸਾਲਾ ਬੱਚੇ ਦੇ ਗੁੰਮਸ਼ੁਦਾ ਹੋਣ ਦੇ ਮਗਰੋਂ ਪੁਲਿਸ ਵੱਲੋਂ ਕੋਈ ਵੀ ਅਣਗਹਿਲੀ ਨਾ ਵਰਤਦਿਆਂ ਈਗਲ ਹੈਲੀਕਾਪਟਰ ਦੀ ਮਦਦ ਲਈ ਗਈ ਸੀ। ਤਕਰੀਬਨ 1 ਘੰਟੇ ਬਾਅਦ 7:40 ਤੇ ਬੱਚੇ ਨੂੰ ਹੈਲੀਕਾਪਟਰ ਦੁਆਰਾ ਲੱਭ ਲਿਆ ਗਿਆ ਅਤੇ ਉਸ ਨੂੰ ਮਾਪਿਆਂ ਨੂੰ ਸੌਂਪ ਦਿੱਤਾ ਗਿਆ। ਪੁਲਿਸ ਦੇ ਵੱਲੋਂ ਕੀਤੀ ਗਈ ਇਸ ਤੇਜ਼ ਕਾਰਵਾਈ ਦੇ ਚੱਲਦਿਆਂ ਜਿੱਥੇ ਬੱਚੇ ਦੇ ਮਾਪੇ ਕਾਫ਼ੀ ਖੁਸ਼ ਨਜ਼ਰ ਆਏ, ਉੱਥੇ ਇਲਾਕਾ ਨਿਵਾਸੀਆਂ ਨੇ ਵੀ ਪੁਲਿਸ ਦੀ ਕਾਫ਼ੀ ਪ੍ਰਸ਼ੰਸਾ ਕੀਤੀ। ਸਾਊਥ ਆਕਲੈਂਡ ਵਿੱਚ ਸਥਿਤ ਨਿਊਜ਼ੀਲੈਂਡ ਦੀ ਮਸ਼ਹੂਰ ਕੰਪਨੀ ਸਿਸਟੇਮਾ, ਜਿੱਥੇ ਕਿ ਭਾਰਤੀ ਕਰਮਚਾਰੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਹੁਣ ਦੁਬਾਰਾ ਤੋਂ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ। ਇਸ ਵਾਰ ਵੀ ਕੰਪਨੀ ਦੇ ਵੱਲੋਂ ਕਰਮਚਾਰੀਆਂ ਤੋਂ ਲੰਬੀਆਂ ਸ਼ਿਫਟਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਬਣਦੀ ਤਨਖਾਹ ਨਹੀਂ ਦਿੱਤੀ ਜਾ ਰਹੀ। ਦੱਸਣਯੋਗ ਹੈ ਕਿ ਇਸ ਕੰਪਨੀ ਦੇ ਵਿੱਚ ਜ਼ਿਆਦਾਤਰ ਭਾਰਤੀ ਕਰਮਚਾਰੀ ਹੀ ਕੰਮ ਕਰਦੇ ਹਨ, ਜਿੱਥੇ ਉਨ੍ਹਾਂ ਨੂੰ ਜ਼ਿਆਦਾ ਸ਼ਿਫਟਾਂ ਦੇ ਵਿੱਚ ਘੱਟ ਤਨਖਾਹ ਮਿਲਦੀ ਹੈ। ਉੱਥੇ ਹੀ ਉਹ ਕੰਮ ਦੌਰਾਨ ਮਾੜੇ ਹਾਲਾਤਾਂ ਦੇ ਚੱਲਦਿਆਂ ਬਿਮਾਰੀਆਂ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋ ਰਹੇ ਹਨ। ਇਸੇ ਨੂੰ ਲੈ ਕੇ ਆਕਲੈਂਡ ਦੀਆਂ ਯੂਨੀਅਨ ਦੇ ਵੱਲੋਂ ਸਿਸਟਮਾਂ ਦੇ ਵਿਰੁੱਧ ਆਵਾਜ਼ ਚੁੱਕੀ ਗਈ ਹੈ ਅਤੇ ਇਸ ਨੂੰ ਲੈ ਕੇ ਤਕਰੀਬਨ 300 ਕਰਮਚਾਰੀਆਂ ਦੇ ਵੱਲੋਂ ਪਟੀਸ਼ਨ ਵੀ ਪਾਈ ਗਈ ਹੈ, ਜਿਸ ਦੇ ਵਿੱਚ ਕਰਮਚਾਰੀਆਂ ਦੇ ਵੱਲੋਂ ਚੰਗੇ ਹਾਲਾਤ ਅਤੇ ਚੰਗੀ ਤਨਖਾਹ ਦੀ ਮੰਗ ਰੱਖੀ ਗਈ ਹੈ। ਦੂਜੇ ਪਾਸੇ ਸਿਸਟਮਾਂ ਦੇ ਮੁੱਖ ਪ੍ਰਬੰਧਕ ਐਂਡਰਿਊ ਮੋਹੈਡ ਦੇ ਵੱਲੋਂ ਉਕਤ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਗਿਆ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਸਜਾਏ ਜਾਣਗੇ। ਦੱਸਣਯੋਗ ਹੈ ਕਿ ਆਸਟ੍ਰੇਲੀਆ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਗੁਰਦੁਆਰਾ ਸਾਹਿਬ ਪਾਕਲੀ ਗਲੈਨਵੁੱਡ ਸਿਡਨੀ ਦੇ ਵਿਖੇ 11 ਅਗਸਤ ਤੋਂ ਲੈ ਕੇ 19 ਅਗਸਤ ਤੱਕ ਗੁਰਮਤਿ ਸਮਾਗਮ ਹੋਣਗੇ ਅਤੇ ਇਸ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ ਇਹ ਦੀਵਾਨ ਕਿੱਥੇ ਸਜਾਏ ਜਾਣਗੇ ਇਸ ਬਾਰੇ ਹਾਲੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ, ਪਰ ਉਨ੍ਹਾਂ ਦੇ ਦੀਵਾਨ ਕਿਸੇ ਵੱਡੇ ਹਾਲ ਦੇ ਵਿੱਚ ਹੋਣ ਦੀ ਜਾਣਕਾਰੀ ਮਿਲੀ ਹੈ। ਖੇਡਾਂ ਦੀ ਦੁਨੀਆਂ ਦੀ ਜੇਕਰ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਵਿਸਫੋਟਕ ਬੱਲੇਬਾਜ਼ ਮਾਰਟਿਨ ਗਪਟਲ ਦਾ ਬੱਲਾ ਇੱਕ ਵਾਰ ਫਿਰ ਜੰਮ ਕੇ ਚੱਲਿਆ ਹੈ। ਗਪਟਲ ਨੇ ਇਸ ਵਾਰ ਇੰਗਲੈਂਡ ਦੇ ਵਿੱਚ ਜਾਰੀ T20 ਬਲਾਸਟ ਦੇ ਵਿੱਚ ਧਮਾਕਾ ਕੀਤਾ ਹੈ। ਵੌਰਸੈਸਟਰਸ਼ਾਇਰ ਦੇ ਵੱਲੋਂ ਖੇਡਦੇ ਹੋਏ ਗਪਟਲ ਨੇ ਕੇਵਲ 35 ਗੇਂਦਾਂ ਦੇ ਵਿੱਚ 102 ਰਨਾਂ ਦੀ ਤੂਫਾਨੀ ਪਾਰੀ ਖੇਡੀ। ਇਸ ਪਾਰੀ ਦੇ ਵਿੱਚ ਉਨ੍ਹਾਂ ਨੇ 12 ਚੌਕੇ ਅਤੇ 7 ਛੱਕੇ ਲਗਾਏ। ਕਿਹਾ ਜਾ ਰਿਹਾ ਹੈ ਕਿ T20 ਦੀ ਇਹ ਚੌਥੀ ਸਭ ਤੋਂ ਤੇਜ਼ ਸੈਂਚਰੀ ਹੈ। ਉਨ੍ਹਾਂ ਦੀ ਬੈਟਿੰਗ ਦਾ ਤੂਫਾਨੀ ਅੰਦਾਜ਼ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਵਾਰਸੈਸਟਰਸ਼ਾਇਰ ਨੇ ਨਾਰਥਹੈਂਪਟਨ ਦੇ ਵੱਲੋਂ ਮਿਲੇ 188 ਰਨਾਂ ਦੇ ਵੱਡੇ ਲਕਸ਼ ਨੂੰ ਕੇਵਲ 13.1 ਓਵਰਾਂ ਦੇ ਵਿੱਚ ਹੀ ਹਾਸਲ ਕਰ ਲਿਆ। ਤੇ ਇਧਰ ਦੂਜੇ ਪਾਸੇ ਕ੍ਰਿਕਟ ਦੀ ਦੁਨੀਆਂ ਦੇ ਵਿੱਚ ਕਾਫ਼ੀ ਲੰਬੇ ਸਮੇਂ ਤੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਆ ਰਹੇ ਵੈਸਟ ਇੰਡੀਜ਼ ਦੇ ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਨੇ ਇੱਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕ੍ਰਿਸ ਗੇਲ ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਉਹਨਾਂ ਨੇ 476 ਛੱਕੇ ਲਗਾ ਕੇ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਦਾ ਮੁਕਾਬਲਾ ਕਰ ਲਿਆ ਹੈ। ਗਿੱਲ ਨੇ 443 ਮੈਚਾਂ ਦੇ ਵਿੱਚ ਇਹ ਰਿਕਾਰਡ ਬਣਾਇਆ ਹੈ, ਜਦਕਿ ਅਫਰੀਦੀ ਨੂੰ ਇਹ ਰਿਕਾਰਡ ਬਣਾਉਣ ਦੇ ਲਈ 524 ਮੈਚ ਖੇਡਣੇ ਪਏ ਸਨ। ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਿਆਂ ਦੇ ਵਿੱਚ ਧੋਨੀ ਦੂਜੇ ਨੰਬਰ ਤੇ ਹਨ, ਉਹਨਾਂ ਨੇ 504 ਮੈਚਾਂ ਦੇ ਵਿੱਚ 342 ਛੱਕੇ ਲਗਾਏ ਹਨ। ਅਤੇ ਇਸ ਦੇ ਨਾਲ ਹੀ ਅੱਜ ਦੀਆਂ ਇਹਨਾਂ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਖ਼ਬਰਾਂ ਦੇ ਇਸ ਬੁਲੇਟਿਨ ਨੂੰ ਤੁਹਾਡੇ ਲਈ ਐਨਜ਼ੈਡ ਹੈਰਲਡ, ਨਿਊਜ਼ ਹਬ ਮੀਡੀਆ, ਐਨਜ਼ੈਡ ਪੰਜਾਬੀ ਨਿਊਜ਼ ਅਤੇ ਪੰਜਾਬੀ ਹੈਰਲਡ ਦੇ ਹਵਾਲੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਹੁਣ ਤੁਸੀਂ ਗੁਰਸਿਮਰਨ ਮਿੰਟੂ ਨੂੰ ਇੱਥੇ ਹੀ ਦਿਓ ਇਜਾਜ਼ਤ। ਧੰਨਵਾਦ, ਸਤਿ ਸ੍ਰੀ ਅਕਾਲ।
ਚਲੋ ਦੋਸਤੋ, ਫਿਰ ਯਾਦ ਕਰਦੇ ਹਾਂ ਜੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ। ਸੁਪਰਦੀਪ ਜੀ, ਬਹੁਤ ਬਹੁਤ ਮਿਹਰਬਾਨੀ, ਤੁਹਾਡੀ ਫਰਮਾਇਸ਼ ਦੇ ਉੱਤੇ ਗੀਤ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ। ਫਿਰ ਉਸ ਤੋਂ ਬਾਅਦ ਹੋਰ ਗੀਤ ਸੰਗੀਤ ਤੁਸੀਂ ਫਰਮਾਇਸ਼ ਲਿਖਾ ਸਕਦੇ ਹੋ। 815-8100 ਸਾਡੇ ਦਾ ਫੋਨ ਨੰਬਰ ਹੈ। ਅਤੇ ਮੌਸਮ ਦੀ ਗੱਲ ਕਰੀਏ, ਮੌਸਮ ਠੀਕ ਠਾਕ ਰਹੇਗਾ, ਕੱਲ੍ਹ ਨੂੰ ਵੀ ਠੀਕ ਰਹੇਗਾ ਦੋਸਤੋ। ਔਰ ਸ਼ੁੱਕਰਵਾਰ ਨੂੰ ਲੱਗਦਾ ਕਿ 30-40% ਜਿਹੜੀ ਆ ਬਾਰਿਸ਼ ਹੋਣ ਦੀ ਸੰਭਾਵਨਾ ਨੇ। ਇਸੇ ਤਰ੍ਹਾਂ ਹੀ ਐਤਵਾਰ ਨੂੰ ਵੀ ਥੋੜ੍ਹੀ ਬੂੰਦਾਬਾਂਦੀ ਹੁੰਦੀ ਰਹੇਗੀ, ਲੇਕਿਨ ਫਿਲਹਾਲ ਬੱਦਲਬਾਜ਼ੀ ਬਣੀ ਰਹੇਗੀ, ਹਵਾ ਚੱਲਦੀ ਰਹੇਗੀ, ਠੰਡ ਤੋਂ ਜ਼ਰੂਰ ਬਚੇ ਰਹਿਣਾ। ਅਤੇ ਲਓ ਫਿਰ ਸੁਣਦੇ ਹਾਂ ਤੁਹਾਡੇ ਸਭ ਦੇ ਚਹੇਤੇ ਕਲਾਕਾਰ ਨੁਸਰਤ ਫਤਿਹ ਅਲੀ ਖਾਨ ਸਾਹਿਬ।
ਹਿੱਸਿਆਂ ਤੋਂ ਮਨ ਜਦੋਂ ਅੱਕ ਜਾਏ ਹੋਣਾ ਦੀਆਂ ਛਾਵਾਂ ਯਾਦ ਆਉਂਦੀਆਂ ਏਸੀਆਂ ਤੋਂ ਮਨ ਜਦੋਂ ਅੱਕ ਜਾਏ ਹੋਣਾ ਦੀਆਂ ਛਾਵਾਂ ਯਾਦ ਆਉਂਦੀਆਂ ਇਹ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਹਾਈਵੇ ਵੀ ਰੁੱਖੇ ਰੁੱਖੇ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਰਾਵਾਂ ਯਾਦ ਆਉਂਦੀਆਂ
ਜਜ਼ਬਾਤ ਜਿਹੜੇ ਆ ਹੋਰ ਗੱਲ ਕੋਈ ਨੀ ਬਾਕੀ ਸਾਇੰਟਿਫਿਕ ਐਂਗਲ ਤੋਂ ਵੀ ਦੇਖੀਏ ਤੇ ਏਸੀ ਨੇ ਫਿਰ ਕਾਰਬਨ ਡਾਈਆਕਸਾਈਡ ਛੱਡਣੀ ਆ
ਜੀ ਜੀ
ਤੇ ਬੁੜਾਂ ਦੀਆਂ ਛਾਵਾਂ ਨੇ ਫਿਰ ਆਕਸੀਜਨ ਦੇ ਕੱਠੇ ਭਰ ਭਰ ਵੰਡਣੇ ਹਨ
ਜੀ ਜੀ ਬਿਲਕੁਲ ਪਰ ਤਰਾਸ਼ਦੀ ਤਾਂ ਉੱਥੇ ਆਈ ਫਿਰ ਜਦੋਂ ਆਕਸੀਜਨ ਪੈਦਾ ਕਰਨ ਵਾਲੇ ਬੂਟੇ ਜਿਹੜੇ ਫਿਰ ਨਹੀਂ ਰਹੇ ਪੰਜਾਬ ਦੇ ਵਿੱਚੋਂ ਵੱਢ ਦਿੱਤੇ ਗਏ ਤੇ ਹੁਣ ਦੁਬਾਰਾ ਕੋਸ਼ਿਸ਼ ਕਰ ਰਹੇ
ਹੁਣ ਵੀ ਦੇਖਦਾ ਹੁਣ ਵੈਸੇ ਜਿੰਨੇ ਕੁ ਮੇਰੇ ਮਿੱਤਰ ਹੈਗੇ ਆ ਮੈਂ ਬੇਨਤੀ ਉਹਨਾਂ ਨੂੰ ਇਹੀ ਕਰਦਾ ਹੁਣ ਵੀ ਚਲੋ ਪਰਮਾਤਮਾ ਰਾਜ਼ੀ ਰੱਖੇ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਮੁਰਾਤਮਿਆਂ ਤੇ ਪਹੁੰਚ ਗਏ ਔਰ ਸਮੇਂ ਨੇ ਕੁਦਰਤ ਨੇ ਉਹਨਾਂ ਨੂੰ ਇਹਨਾਂ ਅਹੁਦਿਆਂ ਦੇ ਨਾਲ ਨਿਵਾਜ ਦਿੱਤਾ
ਜੀ
ਉਹ ਇਸ ਗੱਲ ਨੂੰ ਯਾਦ ਰੱਖਣ ਜਿੰਨੀ ਵੀ ਉਹਨਾਂ ਦੀ ਸਮਰੱਥਾ ਹੈ ਜੇ ਆਉਣ ਵਾਲੇ ਸਮੇਂ ਚ ਧਰਤੀ ਨੂੰ ਆਪਣੀ ਅਗਲੀ ਪੀੜ੍ਹੀ ਦੇ ਲਈ ਜਿਉਣ ਜੋਗੀ ਨਹੀਂ ਛੱਡ ਕੇ ਗਏ ਤਾਂ ਕਾਹਦੇ ਉਹਨਾਂ ਦੇ ਰੁਤਬੇ ਆ ਆਕਰਾਉਣੀ ਏਦਾਂ ਦੇ ਰੁਤਬਿਆਂ ਨੂੰ
ਬਿਲਕੁਲ
ਸੋ ਕੋਸ਼ਿਸ਼ ਇਹੀ ਕਰਨ ਵੀ ਸਾਡੇ ਵਾਂਗੂ ਜਿਹੜੇ ਅਸੀਂ ਉੱਥੇ ਮਲਾਈ ਕੋਫਤਾ ਖਾ ਕੇ ਜਨਮ ਦਿੱਤੇ ਘਰ ਨਵਾਜੀ ਦਾ ਉਹ ਉੱਥੇ ਘੱਟੋ ਘੱਟ ਇੰਨੀ ਕੋਸ਼ਿਸ਼ ਜ਼ਰੂਰ ਕਰਨ ਵੈਸੇ ਇੱਥੇ ਇੱਕ ਪਲਾਂਟੇਸ਼ਨ ਦੇ ਵਿੱਚ ਹਿੱਸਾ ਲਿਆ ਜੀ ਮੈਂ ਆਪਣੇ ਤੁਹਾਡੇ ਬਿਲਕੁਲ ਗੁਆਂਢ
ਜੀ
ਟੋਟਰਾ ਪਾਰਕ ਦੇ ਵਿੱਚ ਤਿੰਨ ਸਾਢੇ ਤਿੰਨ ਘੰਟੇ ਲੱਗੇ
ਕਿਆ ਬਾਤ
ਇਹ ਆ ਵੀ ਗਿੱਟੇ ਗੋਡੇ ਮਿੱਟੀ ਨਾਲ ਲਿਬੜ ਗਿਆ ਪਰ ਤਸੱਲੀ ਬਹੁਤ ਹੋਈ ਇਸ ਗੱਲ ਦੀ ਜਿਹੜੀ ਕੈਂਸਰ ਦੀ ਆਪਣੇ ਹੌਸਪਿਸ ਹੈਗੀ ਆ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਯਤਨ ਹੋਇਆ ਸੀ ਸੋ ਉਹਦੇ ਵਿੱਚ ਵੀ ਹਿੱਸਾ ਲਿਆ ਆਪਣੇ ਹੋਰ ਵੀ ਰੋਟਰੀ ਕਲੱਬ ਵਾਲੇ ਮਿੱਤਰ ਵੀ ਸ਼ਾਮਲ ਸੀ ਉਹ ਚ ਮਨੂ ਸਿੰਘ ਹੋਣੀ
ਕਿੰਨੇ
ਸੌ ਦੋ
ਸੌ ਚਾਰ ਸੌ ਰੁਪਏ ਦਾ ਕਿੰਨੇ ਦਾ ਬੂਟਾ
ਸੁੱਖਣਾ ਪੱਤੇ ਉੱਤੇ ਬੜੇ ਸੰਘਣੇ ਛਾਂਦਾਰ ਫਲਦਾਰ ਰੁੱਖ ਜਿਹੜੇ ਆ ਨਰਸਰੀਆਂ ਦੇ ਵਿੱਚ ਬਹੁਤ ਵਰਾਇਟੀਆਂ ਉਪਲਬਧ ਹੋਈਆਂ ਥੈਂਕਸ ਟੂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹਾਰਟੀਕਲਚਰ ਜਿਹੜਾ ਸਾਡਾ ਮਹਿਕਮਾ ਬੜੇ ਮੁੰਡੇ ਕੁੜੀਆਂ ਜਿਹੜੇ ਬਹੁਤ ਨਵੇਂ ਪੂਰ ਦੇ ਜਿਹੜੇ ਉਹਨਾਂ ਨੇ ਬਹੁਤ ਖੋਜਾਂ ਕੀਤੀਆਂ
ਬਿਲਕੁਲ ਕਾਫੀ ਖੋਜਾਂ ਕਰੀਆਂ ਜੀ ਮੈਂ ਆਨੰਦਪੁਰ ਸਾਹਿਬ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਜਦੋਂ ਪਿਛਲੀ ਵਾਰ ਗਏ ਤੇ ਉੱਥੇ ਵੀ ਜਿਹੜੇ ਅਕੈਡਮੀ ਉਹਨਾਂ ਨੇ ਬਹੁਤ ਤਕੜੀ ਖੋਲੀ ਇੱਕ ਹਰ ਤਰ੍ਹਾਂ ਦੇ ਉਹਨਾਂ ਨੇ ਬੂਟੇ ਉੱਥੇ ਤਿਆਰ ਕੀਤੇ ਨੇ ਕਿ ਲੋਕ ਆਪਣੇ ਘਰਾਂ ਚ ਲਾਉਣ ਜਿਹੜੇ ਕਿ ਬਿਮਾਰੀ ਰਹਿਤ ਦਵਾਈਆਂ ਦਾ ਕੰਮ ਕਰਦੇ ਨੇ ਉਸ ਤਰ੍ਹਾਂ ਦੇ ਬੂਟੇ ਵੀ ਜਿਹੜੇ ਨੇ ਤਿਆਰ ਕੀਤੇ ਨੇ ਸੋ ਇਹ ਚੰਗੀ ਖੋਜ ਹੈ
ਸੋ ਇਹ ਸਮਾਂ ਰਹਿੰਦੇ ਆਪਾਂ ਨੂੰ ਸੰਭਲਣਾ ਚਾਹੀਦਾ ਵੈਸੇ ਤੇਰੀ ਪਹਿਲਾਂ ਹੀ ਬਹੁਤ ਹੋ ਚੁੱਕੀ ਆ ਸੋ ਬੋੜਾਂ ਦੀਆਂ ਛਾਵਾਂ ਜਿਹੜੀਆਂ ਉਹ ਰੁੱਸ ਗਈਆਂ ਤੇ ਕੁਦਰਤ ਜਿਹੜੀ ਆ ਉਹਨੂੰ ਵੀ ਅਸੀਂ ਨਾਰਾਜ਼ ਕਰ ਲਿਆ ਵਾਪਸ ਆਪਾਂ ਆਪਣੇ ਮੂਲ ਵੱਲ ਮੁੜੀਏ ਇਹ ਬਹੁਤ ਜ਼ਰੂਰੀ ਚੀਜ਼ ਹੈ ਪਰਮਵੀਰ ਬਾਠ ਉਹਨਾਂ ਦਾ ਆਪਣਾ ਇੱਕ ਅੰਦਾਜ਼ ਹੈ ਜੀ ਲਓ ਉਹਨਾਂ ਦਾ ਵੀ ਪੰਜਾਬ ਦੀਆਂ ਖ਼ਬਰਾਂ ਤੇ ਤਬਸਰਾ ਹਾਜ਼ਰ ਕਰਦੇ ਹਾਂ
ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ ਬਾਠ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ ਹੁਣ ਪੇਸ਼ ਹਨ ਪੰਜਾਬ ਦੀਆਂ ਕੁਝ ਖਾਸ ਖਾਸ ਖ਼ਬਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲਿਆਂ ਦਾ ਵਿਰੋਧ ਕਰ ਰਹੇ ਸਿੱਖਾਂ ਉੱਪਰ ਕੋਟਕਪੁਰਾ ਅਤੇ ਬਹਿਬਲ ਕਲਾਂ ਦੇ ਵਿੱਚ ਚੱਲੀ ਗੋਲੀ ਦੀ ਜਾਂਚ ਹੁਣ CBI ਕਰੇਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੇ ਕਾਰਵਾਈ ਕਰਦਿਆਂ ਗੋਲੀ ਕਾਂਡ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਗੋਲੀ ਚਲਾਉਣ ਤੇ ਤਾਕਤ ਦੀ ਵਰਤੋਂ ਕਰਨ ਦੇ ਹੁਕਮ ਦੇਣ ਵਾਲੇ IG ਅਤੇ ADGP ਪੱਧਰ ਦੇ ਅਫਸਰਾਂ ਦੇ ਖਿਲਾਫ਼ ਸਬੂਤ ਮੌਜੂਦ ਨੇ ਜਿਸ ਕਰਕੇ ਮਾਮਲੇ ਦੀ ਜਾਂਚ CBI ਨੂੰ ਸੌਂਪੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਨੂੰ ਡੂੰਘਾਈ ਦੇ ਨਾਲ ਘੋਖਣ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਸਾਰੇ ਬਹਿਬਲ ਕਲਾਂ ਦੇ ਵਿੱਚ ਅਸਾਲਟ ਰਾਈਫਲਾਂ ਕਿਉਂ ਲੈ ਕੇ ਆਏ ਸਨ ਇਸ ਦੇ ਨਾਲ ਹੀ ਕਮਿਸ਼ਨ ਨੇ ਕਮਾਂਡੋ ਪੁਲਿਸ ਵੱਲੋਂ ਕੀਤੇ ਗਏ ਅੰਨੇਵਾਹ ਲਾਠੀਚਾਰਜ ਦੀ ਪੜਤਾਲ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ ਜਿਸ ਦੇ ਕਾਰਨ ਅਨੇਕਾਂ ਲੋਕ ਫੱਟੜ ਹੋ ਗਏ ਸਨ 14 ਅਕਤੂਬਰ 2015 ਨੂੰ ਕੋਟਕਪੁਰਾ ਤੇ ਬਹਿਬਲ ਕਲਾਂ ਦੇ ਵਿੱਚ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਵਾਰਸਾਂ ਦੇ ਲਈ ਮੁਆਵਜ਼ੇ ਨੂੰ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੋਂ ਵਧਾ ਕੇ ਦੇਣ ਦਾ ਐਲਾਨ ਕੀਤਾ ਗਿਆ ਕਮਿਸ਼ਨ ਨੇ ਗੋਲੀ ਕਾਂਡ ਦੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 75 ਲੱਖ ਅਪਾਹਜ ਹੋ ਚੁੱਕੇ ਅਜੀਤ ਸਿੰਘ ਨੂੰ 40 ਲੱਖ ਤੇ ਗੰਭੀਰ ਜ਼ਖਮੀ ਹੋਏ ਬੇਅੰਤ ਸਿੰਘ ਨੂੰ 35 ਲੱਖ ਰੁਪਏ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕੀਤੀ ਸੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵਧਾ ਕੇ 1,60,00,000 ਤੇ 50 ਲੱਖ ਰੁਪਏ ਕਰ ਦਿੱਤਾ ਹੈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਵਿਧਾਨ ਸਭਾ ਦੇ ਅਗਲੇ ਇਜਲਾਸ ਦੇ ਵਿੱਚ ਇਹ ਰਿਪੋਰਟ ਵਿਧਾਨ ਸਭਾ ਦੇ ਵਿੱਚ ਰੱਖੀ ਜਾਏਗੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਜਿਨ੍ਹਾਂ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਪੁਸਤਕਾਂ ਦੀ ਬੇਅਦਬੀ ਸੰਬੰਧੀ ਕੇਸਾਂ ਦੀ ਪੜਤਾਲ ਕੀਤੀ ਸੀ ਉਧਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੈਂਸ ਭਰਾਵਾਂ ਤੇ ਜ਼ੋਰਦਾਰ ਹਮਲਾ ਕੀਤਾ ਉਹਨਾਂ ਬੈਂਸ ਭਰਾਵਾਂ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ ਕੇਜਰੀਵਾਲ ਨੇ ਉਸ ਟਵੀਟ ਨੂੰ ਰੀਟਵੀਟ ਕੀਤਾ ਜਿਸ ਦੇ ਵਿੱਚ ਬੈਂਸ ਨੇ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਪਾਰਟੀ ਦਾ ਪੱਪੂ ਦੱਸਿਆ ਸੀ ਕੇਜਰੀਵਾਲ ਨੇ ਕਿਹਾ ਕਿ ਬੈਂਸ ਭਰਾਵਾਂ ਦੀ ਦਲਿਤ ਸਮਾਜ ਦੇ ਪ੍ਰਤੀ ਅਜਿਹੀ ਸੋਚ ਸ਼ਰਮਨਾਕ ਹੈ ਕੇਜਰੀਵਾਲ ਨੇ ਬੈਂਸਾਂ ਨੂੰ ਅਕਾਲੀ ਭਾਜਪਾ ਤੇ ਕਾਂਗਰਸ ਦੇ ਨਾਲ ਮਿਲਦਿਆਂ ਕਿਹਾ ਕਿ ਇਹਨਾਂ ਦੀ ਪੂਰੇ ਦਲਿਤ ਸਮਾਜ ਦੇ ਪ੍ਰਤੀ ਅਜਿਹੀ ਗੰਦੀ ਸੋਚ ਹੈ ਤੇ ਲੋਕ ਦਲਿਤਾਂ ਤੇ ਹਮੇਸ਼ਾ ਜ਼ੁਲਮ ਕਰਦੇ ਆ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਸੋਚ ਦੇ ਵਿਰੁੱਧ ਉਹਨਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਇੱਕ ਦਲਿਤ ਨੂੰ ਦਿੱਤਾ ਹੈ ਉਹਨਾਂ ਕਿਹਾ ਕਿ ਬੈਂਸ ਭਰਾ ਆਪਣੇ ਇਸ ਬਿਆਨ ਤੇ ਪੂਰੇ ਦਲਿਤ ਸਮਾਜ ਤੋਂ ਮਾਫ਼ੀ ਮੰਗਣ ਦਰਅਸਲ ਬੀਤੀ 28 ਜੁਲਾਈ ਨੂੰ ਲੁਧਿਆਣੇ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਹਾਈਕਮਾਂਡ ਵੱਲੋਂ ਨਵੇਂ ਲਾਏ ਵਿਰੋਧੀ ਧਿਰ ਦੇ ਨੇਤਾ ਨੂੰ ਪੱਪੂ ਕਰਾਰ ਦਿੱਤਾ ਸੀ ਬੈਂਸ ਨੇ ਕਿਹਾ ਸੀ ਕਿ ਆਪ ਹਾਈਕਮਾਂਡ ਨੂੰ ਪੱਪੂਆਂ ਦੀ ਲੋੜ ਹੈ ਜੋ ਚੁੱਪ ਚਾਪ ਉਹਨਾਂ ਦੇ ਹੁਕਮ ਮੰਨਦੇ ਰਹਿਣ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦਾ ਪਿਛਲੇ 4 ਦਿਨਾਂ ਤੋਂ ਚੱਲਿਆ ਆ ਰਿਹਾ ਸੰਕਟ ਅਜੇ ਵੀ ਬਰਕਰਾਰ ਹੈ ਦਿੱਲੀ ਦੇ ਵਿੱਚ ਵੱਖ ਵੱਖ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਅਜੇ ਤੱਕ ਦੋਵੇਂ ਧਿਰਾਂ ਆਪੋ ਆਪਣੀ ਗੱਲ ਦੇ ਉੱਤੇ ਅੜੀਆਂ ਹੋਈਆਂ ਨੇ ਤੇ ਹੁਣ ਸਾਰਾ ਕੁਝ ਨਿਰਭਰ ਕਰੇਗਾ 2 ਅਗਸਤ ਨੂੰ ਸੁਖਪਾਲ ਸਿੰਘ ਖਹਿਰਾ ਗਰੁੱਪ ਵੱਲੋਂ ਬਠਿੰਡਾ ਦੇ ਵਿੱਚ ਕੀਤੀ ਜਾ ਰਹੀ ਕਨਵੈਨਸ਼ਨ ਦੇ ਫੈਸਲਿਆਂ ਦੇ ਉੱਪਰ ਉਧਰ ਜਬਰਜਨਾਹ ਮਾਮਲੇ ਵਿੱਚ ਸਾਬਕਾ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਬਰੀ ਕਰ ਦਿੱਤਾ ਹੈ ਸੁੱਚਾ ਸਿੰਘ ਲੰਗਾਹ ਨੂੰ ਅਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ ਦੱਸਣਯੋਗ ਹੈ ਕਿ ਵਿਜੀਲੈਂਸ ਵਿਭਾਗ ਪਠਾਨਕੋਟ ਦੇ ਵਿੱਚ ਤਾਇਨਾਤ ਇੱਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਸੁੱਚਾ ਸਿੰਘ ਲੰਗਾਹ 2009 ਤੋਂ ਉਸਦੀ ਮਰਜ਼ੀ ਦੇ ਖਿਲਾਫ਼ ਜਬਰ ਜਨਾਹ ਕਰਦਾ ਆ ਰਿਹਾ ਸੀ ਇਸੇ ਸ਼ਿਕਾਇਤ ਦੇ ਆਧਾਰ ਤੇ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਉੱਚ ਅਧਿਕਾਰੀਆਂ ਦੇ ਹੁਕਮਾਂ ਤੇ FIR ਨੰਬਰ 168 28 ਸਤੰਬਰ 2017 ਨੂੰ ਦਰਜ ਕੀਤੀ ਗਈ ਸੀ ਉਹਦੇ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਜੇਲ੍ਹ ਵੀ ਜਾਣਾ ਪਿਆ ਤੇ ਸਿੱਖ ਕੌਮ ਦੇ ਵਿੱਚੋਂ ਉਹਨੂੰ ਬਾਹਰ ਵੀ ਕਰ ਦਿੱਤਾ ਗਿਆ ਸੀ ਉਧਰ ਪੰਜਾਬੀ ਕੁੜੀਆਂ ਨੂੰ ਦੁਬਈ ਵੇਚਣ ਦੇ ਮਾਮਲੇ ਵਿੱਚ 4 ਮਾਮਲੇ ਸਾਹਮਣੇ ਆਉਣ ਮਗਰੋਂ ਤਰਨ ਤਾਰਨ ਪੁਲਿਸ ਨੇ 2 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਅੰਮ੍ਰਿਤਸਰ ਦੇ IG SPS ਪਰਮਾਰ ਤੇ ਤਰਨ ਤਾਰਨ ਦੇ SP ਦਰਸ਼ਨ ਸਿੰਘ ਮਾਨ ਨੇ ਦੱਸਿਆ ਹੈ ਕਿ ਪੁਲਿਸ ਨੇ ਇਸ ਮਾਮਲੇ ਤੇ ਛੇੜਛਾੜ ਤੇ ਮਨੁੱਖੀ ਤਸਕਰੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਤੇ ਇਸ ਤੋਂ ਇਲਾਵਾ ਕੇਰਲ ਨਿਵਾਸੀ ਇਬਰਾਹਿਮ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਯਾਦ ਰਹੇ ਕਿ ਵਿਦੇਸ਼
ਨਿਊਜ਼ੀਲੈਂਡ ਤੋਂ ਸੁਣ ਰਹੇ ਹੋ। ਉਧਰ ਪੰਜਾਬ ਸੂਬੇ ਦੇ ਵਿੱਚ ਗੈਰ ਯੋਜਨਾਬੱਧ ਉਸਾਰੀਆਂ ਦੇ ਖੁੰਬਾਂ ਵਾਂਗੂ ਵਧਣ ਨੂੰ ਰੋਕਣ ਦੇ ਲਈ ਮੰਤਰੀ ਮੰਡਲ ਨੇ ਅਣ ਅਧਿਕਾਰਿਤ ਕਲੋਨੀਆਂ ਅਤੇ ਇਹਨਾਂ ਕਲੋਨੀਆਂ ਦੇ ਵਿੱਚ ਪੈਂਦੇ ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ ਦੇ ਲਈ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸੰਬੰਧੀ ਇੱਕ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ ਇਸ ਨੀਤੀ ਦੇ ਘੇਰੇ ਵਿੱਚ 19 ਮਾਰਚ 2018 ਤੋਂ ਪਹਿਲਾਂ ਵਿਕਸਿਤ ਹੋਈਆਂ ਕਲੋਨੀਆਂ ਆਉਣਗੀਆਂ ਤੇ ਨੀਤੀ ਦੇ ਮੁਤਾਬਿਕ ਕੋਈ ਵੀ ਡਿਵੈਲਪਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਜਾਂ ਕੋਆਪਰੇਟਿਵ ਸੁਸਾਇਟੀ ਅਣ ਅਧਿਕਾਰਿਤ ਕਲੋਨੀਆਂ ਨੂੰ ਨਿਯਮਤ ਕਰਵਾਉਣ ਦੇ ਲਈ ਅਪਲਾਈ ਕਰ ਸਕਦੇ ਨੇ। ਹਾਲਾਂਕਿ ਪਲਾਟਾਂ ਦੇ ਮਾਮਲੇ ਵਿੱਚ ਪੂਰੀ ਕਲੋਨੀ ਨੂੰ ਇਕੱਠਿਆਂ ਨਿਯਮਤ ਕਰਵਾਉਣ ਨੂੰ ਜ਼ਰੂਰੀ ਨਹੀਂ ਬਣਾਇਆ ਗਿਆ ਤੇ ਪਲਾਟ ਦਾ ਇਕੱਲਾ ਮਾਲਕ ਵੀ ਆਪਣੇ ਪਲਾਟ ਨੂੰ ਨਿਯਮਤ ਕਰਵਾਉਣ ਦੇ ਲਈ ਸਿੱਧੇ ਤੌਰ ਤੇ ਅਪਲਾਈ ਕਰ ਸਕਦਾ ਹੈ। ਉਧਰ ਮੋਗਾ ਪੁਲਿਸ ਨੇ ਨਾਭਾ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਆਸਟ੍ਰੇਲੀਅਨ ਨਾਗਰਿਕ ਕੁਲਤਾਰ ਸਿੰਘ ਗੋਲਡੀ ਤੇ ਉਸਨੂੰ ਅਸਲਾ ਸਪਲਾਈ ਕਰਨ ਵਾਲੇ ਕਰਨਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਮੋਗੇ ਦੇ ਪਿੰਡ ਢੁੱਡੀਕੇ ਦੇ ਵਿੱਚ ਗੋਲਡੀ ਦੇ ਘਰੋਂ ਉਸਦੀ ਗ੍ਰਿਫਤਾਰੀ ਹੋਈ ਤੇ ਪੁਲਿਸ ਨੂੰ ਮੌਕੇ ਤੇ ਕੋਈ ਬਰਾਮਦਗੀ ਨਹੀਂ ਹੋ ਸਕੀ। ਗੋਲਡੀ ਨੂੰ ਅਸਲਾ ਸਪਲਾਈ ਕਰਨ ਵਾਲਾ ਕਰਨਪਾਲ ਸਿੰਘ ਵੀ ਮੋਗੇ ਦਾ ਹੀ ਰਹਿਣ ਵਾਲਾ ਤੇ ਜਾਣਕਾਰੀ ਮੁਤਾਬਕ ਕਰਨਪਾਲ ਸਿੰਘ ਪੰਜਾਬ ਗੰਨ ਹਾਊਸ ਦਾ ਮਾਲਕ ਹੈ ਜੋ ਗੋਲਡੀ ਨੂੰ ਅਸਲਾ ਸਪਲਾਈ ਕਰਿਆ ਕਰਦਾ ਸੀ ਤੇ ਮੋਗਾ ਪੁਲਿਸ ਨੇ ਕਰਨਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ 5 ਲੋਕ ਸਭਾ ਹਲਕਿਆਂ ਦੇ ਲਈ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਇਸੇ ਸਿਲਸਿਲੇ ਦੇ ਵਿੱਚ 5 ਲੋਕ ਸਭਾ ਹਲਕਿਆਂ ਦੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਪਹਿਲੇ ਗੇੜ ਦੀ ਗੱਲਬਾਤ ਕਰਕੇ ਸੰਭਾਵੀ ਉਮੀਦਵਾਰਾਂ ਦਾ ਜਾਇਜ਼ਾ ਲਿਆ ਗਿਆ। ਇਹ ਉਹ ਲੋਕ ਸਭਾ ਹਲਕੇ ਨੇ ਜਿਨ੍ਹਾਂ ਦੇ ਵਿੱਚ ਕਾਂਗਰਸ ਨੂੰ 2014 ਦੀਆਂ ਲੋਕ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫਤਿਹਗੜ੍ਹ ਸਾਹਿਬ, ਸੰਗਰੂਰ, ਫਰੀਦਕੋਟ, ਖਡੂਰ ਸਾਹਿਬ ਅਤੇ ਹੁਸ਼ਿਆਰਪੁਰ ਇਹਨਾਂ ਹਲਕਿਆਂ ਦੇ ਵਿੱਚ ਸ਼ਾਮਲ ਨੇ। ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਉਹਨਾਂ ਨੇ ਇਹਨਾਂ ਹਲਕਿਆਂ ਦੇ ਵੱਖ ਵੱਖ ਵਿੰਗਾਂ ਦੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦੇ ਨਾਲ ਚਰਚਾ ਕਰ ਦਿੱਤੀ। ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਇਹ ਸਾਫ਼ ਕਰ ਦਿੱਤਾ ਹੈ ਕਿ ਕਾਂਗਰਸ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣ ਦੇ ਰੌਅ ਵਿੱਚ ਹੈ ਤੇ ਮੀਟਿੰਗ ਦੇ ਵਿੱਚ ਸ਼ਿਰਕਤ ਕਰਨਾ ਏ ਕੁਝ ਆਗੂਆਂ ਨੇ ਪਾਰਟੀ ਦੀ ਆਪਣੀ ਪੰਜਾਬ 'ਚ ਸਰਕਾਰ ਹੋਣ ਦੇ ਬਾਵਜੂਦ ਆਪਣੀ ਸੁਣਵਾਈ ਨਾ ਹੋਣ ਦੇ ਗਿਲੇ ਸ਼ਿਕਵੇ ਵੀ ਆਗੂਆਂ ਦੇ ਨਾਲ ਸਾਂਝੇ ਕਰ ਦਿੱਤੇ। ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਅੱਜ ਦੀਆਂ ਪੰਜਾਬ ਨਾਲ ਸੰਬੰਧਿਤ ਖ਼ਬਰਾਂ ਦੀਆਂ ਚੁਸਕੀਆਂ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ। ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ ਬਾਠ ਨੂੰ ਦਿਓ ਆਗਿਆ। ਸ਼ੁਕਰੀਆ।
ਲਓ ਜੀ, ਫਿਰ ਤਕਰੀਬਨ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਜੀ, 5:25 ਹੋ ਚੁੱਕੇ ਨੇ ਜੀ ਸਟੂਡੀਓ ਦੀ ਘੜੀ ਦੇ ਤੇ। ਉਧਰ ਖਬਰਾਂ ਕਾਫੀ ਹੈ ਜੀ, ਲੰਗਾਹ ਸਾਹਿਬ ਉਹ ਵੀ ਸੁੱਟ ਗਏ ਨੇ
ਜੀ, ਸੁੱਚਾ ਸੁੱਚਾ ਹੀ ਹੈ
ਜੀ। ਸੋ ਕਹਿਣ ਦਾ ਮਤਲਬ
ਸੁੱਚਾ ਹੀ ਰਹਿ ਗਿਆ
ਮੇਰਾ ਭਾਰਤ ਮਹਾਨ, ਸੋ ਉਹ ਗੱਲਾਂ ਵੀ ਆ ਰਹੀਆਂ ਸਾਹਮਣੇ। ਖੈਰ, ਤੇ ਨਾਲ ਨਾਲ ਖੁਸ਼ਖਬਰੀ ਇਹ ਵੀ ਹੈ ਕਿ ਆਦਮਪੁਰ ਦੀ ਤੁਸੀਂ ਗੱਲ ਕਰ ਰਹੇ
ਸੀ। ਹਾਂਜੀ, ਬੜੀ ਸਪਾਈਸ ਜੈਟ ਵਾਲੇ ਆਦਮਪੁਰ ਤੋਂ ਦਿੱਲੀ ਨੂੰ ਉਡਾਉਂਦੇ ਆ ਫਲਾਈਟ, ਤੇ ਉਹਨਾਂ ਨੇ ਹੁਣ ਆ ਬਹੁਤ ਵਧੀਆ ਇੱਕ ਖੁਸ਼ਖਬਰ ਜਿਹੜੀ ਸਾਂਝੀ ਕੀਤੀ ਆਸਟ੍ਰੇਲੀਆ ਵਾਲੇ ਮਿੱਤਰਾਂ ਨੇ। ਵੈਸੇ
ਜੀ,
ਉਹ ਕਹਿੰਦੇ ਵੀ ਹੁਣ ਉਹਨਾਂ ਨੇ ਕਿਹਾ ਵੀ ਤੁਸੀਂ 150 ਰੁਪਇਆ
ਜੀ,
150 ਰੁਪਇਆ ਸਿਰਫ ਪ੍ਰਤੀ ਕਿਲੋ ਦੇ ਹਿਸਾਬ ਨਾਲ
ਜੀ,
ਕਿਉਂਕਿ ਵੈਸੇ ਉਹ 15 ਕਿਲੋ ਤੁਹਾਨੂੰ ਲੱਗੇ ਚਲਾਓ ਕਰਦੇ ਆ, 7 ਕਿਲੋ ਦਾ ਹੈਂਡ ਬੈਗ ਜਿਹੜਾ ਉਹ
ਹੁੰਦਾ ਜਾਂ 22 ਕਿਲੋ।
ਆਪਾਂ ਹੁਣ ਜੇ ਬਾਹਰੋਂ ਗਏ ਹਾਂ ਤੇ ਆਪਣੇ ਕੋਲ 23 ਕਿਲੋ ਜਾਂ 30 ਕਿਲੋ ਸਮਾਨ ਇੰਟਰਨੈਸ਼ਨਲ ਫਲਾਈਟ ਜਿਹੜੀ ਆ ਉਹ ਦਿੱਲੀ ਤੱਕ ਆਪਣਾ ਲੈ ਜਾਂਦੀ ਆ।
ਕਹਿਣ ਦਾ ਮਤਲਬ $40-50 ਹੋਰ ਰੱਖ ਲਓ,
$55 ਜੀ, ਤੁਸੀਂ 15 ਕਿਲੋ ਹੋਰ ਲਿਜਾਣਾ ਐਕਸੈਸ ਪੈਕੇਜ ਜਿਹੜਾ
ਜੀ।
ਸੋ ਮੇਰਾ ਖਿਆਲ ਆ ਬਹੁਤ ਵਧੀਆ ਸ਼ੁਰੂਆਤ ਆ ਸਪਾਈਸ ਜੈਟ ਨੂੰ, ਇਹਨਾਂ ਬਿਜ਼ਨਸ ਬਹੁਤ ਮਿਲਣਾ। ਵੈਸੇ ਵੀ ਆਪਣੇ ਜ਼ਿਆਦਾ NRI ਜਿਹੜੇ
ਜੀ ਜੀ
ਦੁਆਬੇ ਵਾਲੇ, ਉਹ ਹੁਣ ਤਿਆਰੀਆਂ ਕਸ ਰਹੇ ਜੀ, ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਉਹਨਾਂ ਨੇ ਜਾਣ ਦੀ ਤਿਆਰੀ ਕਰ ਲਈ ਆ। ਸੋ ਇਹਦੇ ਨਾਲ ਬੜਾ ਇੱਕ ਵਧੀਆ ਮੌਜਾਂ ਹੋਣੀਆਂ
ਜੀ।
ਤੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਸੁਖਪਾਲ ਖਹਿਰਾ ਹੁਣ ਜਿਹੜੀ ਗੱਲਬਾਤ ਹੈ ਉਹਨੂੰ ਲੈ ਕੇ 19 ਮਿੰਟ ਦੀ ਇੱਕ ਵੀਡੀਓ ਹੁਣੇ ਹੁਣੇ ਉਹਨਾਂ ਦੀ ਆਈ ਹੈ ਪ੍ਰਾਈਮ ਏਸ਼ੀਆ ਟੀਵੀ ਕੈਨੇਡਾ ਦੇ ਸਹਿਯੋਗ ਦੇ ਨਾਲ, ਅੱਧਾ ਘੰਟਾ ਪਹਿਲਾਂ ਹੀ ਉਹ ਵੀਡੀਓ ਜਿਹੜੀ ਹੈ ਪੁੱਜੀ ਹੈ, ਉਸ ਨੂੰ ਅਸੀਂ ਤੁਹਾਡੇ ਤੱਕ ਪ੍ਰੋਗਰਾਮ ਦੇ ਅੰਤਲੇ ਦੌਰ ਦੇ ਵਿੱਚ ਸਾਂਝਾ ਕਰਦੇ ਚੱਲਾਂਗੇ। ਤੇ ਉਧਰੋਂ ਬੀਬੀ ਜਸਿੰਡਾ ਆਲਡਰਨ ਜਿਹੜੀ ਕਿ ਸਾਡੇ ਆਪਣੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਹੈ, ਉਹ ਵੀ ਲਾਈਵ ਹੋ ਕੇ ਉਹਨੇ ਕਿਹਾ ਵੀ ਮੈਂ ਹੁਣ ਤਿਆਰੀ ਕਰ ਰਹੀ ਹਾਂ ਵਾਪਸ ਆਉਣ ਦੀ। ਲੇਕਿਨ ਵਿੰਸਟਨ ਪੀਟਰਸ ਜਿਹੜੇ ਨੇ ਉਹ ਤੁਸੀਂ ਸੁਣੇ ਲਿਆ ਹੋਣਾ, ਗੁਰਸਿਮਰਨ ਮਿੰਟੂ ਉਹਨਾਂ ਨੇ ਦੱਸਿਆ ਵੀ ਮਨਮਰਜ਼ੀਆਂ ਕਰੀ ਜਾਂਦੇ ਆ, ਤੇ ਉਹ ਵੀ ਕਾਦਾ ਉਡੀਕਦਾ ਸੀ ਜੀ ਵੀ ਕਿਹੜੀ ਘੜੀ ਆਵੇ ਤਾਂ ਮੈਂ ਆਪਣੇ ਬਹੁਤੇ ਤਾਂ ਨਹੀਂ ਲਾ ਸਕਿਆ ਕਿਉਂਕਿ ਗੱਠਜੋੜ ਦੇ ਵਿੱਚ ਉਨੀ ਜ਼ਿਆਦਾ ਉਹਦੀ ਲੰਬੜਦਾਰੀ ਹੈ ਨਹੀਂ ਜਿੰਨੀ ਉਹ ਚਾਹੁੰਦਾ ਸੀ
ਜੀ।
ਲੇਕਿਨ ਫੇਰ ਵੀ ਅਗਲਾ ਜਿੰਨੇ ਕੁ ਜੋਗਾ ਹੈਗਾ ਉਨੀ ਕੁ ਤਾਂ ਠਾਠਾ ਕਰਾਈ ਜਾਂਦਾ। ਉਧਰੋਂ ਜੌਨ ਕੀ ਜਿਹੜੇ ਆ ਉਹ ਵੀ ਇਸ ਬੀਤੇ ਹਫ਼ਤੇ ਅੰਤ ਦੇ ਦੌਰਾਨ ਜਿਹੜੀ ਨੈਸ਼ਨਲ ਪਾਰਟੀ ਦੀ ਸਕਾਈ ਸਿਟੀ ਦੇ ਵਿੱਚ ਮੀਟਿੰਗ ਹੋਈ, ਉਹਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਤੇ ਖਾਸ ਤੌਰ ਤੇ ਉਹਨਾਂ ਨੇ ਸਾਈਮਨ ਬ੍ਰਿਜਸ ਦਾ ਨਾਮ ਜਿਹੜਾ ਐਂਡੋਰਸ ਕੀਤਾ ਔਰ ਟੋਰੋਂਗੇ ਤੋਂ ਇਹ ਨੌਜਵਾਨ ਹੈ ਜੀ, ਵਕਾਲਤ ਕੀਤੀ ਹੋਈ ਹੈ ਇਹਨੇ
ਜੀ,
ਕਾਫੀ ਪੜ੍ਹਿਆ ਲਿਖਿਆ ਮੁੰਡਾ। ਔਰ ਬੀਤੇ ਦਿਨੀ ਉਹਨਾਂ ਨਾਲ ਮੁਲਾਕਾਤ ਹੋਈ ਸੀ ਪਾਕੂ ਰੰਗਾ ਦੇ ਵਿੱਚ, ਜਿਹੜੀ ਚਾਈਨੀਜ਼ ਕਮਿਊਨਿਟੀ ਦਾ ਇੱਕ ਰੋਡ ਸ਼ੋਅ ਸੀਗਾ। ਰਾਨੇ ਤੌਰ ਤੇ ਕਾਫੀ ਕਚਿਆਈ ਹੈ ਲੇਕਿਨ ਮੈਂ ਇੱਕ ਚੀਜ਼ ਮਹਿਸੂਸ ਕਰਦਾ ਵੀ ਬੀਂਗ ਏ ਟਰਾਂਸਪੋਰਟ ਮਿਨਿਸਟਰ ਜਿਹੜੀਆਂ ਉਹਦੀਆਂ ਪਲੈਨਿੰਗ ਸੀਗੀਆਂ ਜਾਂ ਇੱਕ ਦੋ ਉਹਦੇ ਅਜਿਹੇ ਮੁੱਦੇ ਵੀ ਸੀਗੇ ਜਿਹੜੇ ਨੈਸ਼ਨਲ ਨੇ ਭਾਵੇਂ ਕਿ ਆਪਣੇ ਲਈ ਰਾਖਵੇਂ ਰੱਖੇ ਹੋਏ ਸੀ ਲੇਕਿਨ ਲੇਬਰ ਨੇ ਉਹਨਾਂ ਨੂੰ ਚੋਰੀ ਕਰ ਲਿਆ ਕਿਉਂਕਿ ਸਿੰਘਾਸਨ ਤੇ ਹੁਣ ਇਸ ਵੇਲੇ ਲੇਬਰ ਆਪਣੇ ਘਰ ਛੋੜਨਾ ਬਿਰਾਜਮਾਨ ਆ ਸੋ ਕੋਈ ਫਰਕ ਨਹੀਂ ਪੈਂਦਾ ਖਾਸ ਤੌਰ ਤੇ ਗੋਲਡਨ ਟ੍ਰਾਇੰਗਲ ਜਿਹੜੀ ਉਹਦਾ ਆਈਡੀਆ ਬਹੁਤ ਵਧੀਆ ਟਰਾਂਸਪੋਰਟੇਸ਼ਨ ਦੇ ਪੱਖ ਤੋਂ ਇਹਨੂੰ ਹੋਰ ਮਜ਼ਬੂਤ ਕਰਨ ਦਾ ਛੋਟੇ ਦੇਸ਼ ਹੋਣ ਦੇ ਨਾਤੇ ਇਹਨੂੰ ਕਾਫੀ ਵੱਡਾ ਫਾਇਦਾ ਉਧਰੋਂ ਹੋ ਸਕਦਾ ਜੇਕਰ ਗੋਲਡਨ ਟ੍ਰਾਇੰਗਲ ਵਾਲੀ ਸਕੀਮ ਸਿਰੇ ਚੜ੍ਹਦੀ ਆ ਚਾਹੇ ਅਪੋਜੀਸ਼ਨ 'ਚ ਹੀ ਆ ਹੈਮਿਲਟਨ ਟੋਰਾਂਗਾ ਅਤੇ ਆਕਲੈਂਡ ਨੂੰ ਆਪਸ ਦੇ ਵਿੱਚ ਵਧੀਆ ਵਾਜਬ ਤਰੀਕਿਆਂ ਦੇ ਨਾਲ ਮਿਲਾਉਣ ਦੀ ਗੱਲ ਜਿਹੜੀ ਹੈ ਖਾਸ ਤੌਰ 'ਤੇ ਪੋਰਟਸ ਤੋਂ ਲੈ ਕੇ ਜਦੋਂ ਸਮਾਨ ਅੱਗੇ ਪਹੁੰਚਣਾ ਹੁੰਦਾ ਉਹਨੂੰ ਲੈ ਕੇ ਬਹੁਤ ਵਧੀਆ ਯੋਜਨਾਵਾਂ ਜਿਹੜੀਆਂ ਬਣ ਰਹੀਆਂ ਹਾਲਾਂਕਿ ਜਿਵੇਂ ਪਹਿਲਾਂ ਵੀ ਚਰਚਾ ਚੱਲਿਆ ਕਿ ਫਿਲ ਗੋਫ ਨੂੰ ਲੋਕਾਂ ਨੇ ਚੁੱਕ ਚਾ ਕੇ ਵੈਸੇ ਮੇਅਰ ਬਣਾ ਦਿੱਤਾ ਵੀ ਇਹ ਬਹੁਤ ਪੁਰਾਣਾ ਪੋਲੀਟੀਸ਼ੀਅਨ ਹੈ ਜੀ ਬਹੁਤ ਪੁਰਾਣਾ ਪੋਲੀਟੀਸ਼ੀਅਨ ਹੈ ਜੀ ਲੇਬਰ ਦਾ ਉਦੋਂ ਵੀ ਆਧਾਰ ਜਿਹੜਾ ਕਾਇਮ ਸੀ ਵੈਸੇ ਵੀ ਅਤੇ ਭਾਰਤੀ ਲੋਕ ਕਹਿੰਦੇ ਵੀ ਸਾਡੇ ਬਹੁਤ ਲੱਗ ਗਏ ਆ ਜੀ ਇਹ ਲੇਕਿਨ ਉਹਨਾਂ ਉਹ ਮੇਅਰ ਬਣ ਕੇ ਉਹਨਾਂ ਕਾਮਯਾਬ ਨਹੀਂ ਹੋ ਸਕੇ ਇਹ ਵੀ ਇੱਕ ਕੌੜਾ ਸੱਚ ਹੈ ਦੇਸ਼ ਦੇ ਨਾਲ ਨਾਲ ਆਕਲੈਂਡ ਵਰਗੇ ਜਿਹੜੇ ਵੱਡੇ ਸਿਟੀਜ਼ ਨੇ ਜਿਹੜੇ ਕਿ ਸੁਪਰ ਸਿਟੀ ਕਹਾਉਂਦੇ ਨੇ ਬ੍ਰਿਸਬੇਨ ਦੀ ਤਰਜ਼ ਉੱਤੇ ਪਹਿਲਾਂ ਵੀ ਜ਼ਿਕਰ ਚੱਲਦਾ ਵੀ 40% ਵਸੋਂ ਲਗਭਗ ਮੁਲਕ ਦੀ ਇੱਥੇ ਰਹਿੰਦੀ ਹੈ ਲੇਕਿਨ ਦੂਰ ਅੰਦੇਸ਼ੀ ਨਾਲ ਬਹੁਤਾ ਕੰਮ ਨਹੀਂ ਲਿਆ ਜਾ ਰਿਹਾ ਜਿਹੜੇ ਦੋ ਮੁੱਦਿਆਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਮੇਅਰ ਬਣਨ ਵੇਲੇ ਹੁਣ ਤੋਂ ਕੁਝ ਸਾਲ ਪਹਿਲਾਂ ਵੋਟਾਂ ਲਈਆਂ ਸੀ ਉਹਨਾਂ ਦੇ ਨਾਲ ਵੀ ਬਹੁਤਾ ਸਟਿੱਕ ਨਹੀਂ ਰਹਿ ਸਕੇ ਉਹਨਾਂ ਨਾਲ ਬਹੁਤਾ ਇਨਸਾਫ਼ ਨਹੀਂ ਕਰ ਸਕੇ ਮੈਨੂੰ ਕਹਿਣਾ ਚਾਹੀਦਾ ਜਿਹੜੀ ਸੜਕਾਂ ਦੇ ਉੱਤੇ ਭੀੜ ਭੜੱਕਾ ਉਹਨੂੰ ਕਾਬੂ ਕਰਨ ਦੇ ਲਈ ਕੋਈ ਬਹੁਤ ਵਧੀਆ ਹਾਲੇ ਤੱਕ ਤੌਰ ਤਰੀਕੇ ਨਹੀਂ ਅਪਣਾਏ ਗਏ ਕੌਂਸਲ ਵੱਲੋਂ ਆਪਣੇ ਪੱਧਰ 'ਤੇ ਲੋਕਲ ਗਵਰਨਮੈਂਟ ਹੋਣ ਦੇ ਨਾਤੇ ਅਤੇ ਨਾ ਹੀ ਮਕਾਨਾਂ ਦੀ ਜਿਹੜੀ ਵਾਜਬ ਕੀਮਤ ਹੈ ਉਹਦੇ ਉੱਤੇ ਵੀ ਕੋਈ ਬਹੁਤੀ ਵਧੀਆ ਚਰਚਾ ਜਿਹੜੀ ਹੋ ਸਕੀ ਚਾਹੇ ਫੈਡਰਲ ਗਵਰਨਮੈਂਟ ਹੈ ਚਾਹੇ ਲੋਕਲ ਗਵਰਨਮੈਂਟ ਹੈ 650,000 ਦੇ ਵਿੱਚ ਕਹਿੰਦੇ ਜੀ ਤੁਹਾਨੂੰ ਵਾਜਬ ਕੀਮਤ ਦੇ ਉੱਤੇ ਜਿਹੜੇ ਮਕਾਨ ਆ ਉਹ ਲੈ ਕੇ ਦੇਣੇ ਆ ਜਦੋਂ ਕਿ ਜਿੱਥੇ ਮੈਂ ਰਹਿੰਦਾ ਉੱਥੇ 3 bedroom ਜਿਹੜਾ ਮਕਾਨ ਆ ਉਹ ਤੁਸੀਂ 560,000 ਦਾ ਵੀ ਲੈ ਸਕਦੇ ਆ ਸੋ ਵਾਜਬ ਕੀਮਤਾਂ ਵਾਲੀ ਗੱਲ ਜਿਹੜੀ ਆ ਉਹ ਵਪੌੜਾ ਹੀ ਲੱਗਦਾ
ਬਿਲਕੁਲ
ਸੋ ਬਾਕੀ ਉਹ ਪਰਮਿੰਦਰ ਟਵਾਣਾ ਹੁਣੀ ਕਹਿੰਦੇ ਰਹਿੰਦੇ ਵੀ ਰਾਜਨੀਤਿਕ ਲੋਕ ਤਾਂ ਇੱਦਾਂ ਵੀ ਉੱਥੇ ਵੀ ਪੁਲ ਬਣਾਉਣ ਦਾ ਲਾਰਾ ਲਾਉਂਦੇ ਜਿੱਥੇ ਦਰਿਆ ਕਦੇ ਲੰਘਿਆ ਵੀ ਨਹੀਂ
ਲੰਘਿਆ ਵੀ ਨਹੀਂ ਹੁੰਦਾ
ਸੋ ਉਹ ਹਿਸਾਬ ਹੁਣ ਜਿਹੜਾ ਸਾਡੇ ਨਿਊਜ਼ੀਲੈਂਡ ਦੇ ਪੋਲੀਟੀਸ਼ੀਅਨਾਂ ਨੇ ਵੀ ਸਿੱਖ ਲਿਆ ਆਉਂਦੇ ਸਮਿਆਂ ਦੇ ਵਿੱਚ ਜਦੋਂ ਇਹਨਾਂ ਨਾਲ ਮੁਲਾਕਾਤਾਂ ਹੋਣਗੀਆਂ ਤਾਂ ਹੁਣ ਪੱਧਰੇ ਬਹਿ ਕੇ ਰੂਬਰੂ ਹੋ ਕੇ ਤੁਹਾਡੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਲਿਆਵਾਂਗੇ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਹੁਣਾਂ ਨੂੰ ਮੈਂ ਅੱਜ ਕੱਲ੍ਹ ਦੇ ਵਿੱਚ ਈਮੇਲ ਭੇਜਣੀ ਆ ਕਿਉਂਕਿ ਉਹ ਵੀ ਯੂਨੀਅਨਸ ਦੀ ਬੈਕਗਰਾਉਂਡ ਦਾ ਹਮੇਸ਼ਾ ਵਾਸਤਾ ਪਾ ਕੇ ਤਾਂ ਉਹ ਜਿਹੜਾ ਲੇਬਰ ਪਾਰਟੀ ਦੀ ਲਿਸਟਡ ਐਮ ਪੀ ਕਹਾਉਂਦੀ ਹੈ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਸਵਾਲ ਜਵਾਬ ਜਿਹੜੇ ਆ ਥੋੜ੍ਹੇ ਤਿੱਖੇ ਜਿਹੜੇ ਆ ਉਹ ਤੁਹਾਡੇ ਬਿਹਾਫ 'ਤੇ ਤੁਹਾਡੇ ਖਿਆਲਾਂ ਦੀ ਤਰਜਮਾਨੀ ਕਰਦੇ ਹੋਏ ਸਵਾਲ ਪੁੱਟ ਸਕੀਏ ਨੈਸ਼ਨਲ ਪਾਰਟੀ ਵੱਲੋਂ ਵੀ ਪਰਮਜੀਤ ਪਰਮਾਰ ਅਤੇ ਕਮਲਜੀਤ ਸਿੰਘ ਬਖਸ਼ੀ ਹੋਣੀ ਇਹ ਅਕਸਰ ਆਪਣੀ ਹਾਜ਼ਰੀ ਲਾਉਂਦੇ ਨੇ ਸੋ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜ਼ਰੂਰ ਲਾਈਨ ਅਪ ਕਰਦੇ ਚੱਲਾਂਗੇ ਜੀ ਸੋ ਸਾਨੂੰ ਇੱਥੇ ਦਿਓ ਇਜਾਜ਼ਤ ਪ੍ਰੋਗਰਾਮ ਪੇਸ਼ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ ਸੋ ਉਹਨਾਂ ਗਲਤੀਆਂ ਦੀ ਖਿਮਾ ਜਾਚਨਾ ਅਗਲੇ ਮੰਗਲਵਾਰ ਫੇਰ ਮੁਲਾਕਾਤਾਂ ਹੋਣਗੀਆਂ
ਜੀ ਬਿਲਕੁਲ ਸੋ ਚੱਲਦੇ ਚੱਲਦੇ ਜਿਵੇਂ ਪਹਿਲਾਂ ਜ਼ਿਕਰ ਹੋਇਆ ਕਿ ਪ੍ਰਾਈਮ ਏਸ਼ੀਆ ਟੀ ਵੀ ਤੋਂ ਖਹਿਰਾ ਸਾਹਿਬ ਹੋਣਾਂ ਦੇ ਨਾਲ ਗੱਲਬਾਤ ਜਿਹੜੀ ਹੋਈ ਹੈ ਉਹ ਵੀ ਤੁਹਾਡੀ ਸੇਵਾ 'ਚ ਚੱਲਦੇ ਚੱਲਦੇ ਪੇਸ਼ ਕਰਦੇ ਚੱਲੀਏ ਸੋ ਜ਼ਰੂਰ ਬਣੇ ਰਹਿਣਾ ਜੀ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਅਗਲੇ ਹਫ਼ਤੇ ਫਿਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮੌਸਮ ਠੀਕ ਠਾਕ ਰਹੇਗਾ ਥੋੜ੍ਹੀ ਬਾਰਿਸ਼ ਜਿਹੜੀ ਹੈ ਸ਼ੁੱਕਰਵਾਰ ਨੂੰ ਹੋਣ ਦੀਆਂ ਸੰਭਾਵਨਾ ਨੇ ਅਤੇ ਨਾਲ ਨਾਲ ਐਤਵਾਰ ਨੂੰ ਵੀ ਥੋੜ੍ਹੀ ਬਾਰਿਸ਼ ਜਿਹੜੀ ਉਹ ਹੋਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ ਸੋ ਚਲੋ ਫਿਰ ਪ੍ਰਾਈਮ ਏਸ਼ੀਆ ਜਿਹੜਾ ਟੀ ਵੀ ਕੈਨੇਡਾ ਤੋਂ ਆ ਉਸ ਦੇ ਉੱਤੇ ਜਿਹੜੀ ਗੱਲਬਾਤ ਹੈ ਹੋਈ ਸੀ ਖਹਿਰਾ ਸਾਹਿਬ ਹੋਣਾਂ ਦੇ ਨਾਲ ਉਹ ਤੁਹਾਡੇ ਨਾਲ ਅਸੀਂ ਰੂਬਰੂ ਜ਼ਰੂਰ ਕਰਦੇ ਚੱਲਾਂਗੇ ਜਿਵੇਂ ਸਾਡਾ ਤੁਹਾਨੂੰ ਪਤਾ ਕਿ ਯੂਟਿਊਬ ਜਿਹੜੀ ਹੈ ਉਸ ਦੇ ਜ਼ਰੀਏ ਇਹ ਜਿਹੜੀ ਗੱਲਬਾਤ ਹੈ ਤੁਹਾਡੇ ਜ਼ਰੂਰ ਪੇਸ਼ ਕਰਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਸੋ ਇੱਥੇ ਇਜਾਜ਼ਤ ਦਿਓ ਜੀ ਅਗਲੇ ਹਫ਼ਤੇ ਫਿਰ ਮਿਲਦੇ ਹਾਂ ਬਣੇ ਰਹਿਣਾ
ਸਿਆਸਤ ਦੇ ਇਤਿਹਾਸ ਦਾ ਇੱਕ ਬੜਾ ਅਹਿਮ ਪੱਖ ਹੈ ਕਿ ਸਿਆਸਤ ਦੇ ਅੰਦਰ ਕਿਸੇ ਵੀ ਸਿਆਸਤਦਾਨ ਨੇ ਜੇਕਰ ਬੁੱਧੀਜੀਵ ਬਣ ਕੇ ਬਬਾਕੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਆਮ ਤੌਰ ਤੇ ਹੁਕਮਰਾਨਾਂ ਦੇ ਵੱਲੋਂ ਉਸ ਦਾ ਸਿਆਸੀ ਕਤਲ ਕਰ ਦਿੱਤਾ ਗਿਆ ਇਹ ਹਰ ਸਿਆਸੀ ਜਮਾਤ ਦੇ ਅੰਦਰ ਬੀਤਿਆ ਚਾਹੇ ਕਾਂਗਰਸ ਦੀ ਗੱਲ ਕਰੀਏ ਚਾਹੇ ਅਸੀਂ ਅਕਾਲੀ ਦਲ ਦੀ ਜਾਂ ਫਿਰ ਭਾਜਪਾ ਹੋਵੇ ਪਰ ਇਸ ਦੇ ਵਿੱਚ ਜੇਕਰ ਹਿਸਟਰੀ ਬਣਾਈ ਹੈ ਇੱਕ ਨਵਾਂ ਰਿਕਾਰਡ ਬਣਾਇਆ ਹੈ ਤਾਂ ਉਹ ਹੈ ਨਵੀਂ ਪਾਰਟੀ ਆਮ ਆਦਮੀ ਪਾਰਟੀ ਦਾ ਜਿਸ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੀ ਸਿਆਸੀ ਸ਼ਹਾਦਤ ਹੋਈ ਹੈ ਤੇ ਬਹੁਤ ਸਾਰੇ ਅਹੁਦੇ ਜਿਹੜੇ ਲੀਡਰਾਂ ਦੇ ਬਦਲੇ ਗਏ ਨੇ ਖਾਸ ਤੌਰ ਤੇ ਜੇਕਰ ਅਸੀਂ ਵਿਰੋਧੀ ਧਿਰ ਦੀ ਨੇਤਾ ਦੀ ਗੱਲ ਕਰੀਏ ਤਾਂ 1.5 ਸਾਲ ਦੇ ਅੰਦਰ ਤੀਸਰਾ ਵਿਰੋਧੀ ਧਿਰ ਦਾ ਨੇਤਾ ਆਮ ਆਦਮੀ ਪਾਰਟੀ ਦੇ ਵੱਲੋਂ ਬਣਾਇਆ ਗਿਆ ਸਾਡੇ ਨਾਲ ਹਾਲ ਹੀ ਚ ਆਮ ਆਦਮੀ ਪਾਰਟੀ ਦੇ ਵੱਲੋਂ ਹਟਾਏ ਗਏ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਵਿਸਥਾਰ ਚ ਗੱਲਬਾਤ ਕਰਾਂਗੇ ਖਹਿਰਾ ਸਾਹਿਬ ਵੈਸੇ ਤਾਂ ਪ੍ਰੈਸ ਕਾਨਫਰੰਸ ਤੁਸੀਂ ਕਾਫੀ ਹੱਦ ਤੱਕ ਜਿਹੜਾ ਤਫਸੀਲ ਦੇ ਨਾਲ ਗੱਲਬਾਤ ਕੀਤੀ ਹੈ ਪਰ ਬਹੁਤ ਸਾਰੇ ਸਵਾਲ ਲੋਕਾਂ ਦੇ ਅਜੇ ਵੀ ਅਹਿਮ ਹੈਗੇ ਨੇ
ਲੀਡਰ ਆਫ ਆਪੋਜੀਸ਼ਨ ਨੂੰ ਰਿਮੂਵ ਕਰਨ ਦਾ ਉਹਦੇ 'ਚ ਲੋਕਾਂ ਨੂੰ ਆਪੱਤੀ ਹੋਈ ਆ ਸਾਡੇ ਐਮ ਐਲ ਏਜ਼ ਨੂੰ ਆਪੱਤੀ ਹੋਈ ਆ ਸਾਡੇ ਵਾਲੰਟੀਅਰਸ ਨੂੰ ਹੋਈ ਆ ਆਮ ਜਨਤਾ ਨੂੰ ਸਾਰੇ ਵਿਸ਼ਵ 'ਚ ਬੈਠੇ ਪੰਜਾਬੀਆਂ ਨੇ ਇਹਨੂੰ ਪਸੰਦ ਨਹੀਂ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਤੋਂ ਐਕਸਪੈਕਟੇਸ਼ਨ ਤਾਂ ਇਹੀ ਹੈ ਨਾ ਕਿ ਇਹ ਇੱਕ ਅਲੱਗ ਇੱਕ ਟਰਾਂਸਪੇਰੈਂਟ ਇੱਕ ਅਕਾਊਂਟੇਬਲ ਇੱਕ ਨਵੀਂ ਤਰ੍ਹਾਂ ਦੀ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਉਣ ਵਾਲੀ ਪਾਰਟੀ ਸੀਗੀ ਪਰ ਜਦੋਂ ਲੀਡਰ ਆਫ ਆਪੋਜੀਸ਼ਨ ਨੂੰ ਇੱਕ ਟਵੀਟ 'ਤੇ ਬਦਲਿਆ ਜਾਂਦਾ ਉਹ ਫਿਰ ਬਹੁਤ ਜ਼ਿਆਦਾ ਓਬਜੈਕਸ਼ਨੇਬਲ ਸੀਗੀ ਔਰ ਇਹਦਾ ਸਹੀ ਢੰਗ ਸੀਗਾ ਕਿ ਬਕਾਇਦਾ ਤੌਰ 'ਤੇ ਐਮ ਐਲ ਏਜ਼ ਦੀ ਇੱਕ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਬੁਲਾਉਂਦੇ ਸਾਰਿਆਂ ਦੇ ਜਜ਼ਬਾਤ ਸੁਣ ਕੇ ਔਰ ਆਪਣਾ ਫੈਸਲਾ ਲੈਂਦੇ ਅਤੇ ਜੇ ਮੈਨੂੰ ਹਟਾਉਣਾ ਵੀ ਸੀਗਾ ਮੈਨੂੰ ਘੱਟੋ ਘੱਟ ਬੁਲਾਉਂਦੇ ਮੇਰੀ ਗੱਲ ਸੁਣਦੇ ਮੈਨੂੰ ਕਹਿੰਦੇ ਕਿ ਆਹ ਤੇਰੇ 'ਚ ਅਸੀਂ ਨੁਕਸ ਪਾਏ ਨੇ ਅਤੇ ਜਾਂ ਮੈਨੂੰ ਸ਼ੋ ਕੋਜ਼ ਨੋਟਿਸ ਸਰਵ ਕਰਦੇ ਮੈਨੂੰ ਮੌਕਾ ਦਿੰਦੇ ਐਕਸਪਲੇਨੇਸ਼ਨ ਦਾ ਇੱਦਾਂ ਦਾ ਕਦੇ ਕਿਤੇ ਦੇਖਿਆ ਹੀ ਨਹੀਂ ਗਾ ਸੋ ਦਿਸ ਦ ਪ੍ਰੋਸੈਸ ਅਡੋਪਟਡ ਅਨਫੋਰਚੁਨੇਟਲੀ ਇਜ਼ ਨੋਟ ਐਕਸੈਪਟੇਬਲ
ਬਾਕੀ ਦੀ ਮੈਂ ਗੱਲ ਕੀਤੀ ਬੁੱਧੀਜੀਵ ਦੀ ਗੱਲ ਕੀਤੀ ਹਿਸਟਰੀ ਬੋਲਦੀ ਹੈ ਖਹਿਰਾ ਸਾਹਿਬ ਬਹੁਤ ਸਾਰੇ ਸਿਆਸਤਦਾਨ ਜਗਮੀਤ ਸਿੰਘ ਬਰਾੜ ਹੋ ਗਏ ਬੀਰ ਦਵਿੰਦਰ ਸਿੰਘ ਹੋ ਗਏ ਹੋਰ ਬਹੁਤ ਸਾਰੇ ਲੀਡਰ ਤੁਹਾਡੀ ਪਾਰਟੀ ਦੇ ਅੰਦਰ ਵੀ ਜਿਨ੍ਹਾਂ ਨੇ ਬਾਕੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਡੂ ਯੂ ਫੀਲ ਕਿ ਬੁੱਧੀਜੀਵ ਵਿਅਕਤੀ ਦਾ ਇੰਟਲੈਕਚੁਅਲ ਵਿਅਕਤੀ ਦਾ ਬੇਬਾਕੀ ਵਾਲੀ ਗੱਲ ਕਰਨ ਵਾਲੇ ਵਿਅਕਤੀ ਦਾ ਸਿਆਸਤ 'ਚ ਕੋਈ ਬਹੁਤਾ ਲੰਬਾ ਚੌੜਾ ਇਤਿਹਾਸ ਨਹੀਂ ਹੈ
ਇਹ ਸਮੱਸਿਆ ਤਾਂ ਹੈ ਕਿਉਂਕਿ ਅੱਜ ਜਿਹੜਾ ਸਾਡੇ ਦੇਸ਼ ਵਿੱਚ ਕਲਚਰ ਪ੍ਰੈਵਲੈਂਟ ਹੈ ਪਰਬਲ ਹੈ ਪੋਲੀਟਿਕਸ ਵਿੱਚ ਉਹ ਹੈਗਾ ਖੁਸ਼ਾਮਦ ਦਾ ਮੂੰਹ ਬੰਦ ਰੱਖਣ ਦਾ ਪੈਸੇ ਧੇਲੇ ਦਾ ਅਤੇ ਮਸਲ ਪਾਵਰ ਦਾ ਅਤੇ ਜਦੋਂ ਤੁਸੀਂ ਕੋਈ ਗੱਲ ਸੱਚਾ ਪੱਖ ਰੱਖਦੇ ਹੋ ਜਾਂ ਤੁਸੀਂ ਆਪਣੀ ਦਲੇਰੀ ਦੇ ਨਾਲ ਬੋਲਣਾ ਚਾਹੁੰਦੇ ਜਾਂ ਲੋਕਾਂ ਦੇ ਮੁੱਦਿਆਂ ਨੂੰ ਬਿਲਕੁਲ ਉਸੇ ਹੀ ਪਰਸਪੈਕਟਿਵ ਵਿੱਚ ਪੇਸ਼ ਕਰਨਾ ਚਾਹੁੰਦੇ ਹਾਂ ਤਾਂ ਕਿਤੇ ਨਾ ਕਿਤੇ ਉਹਦਾ ਖਮਿਆਜ਼ਾ ਭੁਗਤਣਾ ਪੈਂਦਾ ਉਹਦੀ ਕੀਮਤ ਅਦਾ ਕਰਨੀ ਪੈਂਦੀ ਆ ਔਰ ਇਹ ਤੁਸੀਂ ਪਹਿਲਾਂ ਇਕੱਲੇ ਚੰਦ ਪੰਜਾਬ ਦੇ ਲੀਡਰ ਨੇ ਤੁਸੀਂ ਦੇਖੋਗੇ ਕਾਫੀਆਂ ਨੂੰ ਕੀਮਤ ਅਦਾ ਕਰਨੀ ਪਈ ਸੋ ਇਹ ਤੁਹਾਡਾ ਕੀ ਖਿਆਲ ਹੈ ਕਿ ਮੈਨੂੰ ਪਤਾ ਨਹੀਂ ਸੀਗਾ ਕਿ ਮੈਂ ਅਗਰ ਕੋਈ ਇਸ ਤਰ੍ਹਾਂ ਦੇ ਨਾਲ ਚੱਲੂਗਾ ਤਾਂ ਮੈਨੂੰ ਵੀ ਪਤਾ ਸੀਗਾ ਕਿ ਮੈਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਪਰੰਤੂ ਮੇਰਾ ਆਪਣਾ ਤਰੀਕੇਕਾਰ ਹੈ ਮੈਂ ਆਪਣਾ ਤਰੀਕੇਕਾਰ ਨਹੀਂ ਬਦਲ ਸਕਦਾ ਮੈਂ ਚਾਹਵਾਂ ਵੀ ਤਾਂ ਮੈਂ ਆਪਣੀ ਗੱਲ ਨਹੀਂ ਬਦਲ ਸਕਦਾ ਸੋ ਇਸ ਲਈ ਮੈਨੂੰ ਕੋਈ ਇਸ ਗੱਲ ਦਾ ਗਿਲਾ ਨਹੀਂ ਗਾ ਕਿ ਉਹਨਾਂ ਨੇ ਹਟਾ ਦਿੱਤਾ ਵਾ ਮੈਨੂੰ ਇੰਨੀ ਸੰਤੁਸ਼ਟੀ ਹੈ ਕਿ ਮੈਂ ਜਿਹੜਾ ਇੱਕ ਸਾਲ ਦਾ ਕੰਮ ਕੀਤਾ ਸੀਗਾ ਮੈਂ ਆਪਣੀ ਬਿਲਕੁਲ ਇਮਾਨਦਾਰੀ ਨਾਲ ਤਨਦੇਹੀ ਦੇ ਨਾਲ ਨਿਡਰਤਾ ਦੇ ਨਾਲ ਕੰਮ ਕੀਤਾ ਔਰ ਇਸੇ ਕਰਕੇ ਉਸ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਸਾਰੀ ਦੁਨੀਆਂ ਦੇ ਵਿੱਚ ਅਗਰ ਤੂੰ ਸੋਸ਼ਲ ਮੀਡੀਆ ਸਰਚ ਕਰੋਗੇ ਪਿਛਲੇ ਦੋ ਤਿੰਨ ਦਿਨ ਦਾ ਇੰਨਾ ਜ਼ਿਆਦਾ ਵਾਇਰਲ ਹੋਇਆ ਔਰ ਮੈਂ ਤਾਂ ਕਿਸੇ ਨੂੰ ਜਾਣਦਾ ਵੀ ਨਹੀਂ ਮੇਰੀ ਤਾਂ ਕੋਈ ਔਕਾਤ ਵੀ ਨਹੀਂ ਗੀ ਕਿ ਮੈਂ ਕਿਸੇ ਨੂੰ ਮੋਟੀਵੇਟ ਕਰ ਸਕਾਂ ਮੇਰੇ ਖਿਆਲ ਆ ਹਜ਼ਾਰਾਂ ਸ਼ਾਇਦ ਹੁਣ ਜੇ ਟੋਟਲ ਕੁੱਲ ਕਰ ਲਈਏ ਤਾਂ ਸ਼ਾਇਦ ਲੱਖਾਂ 'ਚ ਵੀ ਜਜ਼ਬਾਤ ਲੋਕਾਂ ਦੇ ਪਹੁੰਚ ਗਏ ਨੇ ਸੋ ਮੈਂ ਉਹਨਾਂ ਦਾ ਦੇਣਦਾਰ ਹਾਂ ਔਰ ਲੋਕਾਂ ਨੇ ਜਿਹੜੀ ਲੋਕਾਂ ਦੀ ਕਚਹਿਰੀ ਹੁੰਦੀ ਆ ਉਹਦੇ ਵਿੱਚ ਅੱਜ ਵੀ ਸੱਚ ਦੀ ਜਿੱਤ ਹੁੰਦੀ ਹੈ
ਪਰ ਕੀ ਲੋਕਾਂ ਦੇ ਜਜ਼ਬਾਤ ਤੁਹਾਡੀ ਹਾਈਕਮਾਂਡ ਤੱਕ ਪਹੁੰਚੇ ਨੇ ਹਾਈਕਮਾਂਡ ਤੋਂ ਤੁਹਾਨੂੰ ਕੋਈ ਰਿਸਪੌਂਸ ਆਇਆ
ਤੁਹਾਡਾ ਕੀ ਖਿਆਲ ਹੈ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਉਹ ਤਾਂ ਬਹੁਤ ਸੋਸ਼ਲ ਮੀਡੀਆ ਤੇ ਐਕਟਿਵ ਨੇ ਸਾਰਾ ਕੁਝ ਉਹਨਾਂ ਨੂੰ ਨਜ਼ਰ ਆਉਂਦਾ ਹੀ ਹੋਊਗਾ
ਤੁਹਾਡੇ ਤੱਕ ਅਪਰੋਚ ਕੀਤੀ ਹੋਣਾ ਕੱਲ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਮਨੀਸ਼ ਸੋਦੀਆ ਜਾਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਤੁਹਾਨੂੰ ਕੋਈ ਫੋਨ ਕਾਲ ਆਈ
ਨਾ ਮੈਨੂੰ ਪਹਿਲਾਂ ਆਈ ਨਾ ਮੈਨੂੰ ਬਾਅਦ ਵਿੱਚ ਆਈ ਸਗੋਂ ਮੈਂ ਹੈਰਾਨ ਹਾਂ ਕਿ ਉਹਨਾਂ ਨੂੰ ਸਾਰੇ ਐਮ ਐਲ ਏਜ਼ ਨੂੰ ਬੁਲਾ ਕੇ ਅਤੇ ਕੌਨਫੀਡੈਂਸ ਵਿੱਚ ਲੈ ਕੇ ਗੱਲ ਕਰਨੀ ਚਾਹੀਦੀ ਸੀਗੀ ਇੱਦਾਂ ਟਵੀਟ ਕਰਕੇ ਉਤਾਰਨਾ ਇਟ ਇਜ਼ ਐਕਚੁਅਲੀ ਡਿਸਰਿਸਪੈਕਟ ਯੂ ਨੋ ਨੋਟ ਟੂ ਮੀ ਉਸ ਪੋਜੀਸ਼ਨ ਨੂੰ ਇੰਨੀ ਕੁਝ ਛੋਟੀ ਜਿਹੀ ਚੀਜ਼ ਦਾ ਜੇ ਆਪਾਂ ਕਲਾਸ 4 ਵੀ ਹਟਾਉਂਦੇ ਹਾਂ ਅਤੇ ਕਲਾਸ ਦਰਜਾ 4 ਮੁਲਾਜ਼ਮ ਨੂੰ ਵੀ ਆਪਾਂ ਇੱਕ ਚਾਰਜਸ਼ੀਟ ਸਰਵ ਕਰਦੇ ਹਾਂ 15 ਦਿਨ ਦਾ ਤੈਨੂੰ ਟਾਈਮ ਦਿੱਤਾ ਜਾਂਦਾ ਲੀਡਰ ਆਫ ਆਪੋਜੀਸ਼ਨ ਜਿਹੜੀ ਹੈ ਨਾ ਜੀ ਪੋਸਟ ਉਹ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਇੱਕ ਮੁੱਖ ਮੰਤਰੀ ਦੇ ਨੇੜੇ ਤੇੜੇ ਦੀ ਪੋਸਟ ਹੈਗੀ ਆ ਔਰ ਉਹਦੀ ਮਰਿਆਦਾ ਜਿਹੜੀ ਆ ਔਰ ਉਹਦੇ ਨਾਲ ਲੋਕਾਂ ਦੇ ਕਿੰਨਿਆਂ ਦੇ ਜਜ਼ਬਾਤ ਜੁੜੇ ਹੋਏ ਸੀਗੇ ਤੁਸੀਂ ਆਹ ਲੋਕਾਂ ਨੇ ਜਿਹੜਾ ਮੇਰੇ ਵਾਸਤੇ ਹੱਕ ਦਾ ਹਾਹ ਦਾ ਨਾਰਾ ਮਾਰਿਆ ਕੋਈ ਬਤੌਰ ਸੁਖਪਾਲ ਸਿੰਘ ਖਹਿਰਾ ਨਹੀਂ ਮਾਰਿਆ ਮੇਰੇ ਕੰਮ ਦਾ ਨਾਰਾ ਮਾਰਿਆ ਉਹਨਾਂ ਨੇ ਕਿਉਂਕਿ ਮੈਂ ਹਰ ਗਰੀਬ ਤੱਕ ਪਹੁੰਚਿਆ ਬੱਚੇ ਨਸ਼ੇ ਨਾਲ ਮਰ ਰਹੇ ਸੀ ਮੈਂ ਉੱਥੇ ਪਹੁੰਚ ਗਿਆ ਪਾਣੀ ਜ਼ਹਿਰੀਲਾ ਹੋ ਰਿਹਾ ਸੀ ਪੰਜਾਬ ਦਾ ਦਰਿਆਵਾਂ ਦਾ ਮੈਂ ਉੱਥੇ ਪਹੁੰਚ ਗਿਆ
ਇਹਦੇ ਬਾਵਜੂਦ ਖਹਿਰਾ ਸਾਹਿਬ ਇਹ ਹੋਇਆ ਕਿਉਂ ਤੁਸੀਂ ਮੰਜੇ ਹੋਏ ਸਿਆਸਤਦਾਨ ਹੋ ਕੋਈ ਕੱਲ੍ਹ ਦਿਹਾੜੇ ਤੁਸੀਂ ਵੀ ਕਦਮ ਨਹੀਂ ਰੱਖਿਆ ਇੰਨਾ ਕੁ ਤੁਹਾਨੂੰ ਵੀ ਸਮਝ ਆ ਗਈ ਹੋਵੇਗੀ ਕਿ ਇਹ ਕਦਮ ਚੁੱਕਣਾ ਕਿਉਂ ਪਿਆ ਅਰਵਿੰਦ ਕੇਜਰੀਵਾਲ
ਮੈਂ ਐਨਾਲਾਈਜ਼ ਕੀਤਾ ਨਾ ਮੇਰੇ 'ਚ ਕਮੀ ਆ ਕਿ ਮੈਂ ਬਹੁਤ ਜ਼ਿਆਦਾ ਖੁਸ਼ਾਮਦ ਨਹੀਂ ਕਰ ਸਕਦਾ ਮੈਂ ਦਿੱਲੀ ਨਹੀਂ ਜਾ ਸਕਦਾ ਮੈਂ ਇਹ ਮੇਰੇ 'ਚ ਖਾਮੀ ਆ ਅਤੇ ਜਿਹੜੇ ਸਾਡੇ ਵਿਦ ਇਨ ਪਾਰਟੀ ਇੱਥੇ ਦੇ ਲੋਕਲ ਹੈਗੇ ਸੀਗੇ ਅਹੁਦੇਦਾਰ ਵਗੈਰਾ ਇਹਨਾਂ ਨੂੰ ਇਹਨਾਂ ਨੇ ਉੱਥੇ ਚੁਗਲੀਆਂ ਝਗਲੀਆਂ ਬਹੁਤ ਕੀਤੀਆਂ ਇਹਨਾਂ ਨੇ ਮੇਰੇ ਅਤੇ ਉਹਨਾਂ ਦੇ ਦਰਮਿਆਨ ਬਹੁਤ ਜ਼ਿਆਦਾ ਪਾੜਾ ਪਾ ਦਿੱਤਾ ਇੱਕ ਕਮਿਊਨੀਕੇਸ਼ਨ ਮਿਸਾਲ ਦਿੰਦਾ ਤੁਹਾਨੂੰ ਮਿਸਾਲ ਦੇ ਤੌਰ 'ਤੇ 2020 ਰੈਫਰੈਂਡਮ ਦੀ ਗੱਲ ਚੱਲੀ ਕੈਮਰਾ ਜੋ ਕੁਛ ਮੈਂ ਇੱਥੇ ਬੋਲ ਰਿਹਾ ਉੱਥੋਂ ਤਾਂ ਮੈਂ ਲਫ਼ਜ਼ ਨਹੀਂ ਨਾ ਇੱਧਰ ਉੱਧਰ ਕੀਤਾ ਜਾ ਸਕਦਾ ਮੈਂ ਕਿਤੇ ਹੀ ਮਦਦ ਨਹੀਂ ਕੀਤੀ 2020 ਦੀ ਮੈਂ ਇਹ ਦਲੀਲ ਜ਼ਰੂਰ ਦਿੱਤੀ ਕਿ ਪੰਜਾਬ ਦੇ ਨਾਲ ਵਿਤਕਰਾ ਹੋਇਆ ਚਾਹੇ ਉਹ ਪੰਜਾਬ ਸੂਬਾ ਬਣਨ ਵੇਲੇ ਹੋਇਆ ਉਹ ਮੈਂ ਜ਼ਰੂਰ ਕਹਿੰਦਾ ਰਿਹਾ ਲੇਕਿਨ ਇੱਕ ਅਖਬਾਰ ਨੇ ਇੱਕ ਦਿਨ ਅਚਾਨਕ ਟ੍ਰਿਬਿਊਨ ਅਖਬਾਰ ਨੇ ਮੇਰੀ ਅਗਲੇ ਦਿਨ ਮੈਂ ਵੀ ਆਪ ਪੜ੍ਹ ਕੇ ਹੈਰਾਨ ਹੋ ਗਿਆ ਖਹਿਰਾ ਸਪੋਰਟਸ 2020 ਮੈਂ ਖਿਆਲ ਇੱਧਰ ਛਪ ਰਹੀ ਹੋਣੀ ਅਖਬਾਰ ਤੇ ਉੱਧਰ ਦਿੱਲੀ ਈਮੇਲ ਵੀ ਜਾ ਚੁੱਕੀ ਸੀਗੀ ਸੋ ਉਹਨਾਂ ਨੇ ਮੇਰਾ ਖਿਆਲ ਉਹਨਾਂ ਨੂੰ ਇੰਨਾ ਕਿੱਥੇ ਸਮਾਂ ਹੈਗਾ ਤਸਦੀਕ ਕਰਨ ਦਾ ਕਿ ਵਾਕਈ ਇਹਨੇ ਕਿਹਾ ਕਿ ਨਹੀਂ ਕਿਹਾ ਹੈਗਾ ਇਹ ਬੰਦੇ ਇੱਥੋਂ ਗਲਤ ਫੀਡ ਕਰਦੇ ਰਹੇ ਉਹਨਾਂ ਨੂੰ ਮਿਸਲੀਡਿੰਗ ਰਿਪੋਰਟਸ ਦਿੰਦੇ ਰਹੇ ਨੇ ਔਰ ਕੌਨਸਪਰੇਸੀਜ਼ ਕਰਦੇ ਦੇਖੋ ਨਾ ਇੱਕ ਆਡੀਓ ਰਿਲੀਜ਼ ਹੋਈ ਮੇਰੇ ਖਿਲਾਫ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਉਹਦੇ ਚੋਂ ਕਹਿ ਤਾਂ ਰਹੇ ਨੇ ਜਿਹੜਾ ਆਦਮੀ ਆਰਗੇਨਾਈਜੇਸ਼ਨ ਬਿਹਾਈਂਡ ਦਾ ਕਰਟਨ ਚਲਾ ਰਿਹਾ ਪਾਰਟੀ ਨੂੰ ਇਹ ਉਹਦੀ ਆਡੀਓ ਸੀਗੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਚਲੋ ਉਸ ਆਡੀਓ ਦੇ ਵਿੱਚ
ਨਾਮ ਲੈ ਦੇਣਾ ਚਾਹੀਦਾ
ਚਲੋ ਗੈਰੀ ਵਡੇਂਗਾ 28 ਛੋਟਾ ਬੱਚਾ ਹੀ ਹਲੇ ਉਸ ਦੀ ਆਡੀਓ ਇੱਕ ਆਈ ਪਬਲਿਕ ਡੋਮੇਨ ਚ ਉਹਦੇ ਚੋਂ ਕਹਿ ਰਹੇ ਨੇ ਕਿ ਖਹਿਰੇ ਦਾ ਕੱਦ ਕੱਟਿਆ ਜਾਵੇ ਇਸ ਨੂੰ ਕੱਟ ਟੂ ਸਾਈਜ਼ ਕੀਤਾ ਜਾਵੇ ਔਰ ਐਮ ਐਲ ਏਜ਼ ਨੂੰ ਤੋਹੀਨ ਉਹਨਾਂ ਨੂੰ ਮੈਂ ਹੁਣ ਇੱਥੇ ਕੈਮਰੇ ਤੇ ਨਹੀਂ ਕਹਿ ਸਕਦਾ ਗਾਲ ਕੱਢੀ ਗਈ ਸੋ ਉੱਥੋਂ ਮੈਨੂੰ ਨਜ਼ਰ ਆ ਗਿਆ ਆਪਾਂ ਨੂੰ ਕਿ ਇਹਦਾ ਮਤਲਬ ਹੈ ਕਿ ਸਾਜਿਸ਼ ਤਾਂ ਰਚੀ ਜਾ ਰਹੀ ਸੀਗੀ ਔਰ ਮੈਨੂੰ ਬਹੁਤ ਕੁਛ ਦਿਨ ਪਹਿਲਾਂ ਕੁਛ ਹਫ਼ਤੇ ਪਹਿਲਾਂ ਉਹ ਕਹਿਣ ਲੱਗ ਗਏ ਸੀਗੇ ਕਿ ਜੀ ਦੇਖਿਓ ਤੁਹਾਨੂੰ ਲਾਉਣ ਨੂੰ ਫਿਰਦੇ ਨਾ ਲਾਉਣ ਮੈਂ ਕਿਹਾ ਇੱਦਾਂ ਥੋੜੋ ਲਾਉਣਗੇ ਪੁੱਛਣਗੇ ਗਿੱਛਣਗੇ ਕੋਈ ਮਸ਼ਵਰਾ ਹੋਊਗਾ ਆਈ ਨੈਵਰ ਥੋਟ ਦੈਟ ਆਈ ਵਿਲ ਬੀ ਰਿਮੂਵਡ ਥਰੂ ਅ ਟਵੀਟ ਸੋ ਦਿਸ ਇਜ਼ ਹਰਟਫੁਲ
ਆਮ ਆਦਮੀ ਪਾਰਟੀ ਦੇ ਅੰਦਰ ਲੀਡਰ ਆਫ ਆਪੋਜੀਸ਼ਨ ਪਾਰਟੀ ਦੀਆਂ ਖਾਮੀਆਂ ਤੇ ਬਬਾਕੀ ਨਾਲ ਗੱਲ ਕਰਨ ਦੀ ਆਗਿਆ ਨਹੀਂ ਹੈ ਲੀਡਰ ਆਫ ਆਪੋਜੀਸ਼ਨ ਨੂੰ ਉਹ ਬੋਲਣ ਨਹੀਂ ਦਿੰਦੇ ਕਿ ਤੁਸੀਂ ਇਸ ਮਸਲੇ ਤੇ ਗੱਲ ਨਹੀਂ ਕਰਦੇ ਕਰ ਸਕਦੇ ਪਰ ਕੁਝ ਲੀਡਰਾਂ ਦੀ ਇੰਨੀ ਜ਼ਰੂਰਤ ਕਿਸ ਤਰ੍ਹਾਂ ਹੋ ਜਾਂਦੀ ਹੈ ਖਹਿਰਾ ਸਾਹਿਬ ਜਿਹੜੇ ਨਵੇਂ ਉੱਠੇ ਲੀਡਰ ਨੇ ਸਹਿ ਪ੍ਰਧਾਨ ਦੀ ਗੱਲ ਕਰਾਂ ਡਾਕਟਰ ਬਲਵੀਰ ਸਿੰਘ ਹੋਰਾਂ ਦੀ ਗੱਲ ਕਰਾਂ ਜਾਂ ਐਕਸਟ੍ਰੀਮ ਲੋਕਲ ਲੈਵਲ ਦੇ ਲੀਡਰਾਂ ਦੀ ਗੱਲ ਕਰਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਹਾਈਕਮਾਂਡ ਦੀ ਸ਼ਹਿ ਤੋਂ ਬਿਨਾਂ ਉਹ ਲੋਕ ਤੁਹਾਡੇ ਖਿਲਾਫ਼ ਬੋਲ ਸਕਦੇ ਨੇ
ਮੇਰੇ ਨਾਲ ਹੋਇਆ ਨਾ ਜੀ ਦੇਖੋ ਜਦੋਂ ਮੇਰੇ ਖਿਲਾਫ਼ ਨਸ਼ਿਆਂ ਦਾ ਬੇਬੁਨਿਆਦ ਇਲਜ਼ਾਮ ਲਾਇਆ ਕਾਂਗਰਸ ਗਵਰਨਮੈਂਟ ਨੇ ਸਾਡੇ ਵਾਲਿਆਂ ਨੇ ਉਦੋਂ ਵੀ ਮੇਰੇ ਅਸਤੀਫੇ ਮੰਗ ਲਏ ਪ੍ਰੈਸ ਕਾਨਫਰੰਸਾਂ ਕਰਤੀਆਂ ਕਦੀ ਕਿਸੇ ਹੋਰ ਪਾਰਟੀ ਵਿੱਚ ਲੀਡਰ ਆਫ ਆਪੋਜੀਸ਼ਨ ਦੇ ਖਿਲਾਫ਼ ਅਗਰ ਕੋਈ ਪ੍ਰੈਸ ਕਾਨਫਰੰਸ ਕਰੂਗਾ ਉਹਨੂੰ ਪਾਰਟੀ ਚੋਂ ਡੈਫੀਨੇਟਲੀ ਸਸਪੈਂਡ ਕਰ ਦੇਣਗੇ
ਸਵਾਲ ਹੈ ਕੌਣ ਕਰਵਾ ਰਿਹਾ ਸੀ ਤੁਸੀਂ ਮਹਿਸੂਸ ਕਰਦੇ ਹੋ ਕਿ ਹਾਈਕਮਾਂਡ ਦੀ ਸਹਿਮਤੀ ਨਾਲ ਹੋ ਰਿਹਾ ਸੀ
ਇਹ ਤਾਂ ਹੁਣ ਉਹੀ ਦੱਸ ਸਕਦੇ ਜੀ ਲੇਕਿਨ ਕਰ ਤਾਂ ਰਹੇ ਸੀਗੇ ਤੇ ਫਿਰ ਉਸ ਤੋਂ ਬਾਅਦ ਆ 2020 ਦਾ ਆਇਆ ਫਿਰ ਆ ਆਡੀਓ ਵੀਡੀਓ ਆਈ ਫਿਰ ਆ ਹੁਣ ਜਿਹੜਾ 2020 ਵਾਲਾ ਆਇਆ ਸੀਗਾ ਕਿਸੇ ਨੇ ਉਹਨੂੰ ਸੁਣਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਕਿ ਇਹਦੇ ਦਲੀਲ ਕੀ ਦੇ ਰਿਹਾ ਮੈਂ ਕਿ ਮੈਂ ਉਹਦੀ ਸਪੋਰਟ ਕਰ ਰਿਹਾ ਕਿ ਨਹੀਂ ਕਰ ਰਿਹਾ ਹਮ ਐਕਸ਼ਨ ਲੇਗੇ ਇਸ ਕੇ ਖਿਲਾਫ ਇੱਥੋਂ ਵਾਲੇ ਜਿਹੜੇ ਸੀ ਲੋਕਲ
ਫੇਸਬੁੱਕ ਤੇ ਵੀ ਕਿਆਸ ਰਹੀਆਂ ਲੱਗ ਰਹੀਆਂ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਨੇ ਕਿ ਸ਼ਾਇਦ ਆਉਣ ਵਾਲੇ ਦਿਨਾਂ ਚ ਸੁਖਪਾਲ ਖਹਿਰਾ ਤੇ ਐਲੀਗੇਸ਼ਨ ਲੱਗ ਸਕਦੇ ਆ ਕਿ ਕੋਈ ਫੰਡਿੰਗ ਹੋਈ ਆ ਤੁਹਾਨੂੰ
ਮੈਂ ਤਾਂ ਕਿਹਾ ਵਾ ਕਿ ਕਾਂਗਰਸ ਗਵਰਨਮੈਂਟ ਪੰਜਾਬ ਚ ਆ ਬੀਜੇਪੀ ਦੀ ਗਵਰਨਮੈਂਟ ਦਿੱਲੀ ਚ ਆ ਉਹਨਾਂ ਨੂੰ ਕੋ ਦੱਸਣ ਨਾ ਮੈਨੂੰ ਕਿਹਨੇ ਫੰਡਿੰਗ ਕੀਤੀ ਆ ਕੱਲੇ ਹੁਣ ਮੇਰੀ ਗੱਲ ਤੇ ਆ ਕੇ ਪਹਿਲਾਂ ਕਹਿੰਦੇ ਸੀ ਆਮ ਆਦਮੀ ਪਾਰਟੀ ਨੂੰ ਫੰਡਿੰਗ ਹੋਈ ਆ ਸਾਰੇ ਪਾਰਟੀ ਨੂੰ ਜਿਹੜੇ ਫੰਡਸ ਆ ਉਹ ਰੈਡੀਕਲਸ ਦੇ ਰਹੇ ਨੇ ਖਾਲਿਸਤਾਨੀ ਦੇ ਰਹੇ ਨੇ ਮੈਂ ਅਸੀਂ ਕਦੋਂ ਕਿਹਾ ਵਾ ਕਿ ਇਹਦੀ ਜਾਂਚ ਨਹੀਂ ਹੋ ਮੇਰੇ ਖਿਲਾਫ਼ ਤਾਂ ਮੇਰਾ ਖਿਆਲ ਆ ਜੇ ਕਿਤੇ ਮੈਂ ਕੋਈ ਕੀੜੀ ਵਰਗਾ ਵੀ ਗੁਨਾਹ ਕੀਤਾ ਹੋਵੇ ਤਾਂ ਉਹਨੂੰ ਹਾਥੀ ਬਣਾ ਕੇ ਪੇਸ਼ ਕੀਤਾ ਜਾਂਦਾ ਦੇਖ ਲਓ ਮੈਨੂੰ ਸੁਪਰੀਮ ਕੋਰਟ ਨੇ ਘੇਰਿਆ ਕਿ ਨਹੀਂ ਘੇਰਿਆ ਕਾਂਗਰਸ ਗਵਰਨਮੈਂਟ
ਅੱਜ ਵਾਲੇ ਇੰਸੀਡੈਂਟ ਤੋਂ ਪਹਿਲਾਂ ਜੋ ਕੱਲ੍ਹ ਇੰਸੀਡੈਂਟ ਹੋਇਆ ਉਹਦੇ ਤੋਂ ਪਹਿਲਾਂ ਕਦੇ ਸੁਖਪਾਲ ਸਿੰਘ ਖਹਿਰਾ ਨੂੰ ਇਹ ਮਹਿਸੂਸ ਹੋਇਆ ਸੀ ਕਿ ਯਾਰ ਮੈਂ ਆਮ ਆਦਮੀ ਪਾਰਟੀ 'ਚ ਫਿੱਟ ਨਹੀਂ ਆਉਂਦਾ
ਨਹੀਂ ਇੱਦਾਂ ਦੀ ਇੰਨੀ ਲੰਬੀ ਚੌੜੀ ਗੱਲ ਨਹੀਂ ਹੈਗੀ ਆ ਮੈਂ ਆਈ ਨੈਵਰ ਰਿਗਰੈਟ ਮਾਈ ਡਿਸੀਜਨ ਬਿਕੋਜ਼ ਮੈਂ ਅਗਰ ਕੋਈ ਜ਼ਿੰਦਗੀ 'ਚ ਫੈਸਲਾ ਲੈ ਲਿਆ ਤਾਂ ਮੈਂ ਉਸ ਰਾਹ ਦੇ ਉੱਤੇ ਚੱਲਦਾ ਵਾਂ ਮੈਨੂੰ ਤੁਸੀਂ ਕਹਿ ਰਹੇ ਸੀਗੇ ਕਿ ਲੀਡਰ ਆਫ ਆਪੋਜੀਸ਼ਨ ਨੂੰ ਕੰਮ ਨਹੀਂ ਮੈਨੂੰ ਵੈਸੇ ਕੰਮ ਤੋਂ ਨਹੀਂ ਕਿਸੇ ਨੇ ਰੋਕਿਆ ਮੈਂ ਕੰਮ ਆਪਣਾ ਸਾਲ ਪੂਰਾ ਆਪਣੀ ਇਮਾਨਦਾਰੀ ਦੇ ਨਾਲ ਪੂਰਾ ਮੇਰੇ 'ਚ ਕਿਸੇ ਨੇ ਕੰਮ 'ਚ ਇੰਟਰਫੇਰੈਂਸ ਨਹੀਂ ਕੀਤੀ
ਕੰਮ ਦੇ ਮਸਲੇ ਨਹੀਂ ਮੈਂ ਕਿਹਾ ਕਿ ਤੁਸੀਂ ਪਾਰਟੀ ਦੀਆਂ ਖਾਮੀਆਂ ਤੇ ਗੱਲ ਕੀਤੀ ਬੜੀ ਬਵਾਕੀ ਦੇ ਨਾਲ ਤੁਸੀਂ ਡਾਕਟਰ ਬਲਵੀਰ ਸਿੰਘ ਵਾਲੇ ਮਸਲੇ ਤੇ ਲਾਈਵ ਹੋਏ ਉਹ ਵੀ ਇੱਕ ਵਜ੍ਹਾ ਮੰਨੀ ਜਾ ਰਹੀ ਹੈ ਕਿ ਆਸਾਂ ਲਗਾਈ ਜਾ ਰਹੀ ਹੈ ਕਿ ਤੁਸੀਂ ਪਾਰਟੀ ਦੇ ਅੰਦਰੋਂ ਮਸਲੇ ਨੂੰ ਸੋਸ਼ਲ ਮੀਡੀਆ ਤੇ ਉਜਾਗਰ ਕੀਤਾ
ਮੈਂ ਸਮਝਦਾ ਕਿ ਘੱਟੋ ਘੱਟ ਮੈਂ ਚੰਦ ਦਿਨ ਪਹਿਲਾਂ ਅੰਦਰ ਚੱਲ ਰਹੀਆਂ ਸਾਜਿਸ਼ਾਂ ਤਾਂ ਬੇਨਕਾਬ ਕਰਤੀਆਂ ਨਾ ਅਗਰ ਅੱਜ ਤੁਸੀਂ ਕਹਿੰਦੇ ਹੋ ਕਿ ਲੋਕਾਂ ਦੇ ਜਜ਼ਬਾਤ ਉੱਭਰ ਕੇ ਆ ਰਹੇ ਨੇ ਤਾਂ ਉਹਨਾਂ ਨੂੰ ਇਲਮ ਹੋਇਆ ਤਾਂ ਤਾਂਹੀਓ ਜਜ਼ਬਾਤ ਮੇਰੀ ਸਪੋਰਟ ਵਿੱਚ ਆਏ ਨੇ ਨਾ ਇਸ ਲਈ ਮੈਂ ਸਮਝਦਾ ਕਿ ਦੇਰ ਆਰ ਸਮ ਵੈਰੀ ਕਲੇਵਰ ਪੀਪਲ ਜਿਹੜੇ ਹੂ ਆਰ ਰਿਸਪੋਂਸੀਬਲ ਫੋਰ ਦੋਸ ਔਰ ਮੈਨੂੰ ਤਾਂ ਹੁਣ ਸ਼ੱਕ ਇਹ ਵੀ ਆਉਂਦਾ ਵਾ ਕਿ ਕਿਤੇ ਇਹ ਸਾਡੇ ਜਿਹੜੇ ਕੱਟੜ ਵਿਰੋਧੀ ਨੇ ਕਾਂਗਰਸ ਤੇ ਅਕਾਲੀਆਂ ਦੇ ਇਸ਼ਾਰਿਆਂ ਤੇ ਤਾਂ ਨਹੀਂ ਕੰਮ ਕਰ ਰਹੇ ਕਿਉਂਕਿ ਤੁਸੀਂ ਕਦੀ ਸੁਣਿਆ ਕਦੀ ਦੇਖਿਆ ਵਾ ਕਿ ਸਾਰੀਆਂ ਪਾਰਟੀਆਂ ਇੱਕ ਸੁਰ ਵਿੱਚ ਬੋਲਣ ਜਦੋਂ ਮੇਰੇ ਖਿਲਾਫ਼ ਕੋਈ ਮਸਲਾ ਆਉਂਦਾ ਕੀ ਕਾਂਗਰਸ ਕੀ ਅਕਾਲੀ ਦਲ ਕੀ ਭਾਜਪਾ ਕੀ ਫਲਾਨੇ ਇੱਕ ਸੁਰ ਚ ਬੋਲਦੇ ਨੇ ਖਹਿਰਾ ਲਾ ਦਿਓ ਖਹਿਰਾ ਲਾ ਦਿਓ ਖਹਿਰੇ ਤਾਂ ਏਦਾਂ ਬਣ ਗਿਆ ਸੀਗਾ ਜਿੱਦਾਂ ਕਿ ਕੋਈ ਉਹਨਾਂ ਨੂੰ ਸ਼ਾਇਦ ਮੈਂ ਰਾਤ ਨੂੰ ਵੀ ਸੁਪਨਿਆਂ 'ਚ ਆਉਂਦਾ ਸੀਗਾ ਸੋ ਉਹਨਾਂ ਦੇ ਇੱਕ ਸੁਰਤਾ ਤੇ ਸਾਡੇ ਵਾਲਿਆਂ ਦੀ ਵੀ ਉਹਦੇ ਵਿੱਚ ਹੀ ਇੱਕ ਸੁਰਤਾ ਵਾਜ ਇਜ਼ ਡੈਫੀਨੇਟਲੀ ਵੈਰੀ ਯੂ ਨੋ ਸਰਪ੍ਰਾਈਜ਼ਿੰਗ ਐਂਡ ਇਟ ਇਜ਼ ਵੈਰੀ ਇੰਟਰੀਗਿੰਗ
ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਹੱਥ 'ਚ ਝਾੜੂ ਆਉਣ ਜਾ ਰਿਹਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਲਾਇੰਸ
ਅਸੀਂ ਉਹਦੇ ਚ ਗੱਲ ਕੀਤੀ ਫਿਰ ਸਾਰੇ ਕਹਿਣ ਲੱਗੇ ਜਦੋਂ ਆਪਾਂ ਨੂੰ ਪੁੱਛਣਗੇ ਆਪਾਂ ਮਸ਼ਵਰਾ ਕਰ ਲਾਂਗੇ ਹਲੇ
ਇਸ ਤਰ੍ਹਾਂ ਹੁੰਦਾ ਹੈ ਤਾਂ ਖਹਿਰਾ ਸਾਹਿਬ ਤੁਹਾਡਾ ਸਟੈਂਡ ਕੀ ਹੋਊਗਾ ਫੁਲਕਾ ਸਾਹਿਬ ਨੇ ਸਟੈਂਡ ਬੜਾ ਕਲੀਅਰ ਕਰ ਦਿੱਤਾ ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਰਿਜ਼ਾਈਨ ਮੇਰਾ ਹੋਊਗਾ ਜੇ ਕਾਂਗਰਸ ਨਾਲ ਅਲਾਈਅੰਸ ਹੁੰਦਾ
ਫੁਲਕਾ ਸਾਹਿਬ ਦਾ ਤਾਂ ਇੱਕ ਹੈ ਨਾ ਕਿ ਉਹ ਲਗਾਤਾਰ ਕੰਸਿਸਟੈਂਟਲੀ 1984 ਦੇ ਲੋਕਾਂ ਦੇ ਲੜਾਈ ਲੜਦੇ ਰਹੇ ਨੇ ਤਾਂ ਕਾਂਗਰਸ ਦੇ ਨਾਲ ਤਾਂ ਉਹਨਾਂ ਨੂੰ ਉਹਨਾਂ ਦਾ ਤਾਂ ਪਤਾ ਨੋਨ ਹੈਗਾ ਵਾ ਮੈਂ ਇਸ ਜਦੋਂ ਇਹ ਅਲਾਇੰਸ ਦੀ ਗੱਲ ਆਵੇਗੀ ਅਸੀਂ ਸਾਰੇ ਆਪਣੇ ਐਮ ਐਲ ਏ ਕੁਲੀਗਸ ਦੇ ਨਾਲ ਆਪਣੇ ਵੈਸੇ ਵੀ ਪਾਰਟੀ ਦੇ ਕੁਲੀਗਸ ਨਾਲ ਡਿਸਕਸ ਕਰਾਂਗੇ ਔਰ ਢੁਕਵਾਂ ਫੈਸਲਾ ਜਿਹੜਾ ਵੀ ਬਣ ਜੋ ਪੰਜਾਬ ਦੇ ਹਿੱਤ ਚ ਹੋਊਗਾ ਉਹ ਕਰਨ ਦੀ ਕੋਸ਼ਿਸ਼ ਕਰਾਂਗੇ
ਇਸ ਮਸਲੇ ਤੇ ਲੋਕਾਂ ਦੀ ਰਾਏ ਲਵਾਂਗੇ
ਪੱਕਾ ਲਵਾਂਗੇ ਸਾਰਿਆਂ ਦੀ ਰਾਏ ਲਵਾਂਗੇ ਆਪਣੀ ਪਾਰਟੀ ਦੇ ਆਫਿਸ ਬੇਅਰਸ ਦੀ ਆਪਣੀ ਪਾਰਟੀ ਦੇ ਵਾਲੰਟੀਅਰਸ ਦੀ ਉਹਨਾਂ ਨੂੰ ਪੁੱਛਾਂਗੇ ਕਿ ਕੀ ਆਇਆ ਇਸ ਤਰ੍ਹਾਂ ਦਾ ਗੱਠਜੋੜ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਔਰ ਉਹ ਸਾਰੀਆਂ ਗੱਲਾਂ ਫਿਰ ਆਪਣੀ ਪਾਰਟੀ ਦੇ
ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਇਸ ਤਰ੍ਹਾਂ ਹੁੰਦਾ ਲੋਕ ਪਹਿਲਾਂ ਕਹਿੰਦੇ ਨੇ ਕਿ ਕਾਂਗਰਸ ਦੀ ਇਹ ਬੀ ਟੀਮ ਹੈ ਕਦੀ ਆਰ ਐਸ ਐਸ ਦੀ ਬੀ ਟੀਮ ਕਿਹਾ ਜਾਂਦਾ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲਗਾਤਾਰ ਡਟ ਕੇ ਰਹਿੰਦੇ ਹੋ ਜੇਕਰ ਅਲਾਇੰਸ ਹੁੰਦਾ ਖਹਿਰਾ ਸਾਹਿਬ ਤਾਂ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਮਜੀਠੀਆ ਸਾਹਿਬ ਤੋਂ ਮਾਫ਼ੀ ਮੰਗਣ ਤੋਂ ਬਾਅਦ ਬਹੁਤੇ ਲੀਡਰ ਮੂੰਹ ਖਾਉਣ ਜੋਗੇ ਨਹੀਂ ਰਹੇ ਉਸੇ ਤਰੀਕੇ ਦੇ ਨਾਲ ਹੁਣ ਤੁਹਾਡੀ ਸਿਚੁਏਸ਼ਨ ਬੜੀ ਔਕੜ ਹੋ ਜਾਵੇਗੀ
ਦੇਖੋ ਇਹ ਤਾਂ ਕੋਈ ਸ਼ੱਕ ਵਾਲੀ ਗੱਲ ਥੋੜੋ ਕਿ ਜਦੋਂ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਅਸੀਂ ਕਹਾਂਗੇ ਕਿ ਕਾਂਗਰਸ ਦੇ ਚੋਣ ਨਿਸ਼ਾਨ ਦੇ ਉੱਤੇ ਵੋਟਾਂ ਪਾਓ ਤੇ ਫਿਰ ਉਸੇ ਕਾਂਗਰਸ ਦੇ ਵਿੱਚ ਵਿਧਾਨ ਸਭਾ 'ਚ ਬੈਠ ਕੇ ਕਹਾਂਗੇ ਕਿ ਅਸੀਂ ਤੁਹਾਡਾ ਵਿਰੋਧ ਕਰਾਂਗੇ ਤਾਂ ਫਿਰ ਇਹ ਥੋੜੀ ਔਕਵਰਡ ਸਿਚੁਏਸ਼ਨ ਤਾਂ ਬਿਲਡ ਹੋ ਪਰ ਹਲੇ ਇਹ ਗੱਲਾਂ ਹਾਈਪੋਥੈਟੀਕਲ ਨੇ ਹਲੇ ਲੈਟ ਦ ਸਿਚੁਏਸ਼ਨ ਕਮ ਦੈਨ ਸਾਰੇ ਬੈਠ ਕੇ ਡਿਸਾਈਡ ਕਰਕੇ ਉਹ ਕਰਾਂਗੇ ਜੋ ਪੰਜਾਬ ਦੇ ਲੋਕ ਕਿਉਂਕਿ ਆਈ ਰਨ ਮਾਈ ਪੋਲੀਟਿਕਸ ਬਾਏ ਦ ਪਲਸ ਆਫ ਦ ਪੀਪਲ
ਭਗਵੰਤ ਮਾਨ ਹੋਰਾਂ ਦਾ ਕੋਈ ਤੁਹਾਨੂੰ ਫੋਨ ਆਇਆ
ਨਹੀਂ ਇਹਨਾਂ ਦਿਨਾਂ 'ਚ ਨਹੀਂ ਆਇਆ ਜੀ ਮੈਨੂੰ
ਪੰਜਾਬ ਦੇ ਪ੍ਰਧਾਨ ਦੇ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ
ਨਹੀਂ ਇਹਨਾਂ ਦਿਨਾਂ 'ਚ ਨਹੀਂ ਹੋਈ ਜੀ ਕੋਈ ਗੱਲ
ਭਗਵੰਤ ਦੇ ਬਾਰੇ ਕਿਹਾ ਜਾਂਦਾ ਹੈ ਕਿ ਐਕਸੈਪਟੈਂਸ ਦੀ ਘਾਟ ਆ ਕਿਤੇ ਨਾ ਕਿਤੇ ਬਹੁਤ ਸਾਰੇ ਲੀਡਰ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਜਾਂ ਹੋਰ ਬਹੁਤ ਸਾਰੇ ਲੀਡਰ ਕਿਹਾ ਜਾ ਰਿਹਾ ਕਿ ਭਗਵੰਤ ਦੇ ਖੇਮੇ ਦਾ ਐਲ ਓ ਪੀ ਲੀਡਰ ਬਣਿਆ ਕਿਤੇ ਨਾ ਕਿਤੇ ਇਹ 'ਚ ਭਗਵੰਤ ਮਾਨ ਦੀ ਵੀ ਚਾਲ ਹੈ
ਜਿੰਨੀ ਦੇਰ ਮੇਰੇ ਕੋਲ ਕੋਈ ਇਤਲਾਹ ਨਹੀਂ ਗਈ ਮੈਂ ਉਹਦੇ 'ਤੇ ਇੱਦਾਂ ਨਹੀਂ ਇਲਜ਼ਾਮ ਲਾਉਣਾ ਭਗਵੰਤ ਵੈਸੇ ਮੇਰੇ ਨਾਲ ਪੋਲਾਈਟ ਨੇ ਇਜ਼ ਅ ਫਰੈਂਡਲੀ ਪਰਸਨ ਵਿਦ ਮੀ ਮੇਰੇ ਨਾਲ ਗਾਏ ਬਗਾਏ ਤਾਂ ਗੱਲ ਹੁੰਦੀ ਰਹੀ ਪਰ ਆਹ ਪਿਛਲੇ ਕੁਛ ਦਿਨ 'ਚ ਨਹੀਂ ਹੋਈ
ਤੁਸੀਂ ਐਕਸਪੈਕਟ ਕਰਦੇ ਸੀ ਕਿ ਤੁਹਾਨੂੰ ਭਗਵੰਤ ਦੀ ਕਾਲ ਆਉਣੀ ਚਾਹੀਦੀ
ਮੈਂ ਕਿਸੇ ਦੀ ਕਾਲ ਐਕਸਪੈਕਟ ਕਰਨ ਨਾਲੋਂ ਰਮਨ ਮੈਂ ਚਾਹੁੰਦਾ ਵਾਂ ਕਿ ਸਾਡੀ ਪਾਰਟੀ ਦੇ ਭਾਵਾਂ ਕੋਈ ਹੈ ਏ ਬੀ ਸੀ ਡੀ ਲੀਡਰ ਅਗਰ ਮੈਂ ਗਲਤ ਕੰਮ ਕੀਤਾ ਵਾ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਅਗਰ ਮੈਂ ਉਹ ਅਗਰ ਲੋਕ ਕਹਿ ਰਹੇ ਨੇ ਹਾਹਾਕਾਰ ਕੋਠਿਆਂ ਤੇ ਚੜ੍ਹ ਕੇ ਰੌਲਾ ਪਾ ਰਹੇ ਨੇ ਕਿ ਯਾਰ ਇਹਨੇ ਵਧੀਆ ਕੰਮ ਕੀਤਾ ਸੀਗਾ ਫਿਰ ਵਾਈ ਡੋਂਟ ਵੀ ਗੋ ਬਾਏ ਦੀ ਪੋਪੂਲਰ ਪਬਲਿਕ ਸੈਂਟੀਮੈਂਟ
ਹੁਣ ਤੁਹਾਡੀ ਸ਼ਰਤ ਕੀ ਹੈ ਜਿਹੜੇ ਤੁਸੀਂ ਤਮਾਮ ਐਮ ਐਲ ਏ ਇਕੱਠੇ ਹੋਏ ਹੋ ਤੁਹਾਡੇ ਨਾਲ ਪ੍ਰੈਸ ਕਾਨਫਰੰਸ 'ਚ ਵੀ ਐਮ ਐਲ ਏ ਪਹੁੰਚੇ ਉਸ ਤੋਂ ਬਾਅਦ ਤੁਹਾਡੇ ਘਰ ਵੀ ਬਹੁਤ ਸਾਰੇ ਐਮ ਐਲ ਏ ਪਹੁੰਚੇ ਨੇ ਹੁਣ ਸ਼ਰਤ ਕੀ ਰੱਖੀ ਹੈ ਜਿਹੜੀ ਚਿੱਠੀ ਭੇਜੀ ਹੈ ਚਿੱਠੀ ਦਾ ਕੀ ਮਾਮਲਾ ਹੈਗਾ
ਨਹੀਂ ਮੇਰੀ ਕੋਈ ਸ਼ਰਤ ਨਹੀਂ ਗਈ ਐਮ ਐਲ ਏਜ਼ ਨੇ ਕੰਸੈਂਸਸ ਕੀਤਾ ਸੀਗਾ ਕਿ ਕਿਉਂਕਿ ਇਹ ਅਨਡੈਮੋਕ੍ਰੈਟਿਕ ਫੈਸਲਾ ਵਾ ਇਹ ਇਹਦਾ ਤਰੀਕੇਕਾਰ ਠੀਕ ਨਹੀਂ ਗਾ ਤੇ ਇਸ ਫੈਸਲੇ ਨੂੰ ਰਿਵਿਊ ਕੀਤਾ ਜਾਣਾ ਚਾਹੀਦਾ ਐਂਡ ਆਈ ਐਮ ਨੋਟ ਇੰਟਰਸਟਿਡ ਕਿ ਅਗਰ ਸਾਡੇ ਵਿੱਚੋਂ ਕੋਈ ਹੋਰ ਵੀ ਕਿਸੇ ਆਦਮੀ ਨੂੰ ਕੰਸਿਡਰ ਕਰਦੇ ਐਲ ਓ ਪੀ ਵਾਸਤੇ ਆਈ ਹੈਵ ਨੋ ਇਸ਼ੂਜ਼ ਐਟ ਆਲ ਕਿਉਂਕਿ ਮੈਂ ਅਹੁਦੇ ਦੇ ਵਾਸਤੇ ਲੜ ਹੀ ਨਹੀਂ ਸੀ ਰਿਹਾ ਅਗਰ ਪੰਜਾਬ ਦੇ ਇੱਕ ਪਾਸੇ ਹਿੱਤ ਰੱਖੇ ਜਾਣ ਤੇ ਇੱਕ ਪਾਸੇ ਐਲ ਓ ਪੀ ਰੱਖੇ ਜਾਣ ਮੈਂ 100 ਐਲ ਓ ਪੀ ਪੰਜਾਬ ਤੇ ਵਾਰ ਸਕਦਾ
ਪਰ ਫਿਰ ਇਸ ਸ਼ਕਤੀ ਪ੍ਰਦਰਸ਼ਨ ਦੇ ਕੀ ਮਾਇਨੇ ਨੇ ਜਿਹੜੇ ਐਮ ਐਲ ਏ ਤੁਹਾਡੇ ਨਾਲ ਇਕੱਠੇ ਹੋਏ ਨੇ ਅੱਜ ਵੀ ਤੁਸੀਂ ਮੌੜ ਜਾ ਰਹੇ ਹੋ ਦੋ ਨੂੰ ਵੀ ਤੁਸੀਂ ਕਨਵੈਨਸ਼ਨ ਰੱਖੀ ਹੈ ਬਠਿੰਡਾ
ਇਹ ਸਾਰੇ ਐਫਰਟਸ ਨੇ ਕਿ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਸਕੀਏ ਕਿਉਂਕਿ ਜੋ ਹੋ ਰਿਹਾ ਵਾ ਉਸ ਨਾਲ ਪਾਰਟੀ ਮਜ਼ਬੂਤ ਨਹੀਂ ਹੋ ਰਹੀ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਇੱਕ ਪੂਰੀ ਕਲੀਅਰ ਕੱਟ ਰਾਈਟਿੰਗ ਔਨ ਦ ਵਾਲ ਆ ਕਿ ਵਾਲੰਟੀਅਰ ਮਯੂਸ ਆ ਉਦਾਸ ਆ ਡਿਜੈਕਟਿਡ ਆ ਅਸੀਂ ਇਹ ਜਿਹੜੀ ਮੁਹਿੰਮ ਚਲਾਵਾਂਗੇ ਇਹਦੇ ਨਾਲ ਅਸੀਂ ਵਾਲੰਟੀਅਰਸ ਨੂੰ ਇੱਕ ਦਿਸ਼ਾ ਦੇਵਾਂਗੇ
ਕੀ ਇਹਨਾਂ ਇਕੱਠਾਂ ਦੇ ਬਾਰੇ ਤੁਸੀਂ ਪੰਜਾਬ ਦੇ ਪ੍ਰਧਾਨ ਨੂੰ ਜਾਣਕਾਰੀ ਦਿੱਤੀ
ਨਹੀਂ ਹਲੇ ਤੱਕ ਤਾਂ ਨਹੀਂ ਦਿੱਤੀ ਪਰ ਆਪਣੇ ਐਮ ਐਲ ਏਜ਼ ਨਾਲ ਕਿਉਂਕਿ ਕੱਲ੍ਹ ਤਾਂ ਹਲੇ ਫੈਸਲਾ ਹੋਇਆ ਜੀ ਔਰ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਸਭ ਨੂੰ ਬੁਲਾ ਲਾਂਗੇ ਉੱਥੇ ਦਿੱਲੀ ਵਾਲਿਆਂ ਨੂੰ ਵੀ ਬੁਲਾ ਲਾਂਗੇ ਇਹਨਾਂ ਨੂੰ ਵੀ ਬੁਲਾ ਲਾਂਗੇ ਕਿਉਂਕਿ ਇਹ ਪਾਰਟੀ ਦਾ ਇਕੱਠ ਆ ਪਾਰਟੀਆਂ ਜਿਹੜੀਆਂ ਨੇ ਇਬਰਾਹਿਮ ਲਿੰਕਨ ਨੇ ਸ਼ਾਇਦ ਕਿਹਾ ਸੀਗਾ ਕਿ ਡੈਮੋਕ੍ਰੇਸੀ ਇਜ਼ ਫੋਰ ਦ ਪੀਪਲ ਆਫ ਦ ਪੀਪਲ ਬਾਏ ਦ ਪੀਪਲ ਪਾਰਟੀਆਂ ਕਿਸੇ ਦੀ ਪਰਸਨਲ ਫੀਫਡਮ ਥੋੜੋ ਹੁੰਦੀ ਜੀ ਇਟ ਇਜ਼ ਆਲ ਲੋਕ ਨੇ ਲੋਕ ਚਲਾਉਂਦੇ
ਲੋਕਾਂ ਦਾ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਖਹਿਰਾ ਸਾਹਿਬ ਉਹ ਕਹਿੰਦੇ ਕਿ ਹੁਣ ਸੁਖਪਾਲ ਸਿੰਘ ਖਹਿਰਾ ਦੇ ਮਨ ਚ ਕੀ ਹੈ ਖਹਿਰਾ ਸਾਹਿਬ ਚਾਹੁੰਦੇ ਕੀ ਨੇ ਹੋਣਾ ਕੀ ਚਾਹੀਦਾ ਜਿਸ ਤਰੀਕੇ ਦੇ ਨਾਲ ਖਹਿਰਾ ਸਾਹਿਬ ਦੀ ਨਾਰਾਜ਼ਗੀ ਦੂਰ ਹੋ ਸਕੇ
ਨਹੀਂ ਮੇਰੇ ਮਨ ਵਿੱਚ ਕੁਛ ਨਹੀਂ ਗਾ ਮੈਂ ਤਾਂ ਸਿਰਫ ਇਹ ਚਾਹੁੰਦਾ ਵਾਂ ਕਿ ਪਾਰਟੀ ਇਸ ਤਰ੍ਹਾਂ ਚੱਲੇ ਜਿਹਦੇ ਨਾਲ ਜਿਹੜੇ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਪਛਾਣ ਕੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਸੈਂਟਰ ਸਟੇਜ ਤੇ ਉਭਾਰ ਕੇ ਤੇ ਪੰਜਾਬ ਦੇ ਲੋਕਾਂ ਨੂੰ ਉਹਦਾ ਇਨਸਾਫ਼ ਮਿਲ ਸਕੇ ਕਿਉਂਕਿ ਪਿਛਲੇ ਅਰਸੇ ਤੋਂ ਇਹੀ ਰਵਾਇਤੀ ਸਿਰਫ ਥੋੜੇ ਕੱਪੜੇ ਬਦਲ ਗਏ ਗੱਡੀਆਂ ਮੋਟਰਾਂ ਬਦਲ ਗਈਆਂ ਝੰਡੇ ਬਦਲ ਗਏ ਪੱਗਾਂ ਬਦਲ ਗਈਆਂ ਦੈਟਸ ਆਲ
ਪਰ ਜਿਹੜੀ ਆਪਸ਼ਨ ਲੋਕਾਂ ਨੂੰ ਲੱਗਦੀ ਸੀ ਕਿ ਚੰਗੀ ਆਪਸ਼ਨ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਰੂਪ ਚ ਸਾਹਮਣੇ ਆਈ ਹੈ ਮਹਿਸੂਸ ਕਰਦੇ ਹੋ ਕਿ ਪਾਰਟੀ ਦਾ ਕੋਈ ਸਿਧਾਂਤ ਹੀ ਨਹੀਂ ਰਹਿ ਗਿਆ ਉਹਦੇ ਬਾਰੇ ਵੀ ਲੋਕਾਂ ਦੇ ਮਨ ਚ ਪਰਸੈਪਸ਼ਨ ਬੜੀ ਗਲਤ ਬਣ ਚੁੱਕੀ ਹੈ ਲੋਕਾਂ ਦੀ ਉਮੀਦ ਦੀ ਕਿਰਨ ਜਿਹੜੀ ਹੈਗੀ ਉਹ ਖਤਮ ਹੋ ਚੁੱਕੀ ਹੈ
ਇਹੀ ਤਾਂ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹਨੂੰ ਹਲੇ ਵੀ ਸਮਾਂ ਹੈਗਾ ਇਹ ਸਾਰੀਆਂ ਕਰੈਕਟਿਵ ਮੈਜਰਸ ਲੈ ਜਾ ਲੋਕ
ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਹੁਣ ਖਤਮ ਹੋ ਚੁੱਕੀ ਹੈ
ਦੇਖੋ ਮੈਂ ਨਹੀਂ ਇੱਦਾਂ ਮੰਨਦਾ ਹੈਗਾ ਕਿ ਖਤਮ ਹੋ ਚੁੱਕੀ ਹੈ ਤੁਸੀਂ ਅਸੀਂ ਬਠਿੰਡੇ ਇਕੱਠ ਕਰਾਂਗੇ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਉਮੀਦ
ਹੈ ਆਮ ਆਦਮੀ ਪਾਰਟੀ ਦਾ ਹੋਊਗਾ ਕਿ ਸੁਪਾਲ ਖਹਿਰਾ ਦਾ
ਨਹੀਂ ਨਹੀਂ ਆਮ ਆਦਮੀ ਪਾਰਟੀ ਦਾ ਇਕੱਠ ਸਾਰੇ ਐਮ ਐਲ ਏ ਨੇ ਜ਼ੋਰ ਲਾਉਣਾ ਮੈਂ ਕੀ ਚੀਜ਼ ਹੈ ਯਾਰ ਮੇਰੇ ਵਰਗੇ ਤਾਂ ਇੱਥੇ ਹਜ਼ਾਰਾਂ ਫਿਰਦੇ ਨੇ ਪੜ੍ਹੇ ਲਿਖੇ ਨੇ ਕਾਬਲ ਲੋਕ ਨੇ ਇੱਦਾਂ ਥੋੜਾ ਹੁੰਦਾ ਕੋਈ ਆਈ ਕੰਸੀਡਰ ਮਾਈ ਸੈਲਫ ਨਥਿੰਗ
ਜਿਹੜਾ ਫੈਸਲਾ ਲਿਆ ਗਿਆ ਹਰਪਾਲ ਚੀਮਾ ਹੋਰਾਂ ਨੇ ਕੇਜਰੀਵਾਲ ਸਾਹਿਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੱਕ ਗੱਲ ਕਹੀ ਹੈ ਕਿ ਪੰਜਾਬ 'ਚ 34% ਦਲਿਤ ਹੈਗੇ ਨੇ ਦਲਿਤਾਂ ਨੂੰ ਜਿਹੜਾ ਉਹ ਪ੍ਰੈਫਰੈਂਸ ਦਿੱਤੀ ਜਾਣੀ ਚਾਹੀਦੀ ਹੈ ਇਸੇ ਕਰਕੇ ਜਿਹੜਾ ਇਹ ਫੈਸਲਾ ਲਿਆ ਗਿਆ ਔਰ ਇਹ ਵੀ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਪ੍ਰਧਾਨ ਵੀ ਫੁਲਕਾ ਸਾਹਿਬ ਨੇ ਇਸ਼ਾਰਾ ਕੀਤਾ ਕਿ ਕਿਸੇ ਦਲਿਤ ਚਿਹਰੇ ਨੂੰ ਬਣਾਉਣਗੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਸ ਤਰ੍ਹਾਂ ਦੀ ਰਾਜਨੀਤੀ ਦੇ ਲਈ ਆਮ ਆਦਮੀ ਪਾਰਟੀ ਬਣੀ ਸੀ ਜਾਂ ਇਹਦਾ ਕੋਈ ਲੰਬਾ ਚੌੜਾ ਫਾਇਦਾ ਹੋਵੇਗਾ
ਉਹਦੇ ਤੇ ਮੈਂ ਨਾ ਜਾਵਾਂ ਇੱਕ ਮਿੰਟ ਵੈਸੇ ਤਾਂ ਆਮ ਆਦਮੀ ਕਹਿੰਦੀ ਸੀ ਕਿ ਜਾਤ ਪਾਤ ਦੀ ਗੱਲ ਨਹੀਂ ਅਸੀਂ ਕਰਾਂਗੇ ਪਰ ਚਲੋ ਉਸ ਗੱਲ ਨੂੰ ਛੱਡ ਦਿੰਦੇ ਹਾਂ ਇੱਕ ਮਿੰਟ ਲਈ ਪਰ ਦਲਿਤਾਂ ਦਾ ਨੂੰ ਇਗਨੋਰ ਕਰਨਾ ਇਹ ਕੋਈ ਪੋਲੀਟੀਕਲ ਜਮਾਤ ਖਾਸ ਤੌਰ ਤੇ ਪੰਜਾਬ ਵਿੱਚ ਜਿੱਥੇ ਦਲਿਤਾਂ ਦੀ ਸਭ ਤੋਂ ਜ਼ਿਆਦਾ ਪਰਸੈਂਟੇਜ ਹੈ ਸਾਰੇ ਪੰਜਾਬ ਸਾਰੀਆਂ ਸਟੇਟਾਂ ਤੋਂ ਔਰ ਦਲਿਤਾਂ ਸਾਡੇ ਗੁਰੂ ਸਾਹਿਬਾਨ ਨੇ ਦਲਿਤਾਂ ਨੂੰ ਬਹੁਤ ਤਰਜੀਹ ਦਿੱਤੀ ਉਹਨਾਂ ਨੇ ਕਿਹਾ ਕਿ ਤੁਹਾਡੇ ਕਰਕੇ ਅਸੀਂ ਸਜੇ ਹੋਏ ਹਾਂ ਉਸੇ ਹੀ ਖੰਡੇ ਬਾਟੇ ਦੇ ਵਿੱਚ ਉਸ ਪੋਲ ਦੇ ਵਿੱਚ ਇੱਕ ਥਾਂ ਦੇ ਉੱਤੇ ਗਰੀਬਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ
ਰੰਗ ਰੇਟੇ ਗੁਰੂ ਕੇ ਬੇਟੇ
ਕਿਆ ਬਾਤ ਹੈ ਸੋ ਉਹਨਾਂ ਦਾ ਮਾਣ ਸਤਿਕਾਰ ਤਾਂ ਪੂਰਾ ਬਣਦਾ ਬਲਕਿ ਮੈਂ ਤਾਂ ਕਹੂੰਗਾ ਕਿ ਪੰਜਾਬ ਵਿੱਚ ਜੇ ਦੇ ਰਹੇ ਨੇ ਦਿੱਲੀ ਚ ਵੀ ਦੇਣਾ ਚਾਹੀਦਾ ਵਾ ਉੱਥੇ ਵੀ ਅਗਰ ਇੱਕ ਡਿਪਟੀ ਚੀਫ ਮਿਨਿਸਟਰ ਦੀ ਪੋਸਟ ਕ੍ਰੀਏਟ ਕਰਕੇ ਇੱਕ ਦਲਿਤ ਨੂੰ ਬਣਾਇਆ ਜਾਵੇ ਤਾਂ ਇਟ ਵਿਲ ਸੈਂਡ ਅ ਵੈਰੀ ਸਟਰੋਂਗ ਮੈਸੇਜ ਸਾਰੀਆਂ ਪਾਰਟੀਆਂ ਨੂੰ ਕਰਨਾ ਚਾਹੀਦਾ ਬਲਕਿ
ਹਰਪਾਲ ਚੀਮਾ ਹੋਰਾਂ ਦਾ ਇੱਕ ਫੋਨ ਆਇਆ ਤੁਹਾਨੂੰ ਕਹਿੰਦੇ ਸੀ ਕਿ ਦਿੱਲੀ ਤੋਂ ਨਿਕਲਦਿਆਂ ਮੈਂ ਸੁਖਪਾਲ ਸਿੰਘ ਖਹਿਰਾ ਜੀ ਨੂੰ ਮਿਲਣਾ ਫਿਰ ਭਗਵੰਤ ਮਾਨ ਹੋਰਾਂ ਦੇ ਨਾਲ ਵੀ ਮੁਲਾਕਾਤ ਕਰਨੀ ਹੈ
ਹਾਲੇ ਤੱਕ ਤਾਂ ਨਹੀਂ ਆਇਆ ਕੋਈ ਮਿਸਡ ਕਾਲ ਨਾ ਆਈ ਹੋਵੇ ਡਾਕਟਰ ਸਾਹਿਬ ਵਰਗੇ
ਖਹਿਰਾ ਸਾਹਿਬ ਅਖੀਰਲਾ ਸਵਾਲ ਲੋਕਾਂ ਦਾ ਸਵਾਲ ਹੀ ਹੈ ਵੀ ਲੋਕ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੋਕ ਮੈਨੂੰ ਸਪੋਰਟ ਕਰ ਰਹੇ ਨੇ ਉਸੇ ਤਰੀਕੇ ਨਾਲ ਲੋਕਾਂ ਦਾ ਮਸ਼ਵਰਾ ਮੈਂ ਜਦੋਂ ਜਗਬਾਣੀ ਟੀਵੀ ਤੇ ਲਾਈਵ ਕਰ ਰਿਹਾ ਸੀ ਤਾਂ ਉਦੋਂ ਬਹੁਤ ਸਾਰੇ ਲੋਕਾਂ ਦੇ ਕਮੈਂਟਸ ਆਏ ਉਹ ਕਹਿੰਦੇ ਕਿ ਸੁਖਪਾਲ ਸਿੰਘ ਖਹਿਰਾ ਲੋਕ ਇਨਸਾਫ਼ ਪਾਰਟੀ ਔਰ ਹੋਰ ਜਿਹੜੇ ਲਾਈਕ ਮਾਈਂਡਡ ਲੋਕ ਨੇ ਜਿਹੜੀ ਗੱਲ ਤੁਸੀਂ ਕਰਦੇ ਹੋ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਧੜਾ ਬਣਾਉਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਦਾ ਕਹਿੰਦੇ ਜਗ੍ਹਾ ਜਿਹੜੀ ਆ ਉਹ ਨਵਾਂ ਧੜਾ ਲੈ ਸਕਦਾ
ਕੋਈ ਹਰਜ ਨਹੀਂ ਗਾ ਧੜਾ ਨਹੀਂ ਮੈਂ ਕਹੂੰਗਾ ਕਿ ਇਹ ਇਹ ਫਰੰਟ ਆਫ ਲਾਈਕ ਮਾਈਂਡਡ ਸੈਕੂਲਰ ਗੁੱਡ ਪੀਪਲ ਐਂਡ ਗੁੱਡ ਪਾਰਟੀ
ਡਾਕਟਰ ਗਾਂਧੀ ਔਰ ਛੋਟੇਪੁਰ ਸਾਹਿਬ ਦਾ ਵੀ ਤੁਹਾਨੂੰ ਬੁਲਾਵਾ ਆਇਆ
ਕੋਈ ਹਰਜ ਨਹੀਂ ਗਾ ਤੁਹਾਨੂੰ ਦੇਖੋ ਜੇ ਤਾਂ ਅਸੀਂ ਪੰਜਾਬ ਦੇ ਵਿੱਚ ਰਾਜ ਭਾਗ ਬਣਾਉਣਾ ਵਾ ਤੇ ਜੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣੀ ਆ ਤੇ ਪੰਜਾਬ ਨੂੰ ਨਿਜਾਤ ਦਵਾਉਣੀ ਆ ਭ੍ਰਿਸ਼ਟਾਚਾਰ ਤੋਂ ਤੇ ਕਰਪਟ ਸਿਸਟਮ ਤੋਂ ਤੇ ਆ ਸਾਰੇ ਟੱਬਰਾਂ ਤੋਂ ਤੇ ਫਿਰ ਤਾਂ ਸਾਨੂੰ ਕੋਈ ਬਦਲ ਸੋਚਣਾ ਪਵੇਗਾ ਔਰ ਬਦਲ ਦੇ ਵਿੱਚ ਆਮ ਆਦਮੀ ਪਾਰਟੀ ਬੈਂਸ ਬ੍ਰਦਰਸ ਡਾਕਟਰ ਗਾਂਧੀ ਸੋਚਾ ਸਿੰਘ ਛੋਟੇਪੁਰ ਜਗਮੀਤ ਸਿੰਘ ਬਰਾੜ ਪੀਰ ਦਵਿੰਦਰ ਸਿੰਘ ਔਰ ਹੋਰ ਵੀ ਅੱਛੇ ਬਹੁਤ ਸਾਰੇ ਬੁੱਧੀਜੀਵੀ ਬਹੁਤ ਸਾਰੇ ਵਾਈਸ ਚਾਂਸਲਰ ਰਿਟਾਇਰਡ ਜਿਹੜੇ ਸਾਨੂੰ ਐਗਰੇਰੀਅਨ ਇਕਾਨਮੀ ਜਿੱਦਾਂ ਔਲਕ ਸਾਹਿਬ ਨੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਕੋਈ ਅੱਛੇ ਆਫਿਸਰਸ ਰਿਟਾਇਰਡ ਜਿਹੜੇ ਸਾਨੂੰ ਕਹਿਣ ਕਿ ਹਾਂ ਕਿਉਂਕਿ ਆਫਟਰ ਆਲ ਐਡਮਿਨਿਸਟ੍ਰੇਸ਼ਨ ਚਲਾਉਣ ਦਾ ਤਜਰਬਾ ਵੀ ਚਾਹੀਦਾ ਨਾ ਸਾਰਾ ਕਿਉਂ ਨਾ ਇੱਕ ਵਧੀਆ ਬਲਕਿ ਸੀਪੀਆਈ ਸੀਪੀਐਮ ਈਵਨ ਬੀਐਸਪੀ ਲੁੱਕ ਐਟ ਦ ਅਗਰ ਦੇਖੋ ਇੱਦਾਂ ਦਾ ਮਹਾਂਗਠਬੰਧਨ ਪੰਜਾਬ ਦੇ ਲੋਕਾਂ ਨੇ ਦੋਨੋਂ ਪਾਰਟੀਆਂ ਨਕਾਰ ਦੇਣੀਆਂ ਉਸ ਵੇਲੇ ਜਿੱਦਾਂ ਬਿਹਾਰ ਦੇ ਵਿੱਚ ਜਿੱਦਾਂ ਯੂਪੀ ਦੇ ਵਿੱਚ ਸਪਾ ਬਸਪਾ ਇਕੱਠੀਆਂ ਹੋਈਆਂ ਚੀਫ ਮਿਨਿਸਟਰ ਲੋਸਟ ਹਿਜ਼ ਓਨ ਸੀਟ
ਆਮ ਆਦਮੀ ਪਾਰਟੀ ਤੋਂ ਇਲਾਵਾ ਤੁਹਾਨੂੰ ਹੁਣ ਕੋਈ ਹੋਰ ਆਪਸ਼ਨ ਨਜ਼ਰ ਆਉਂਦੀ ਹੈ
ਨਹੀਂ ਮੈਂ ਆਪਸ਼ਨ ਕਦੀ ਸੋਚੀ ਨਹੀਂ ਇੱਦਾਂ ਦੀ ਮੇਰੇ ਨਾਲ ਜਦੋਂ ਦੇਖੋ ਨਾ ਜੀ ਤੁਸੀਂ ਮੈਨੂੰ ਦੱਸੋ ਕਿ ਕਿਸੇ ਆਦਮੀ ਨੂੰ ਕੋਈ ਪੋਲੀਟੀਕਲ ਪਾਰਟੀ ਅੱਜ ਦੇ ਪੋਲੀਟੀਕਲ ਯੁੱਗ ਵਿੱਚ ਹਟਾਉਂਦੀ ਤਾਂ ਉਹਦੇ ਨਾਲ 8-10 ਆਉਣ ਵਾਲੇ ਦਿਨਾਂ 'ਚ ਥੋੜੇ ਹੋਰ ਵੀ 10-11-12 ਐਮ ਐਲ ਏ ਖੜਦੇ ਨੇ ਕਦੀ ਕੌਣ ਖੜਦਾ ਜੀ ਅੱਜ ਦੇ ਨਾਲ ਸੋ ਮੈਨੂੰ ਤਾਂ ਇਹਨਾਂ ਨੇ ਬਹੁਤ ਇੱਜ਼ਤ ਦਿੱਤੀ ਆ ਆਈ ਵਿਲ ਗੋ ਬਾਏ ਦੇਅਰ ਕੰਸੈਂਸ ਆਈ ਥਿੰਕ ਪਹਿਲਾਂ ਮੈਂ ਸਾਰੇ ਕਹਿੰਦੇ ਸੀ ਜੀ ਲੋਨਰ ਹੈ ਸਿੰਗਲ ਹੈ ਜੀ ਇਕੱਲਾ ਉਦੋਂ ਮੈਂ ਫੈਸਲੇ ਲੈ ਵੀ ਲੈਂਦਾ ਸੀਗਾ ਤਾਂ ਚਲੋ ਉਹ ਪੁੱਗ ਜਾਂਦੇ ਸੀਗੇ ਪਰ ਹੁਣ ਕਿਉਂਕਿ ਮੇਰੇ ਨਾਲ ਲੋਕਾਂ ਦੇ ਜਜ਼ਬਾਤ ਨੇ ਮੇਰੇ ਨਾਲ ਐਮ ਐਲ ਏ ਦੇ ਜਜ਼ਬਾਤ ਜੁੜੇ ਨੇ ਮੇਰੇ ਨਾਲ ਆਹ ਜਿਹੜੇ ਲੋਕਾਂ ਨੇ ਫੇਸਬੁੱਕ ਦੇ ਉੱਤੇ ਹਨੇਰੀ ਲੈ ਕੇ ਆਏ ਉਹਨਾਂ ਦੇ ਜਜ਼ਬਾਤ ਸੋ ਆਈ ਵਿਲ ਹੈਵ ਟੂ ਗੋ ਬਾਏ ਕੰਸੈਂਸਸ ਨਾਓ
ਹੁਣ ਤੁਸੀਂ ਸ਼ੀਰੋਂ ਦੀ ਵੇਟ ਕਰ ਰਹੇ ਹੋ